ਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਅੰਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਉਮੀਦ ਕਰਦੀ ਆ ਹਮੇਸ਼ਾ ਦੀ ਤਰ੍ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਖੁਸ਼ ਬਹਾਰ ਹੋਵੋਗੇ ਤੁਸੀਂ ਜਿੱਥੇ ਵੀ ਤੁਸੀਂ ਬੈਠੇ ਹੋਵੋਗੇ ਤੇ ਹਰਮਨ ਰੇਡੀਓ ਨੂੰ ਸੁਣ ਰਹੇ ਹੋਵੋਗੇ ਹਾਂਜੀ ਹਾਂਜੀ ਸੋਹਣਿਆ ਤੁਹਾਡੀ ਗੱਲ ਕਰ ਰਹੀ ਹਾਂ ਤੁਸੀਂ ਸਾਰੇ ਸੋਹਣੇ ਆ ਖੂਬਸੂਰਤ ਦਿਲਾਂ ਵਾਲੇ ਖੂਬਸੂਰਤ ਸੋਚ ਰੱਖਣ ਵਾਲੇ ਸਾਰੇ ਖੂਬਸੂਰਤ ਨੇ ਇਹ ਕਾਇਨਤ ਸਾਰੀ ਖੂਬਸੂਰਤ ਆ ਕਾਇਨਤ ਦੇ ਵਿੱਚ ਵਸਣ ਵਾਲੇ ਸਾਰੇ ਇਨਸਾਨ ਖੂਬਸੂਰਤ ਨੇ ਕਿਉਂਕਿ ਪਰਮਾਤਮਾ ਨੇ ਉਸ ਚਿੱਤਰਕਾਰ ਨੇ ਪਰਮਾਤਮਾ ਇੱਕ ਚਿੱਤਰਕਾਰ ਆ ਜਿਹਨੇ ਇਹ ਸ੍ਰਿਸ਼ਟੀ ਰਚੀ ਆ ਰੰਗ ਬਿਰੰਗੇ ਫੁੱਲਾਂ ਦੇ ਨਾਲ ਤੇ ਮਨੁੱਖ ਨੂੰ ਵੀ ਇਸੇ ਤਰ੍ਹਾਂ ਉਸਨੇ ਬਣਾਇਆ ਸੋਹਣੀਆਂ ਸ਼ਕਲਾਂ ਤੇ ਅਕਲਾਂ ਵਾਲਾ ਆਪਣੇ ਰੰਗਾਂ ਦੀ ਕਲਾ ਦੇ ਨਾਲ ਉਹ ਸਾਡਾ ਚਿੱਤਰਕਾਰ ਆ ਜਿਹਨੇ ਸਾਨੂੰ ਬਣਾਇਆ ਸਾਡੇ ਚਿੱਤਰ ਘੜੇ ਆ ਸੋ ਤੁਸੀਂ ਸਾਰੇ ਸੋਹਣੇ ਹੋ ਖੂਬਸੂਰਤ ਹੋ ਸੋਹਣੇ ਦਿਲਾਂ ਵਾਲੇ ਹੋ ਤੁਸੀਂ ਪਿਆਰ ਭਰੇ ਦਿਲਾਂ ਵਾਲੇ ਹੋ ਜਿਹੜਾ ਇਨਸਾਨ ਦੂਜੇ ਨੂੰ ਪਿਆਰ ਕਰਦਾ ਤੇ ਉਹ ਖੂਬਸੂਰਤ ਹੁੰਦਾ ਹੀ ਹੁੰਦਾ ਹੈਗਾ ਸੋ ਆ ਸੱਜਣਾ ਤਕਦੀਰ ਦੇ ਬਾਗੀ ਕੱਚੀਆਂ ਕਿਰਨਾਂ ਪੈਲੀ ਪਾਈਏ ਆ ਹੋਂਠਾਂ ਦੀ ਸੰਘਣੀ ਸ਼ਾਮੇ ਸੋਲ ਮੁਸਕੜੀ ਬਣ ਸੌ ਜਾਈਏ ਆ ਨੈਣਾ ਦੇ ਨੀਲ ਸਰਾਂ ਚੋ ਚੁਗ ਚੁਗ ਮਹਿੰਗੇ ਮੋਤੀ ਖਾਈਏ ਆ ਸੱਜਣਾ ਤਕਦੀਰ ਦੇ ਬਾਗੀ ਕੱਚੀਆਂ ਕਿਰਨਾਂ ਪੈਲੀ ਪਾਈਏ ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਦੋਸਤੋ ਕਿ ਇਹ ਜਿਹੜੀਆਂ 17 ਮੈਂ ਅੱਜ ਜਿਹੜੀਆਂ ਤੁਹਾਡੇ ਨਾਲ ਪੜ੍ਹੀਆਂ ਇਹ ਕਿਸ ਸ਼ਾਇਰ ਦੀਆਂ ਲਿਖੀਆਂ ਹੋਈਆਂ ਨੇ ਤੇ ਅੱਜ ਅਸੀਂ ਕਿਸ ਬਾਰੇ ਗੱਲਬਾਤ ਕਰਨੀ ਆ ਇਹ ਮੈਂ ਤੁਹਾਨੂੰ ਹੁਣੇ ਦੱਸਦੀ ਆ ਪਹਿਲਾਂ ਸੁਣਦੇ ਆ ਇਹ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵੱਲ ਨੂੰ ਤੁਰਦੇ ਆ ਇਹ ਜਿਹੜਾ ਤੁਸੀਂ ਗੀਤ ਸੁਣੋਗੇ ਅੰਦਾਜ਼ਾ ਲਾਓਗੇ ਕਿ ਅੱਜ ਪ੍ਰੋਗਰਾਮ
ਤਾਈ ਮੇਰਾ ਮੇਰੇ ਦਿਲਾਂ ਦਿਆ ਮੈਂ ਰੁਮਾਂ ਵਾਸ ਤਾਈ ਮੇਰਾ ਮੇਰੇ ਦਿਲਾਂ ਦਿਆ ਮੈਂ ਰੁਮਾਂ ਖੁੱਲੀਆਂ ਕਨੇਰਾਂ ਕਰ ਲੱਗੀ ਤੇਰੀ ਦੀਦ ਦੀਵੇ ਮੇਰੇ ਦੀਦਿਆਂ ਇੱਕ ਫੁੱਟ ਜਾਣਨੀ ਯਾਦ ਤੇਰੀ ਆਈ ਸਾਡੇ ਵੇੜੇ ਵੇ ਦਿੱਤੇ ਅਸਾਂ ਪਲੰਗ ਵਿਛਾ ਦਿੱਤੇ ਅਸਾਂ ਪਲੰਗ ਵਿਛਾ ਮਿੱਠੀ ਮਿੱਠੀ ਮੈਂ ਇੱਕ ਜਾਂਗੇਲੀਆਂ ਦੀ ਪੈਰਾ ਦੇ ਅੱਧੀ ਰਾਤੀ ਗਈ ਨੂੰ ਜਗਾ फुट चाननी प्यार वे वास्ता मेरा मेरे दिला दे कले जड़े च पीर दे ठंडी ठंडी वांग दीवा ठंडी ठंडी वांग दीवा पैन पया दंद लावे नदियां दे पानियां नौ दी कोई वे फुट जाननी प्यार बस तई मेरा मेरे दिला दे मेरुमा।
जी हां दोस्तों, प्रोग्राम दी शुरुआत हमेशा दी तरह हो चुकी है। ए सीगी खूबसूरत रचना, खूबसूरत गीत जिसनो असी सुनिया। प्रोग्राम दी रूपरेखा दसती जावां दोस्तों। आज प्रोग्राम दे विच असी अपने सिरमौर शायर नू याद करांगे। साडियां दिलां दियां धड़कनां नू तेज करन वाला सिरमौर कवि जेड़ा के अज साडे विच नहीं लेकिन है। उस दियां लिखतां, उस दे शब्द, उस दे बोले हुए बोल, जी हां, शिव कुमार बटालवी जी। ते इस दे नाल ही नाल असी इस प्रोग्राम दे विच एक खूबसूरत मुलाकात पेश करांगे। ओ खूबसूरत मुलाकात किस दे नाल होवेगी? ओ भी एक जानी पहचानी शख्सियत है, थोड़ी अपनी शख्सियत जिस नूं तुसीं जानदे हैगे आ, उस दे नाल मुलाकात होवेगी। ते नाल ही नाल गल्लां बातां इधर लियां ते उधर लियां ते नाल नाल गीत संगीत होवेगा।
परछावां जिंदे मेरिए गलिए गलिए चानन सुते मैं किस गलिए आवां जिंदे मेरिए रात चाननी मैं टुरा मेरा नाल टुरे परछावां जिंदे मेरिए पहरा देन सुगंधिया लोरी देन हवावां मैं रिश्मा दा वाकिफ नाही केड़ी रिश्म जगावां इकर पहरा देन सुगंधिया लोरी देन हवावां मैं रिश्मा दा वाकिफ नाही केड़ी रिश्म जगावां जिंदे मेरिए चाननी मैं टुरा मेरा नाल टुरे पर छावां जिंदे मेरिए
ਕਰਦੀ ਚੋਰਾ ਨਿਮਾਣੀ ਭੋਲੇ ਪਾਪਟ ਖਾਵਾ ਜੇ ਕੋਈ ਰਿਸ਼ਮਜ ਖਾਵਾੜੀਏ ਡਾਡਾ ਪਾਪ ਕਮਾਵਾ ਕਰਦੀ ਕਰਦੀ ਚੋਰਾ ਨਿਮਾਣੀ ਭੋਲੇ ਪਾਪਟ ਖਾਵਾ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਤੁਰਾ ਮੇਰਾ ਨਾਲ ਤੁਰੇ ਪਰ ਛਾਵਾਂ ਜਿੰਦੇ ਮੇਰੀਏ ਸਾਡੇ ਪੋਪੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਚਾਨਣ ਸਾਡੇ ਮੁੱਢੋਂ ਵੈਰੀ ਕੀ ਕਣ ਵਾਂਗ ਚੁਹਾਵਾਂ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ਚਾਨਣ ਸਾਡੇ ਮੁੱਢੋਂ ਵੈਰੀ ਕੀ ਕਣ ਵਾਂਗ ਚੁਹਾਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਚੁਰਾ ਮੇਰਾ ਨਾਲ ਤੁਰੇ ਪਰ ਛਾਵਾਂ ਜਿੰਦੇ ਮੇਰੀਏ ਗਲੀਏ ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੇਰੀਏ ਨਿਜਿੰਦੇ ਮੇਰੀਏ ਨਿਜਿੰਦੇ ਮੇਰੀਏ ਨਿਜਿੰਦੇ ਮੇਰੀਏ ਨਿਜਿੰਦੇ
ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਲੀ ਦੇ ਨਾਲ ਸੋ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਪਿਛਲੇ ਹਫ਼ਤੇ ਕਿ ਇਸ ਹਫ਼ਤੇ ਤੁਹਾਡੀ ਜਾਣੀ ਪਹਿਚਾਣੀ ਪਹਿਚਾਣ ਆਵਾਜ਼ ਜਿਸ ਨੂੰ ਤੁਸੀਂ ਪਹਿਲਾਂ ਵੀ ਸੁਣਿਆ ਹੈਗਾ ਅੱਜ ਉਹਨਾਂ ਦੇ ਨਾਲ ਤੁਹਾਡੀ ਸਾਂਝ ਪਾਉਣ ਜਾ ਰਹੀ ਹੈ ਸੋ ਉਹਨਾਂ ਨੂੰ ਵੀ ਮੈਂ ਹੁਣੇ ਹੁਣੇ ਮਿਲੀ ਹੈਗੀ ਆ ਗੱਲਾਂ ਬਾਤਾਂ ਦੀ ਸਾਂਝ ਪਈ ਹੈ ਇਸ ਤਰ੍ਹਾਂ ਲੱਗ ਰਹੀ ਆ ਤੇ ਸ਼ਾਇਦ ਅਸੀਂ ਬਹੁਤ ਦੇਰ ਤੋਂ ਜਾਣਦੇ ਹੈਗੇ ਆ ਬਹੁਤ ਸਾਰੀਆਂ ਏਦਾਂ ਦੀਆਂ ਰੂਹਾਂ ਹੁੰਦੀਆਂ ਆ ਤੇ ਜਿਹੜੀਆਂ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ ਤੇ ਇਸ ਤਰ੍ਹਾਂ ਲੱਗਦਾ ਕਿ ਉਹ ਤੁਹਾਡੇ ਆਪਣੇ ਆ ਤੇ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਜੀ ਹਾਂ ਉਹਨਾਂ ਦਾ ਨਾਮ ਹੈਗਾ ਜਾਣਿਆ ਪਹਿਚਾਣਿਆ ਤੁਹਾਡਾ ਜਾਣਿਆ ਪਹਿਚਾਣਿਆ ਜਿਹਨਾਂ ਨੂੰ ਮੈਂ ਹੁਣ ਜਾਣਨ ਲੱਗੀ ਆ ਜੋਤੀ ਸਿੰਘ ਜੀ ਅੱਜ ਸਾਡੇ ਨਾਲ ਲਾਈਨ ਦੇ ਉੱਤੇ ਹਾਜ਼ਰ ਨੇ ਹਰਮਨ ਰੇਡੀਓ ਦੇ ਖਾਸ ਨੇ ਤੇ ਅੱਜ ਦੁਆਰਾ ਸਾਡੇ ਨਾਲ ਫੇਰ ਸਾਂਝ ਪਾ ਰਹੇ ਨੇ ਜੋਤੀ ਸਿੰਘ ਜੀ ਜੀ ਜੋਤੀ ਜੀ ਅਸੀਂ ਤੁਹਾਡਾ ਹਰਮਨ ਰੇਡੀਓ ਦੇ ਉੱਤੇ ਸਵਾਗਤ ਕਰਦੇ ਹਾਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ
ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅੰਜੂ ਜੀ ਸੋ ਹਰਮਨ ਰੇਡੀਓ ਤਾਂ ਆਪਣਾ ਇੱਕ ਪਰਿਵਾਰ ਹੈ ਤੇ ਆਪਾਂ ਸਾਰੇ ਇਸ ਪਰਿਵਾਰ ਦੇ ਮੈਂਬਰ ਹੈਗੇ ਆ ਸੋ ਕੋਈ ਕਿਤੇ ਬੈਠਾ ਹੈ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਤੇ ਹਰਮਨ ਰੇਡੀਓ ਦੇ ਕਹਿ ਲੋ ਆਪਾਂ ਨੂੰ ਸਾਰਿਆਂ ਨੂੰ ਮਤਲਬ ਸਾਰੀ ਦੁਨੀਆਂ ਦੇ ਨਾਲ ਜੋੜਿਆ ਪਿਆ ਹੈਗਾ ਦੁਨੀਆਂ ਦੇ ਦਰਸ਼ਕਾਂ ਦੇ ਨਾਲ ਜੋੜਿਆ ਪਿਆ ਹੈਗਾ
ਜਿਹਦਾ ਨਾਂ ਹੀ ਹਰਮਨ ਹੋ ਗਿਆ ਤੇ ਫਿਰ ਉਹ ਸਾਰਾ ਹਰਮਨ ਸਾਰਿਆਂ ਦਾ ਹਰਮਨ ਪਿਆਰਾ ਆ ਤੇ ਅਸੀਂ ਸਾਰਿਆਂ ਦੇ ਇੱਕ ਦੂਸਰੇ ਦੇ ਹਰਮਨ ਪਿਆਰੇ ਆ ਜਿੱਦਾਂ ਤੁਸੀਂ ਹੁਣ ਸਾਡੇ ਹਰਮਨ ਪਿਆਰੇ ਹੋ ਗਏ ਆ ਤੇ ਅਜੀਜ਼ ਹੋ ਗਏ ਹੈਗੇ ਆ ਮੈਂ ਤਾਂ ਜੋਤੀ ਜੀ ਇਹ ਕਹਿੰਦੀ ਹੈਗੀ ਆ ਕਿ ਜਿਹੜਾ ਇਹ ਰੂਹਾਂ ਦਾ ਮਿਲਾਪ ਆ ਨਾ ਇੱਕ ਜਿਹੜੀ ਇਹ ਸ੍ਰਿਸ਼ਟੀ ਦੇ ਵਿੱਚ ਚੰਗੀਆਂ ਮਾੜੀਆਂ ਕਹਿੰਦੇ ਆ ਕਿ ਮਾੜੀਆਂ ਰੂਹਾਂ ਮੈਂ ਤਾਂ ਮਾੜੀ ਸੋਚ ਨਹੀਂ ਸੋਚਦੀ ਕੋਈ ਵੀ ਮਾੜਾ ਇਨਸਾਨ ਨਹੀਂ ਹੈਗਾ ਸਾਡੀ ਸੋਚ ਕਦੇ ਕਦੇ ਇੱਦਾਂ ਦੀ ਹੋ ਜਾਂਦੀ ਆ ਬਹੁਤ ਸਾਰੇ ਇੱਦਾਂ ਦੀਆਂ ਚੰਗੀਆਂ ਰੂਹਾਂ ਮਿਲਦੀਆਂ ਕਿ ਜਿਹੜੀਆਂ ਸਾਡੇ ਸੁਭਾਅ ਤੇ ਸੋਚ ਮੁਤਾਬਕ ਹੁੰਦੀਆਂ ਉਹ ਤੁਹਾਨੂੰ ਕਿਤੇ ਨਾ ਕਿਤੇ ਦੁਨੀਆਂ ਦਾ ਚੱਕਰ ਕੱਟ ਕੇ ਆ ਕੇ ਤੁਹਾਨੂੰ ਮਿਲ ਜਾਂਦੀਆਂ ਸੋ ਜਿਸ ਤਰ੍ਹਾਂ ਤੁਸੀਂ ਤੇ ਮੈਂ ਮਿਲੇ ਹਾਂ ਤੇ ਅੱਜ ਪ੍ਰੋਗਰਾਮ ਅਸੀਂ ਇਕੱਠੇ ਕਰ ਰਹੇ ਹਾਂ ਦੁਬਾਰਾ ਹਰਮਨ ਰੇਡੀਓ ਤੇ ਤੁਸੀਂ ਆਏ ਹੈਗੇ ਆ ਸਾਂਝ ਪਾਈ ਆ ਸੋ ਇਹ ਵੀ ਇੱਕ ਸਵਾਲ ਹੈ ਕਿ ਨਹੀਂ
ਜੀ ਬਿਲਕੁਲ ਬਿਲਕੁਲ ਮੈਂ ਨਾ ਜਦੋਂ ਹਰਮਨ ਰੇਡੀਓ ਤੇ ਪ੍ਰੋਗਰਾਮ ਕਰਦਾ ਹੁੰਦਾ ਸੀ ਮੈਲਬਨ ਤੇ ਮੇਰੀ ਬੜੇ ਮਨ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਨਾਲ ਨਾ ਤੁਹਾਡੇ ਕੋਈ ਸਾਥੀ ਹੋਵੇ ਜਿਹਦੇ ਨਾਲ ਤੁਸੀਂ ਵਧੀਆ ਤੁਸੀਂ ਗੱਲਾਂ ਬਾਤਾਂ ਵੀ ਕਰੋ ਹਲਕੀਆਂ ਫੁਲਕੀਆਂ ਤੇ ਇੱਕ ਸਾਊਂਡ ਕਿਸੇ ਪਾਰਟ ਚ ਤੁਹਾਡੀ ਚਰਚਾ ਵੀ ਹੋਵੇ ਡਿਸਕਸ਼ਨ ਵੀ ਹੋਵੇ ਸੋ ਮਨ ਦੇ ਵਿੱਚ ਬੜਾ ਹੁੰਦਾ ਸੀਗਾ ਤੇ ਪਰ ਉਹੀ ਗੱਲ ਹੈ ਵੀ ਪਰਮਾਤਮਾ ਜਦੋਂ ਮਤਲਬ ਵਿਧ ਬਣਾਉਂਦਾ ਜਾਂ ਟਾਈਮ ਲੈ ਕੇ ਆਉਂਦਾ ਉਦੋਂ ਹੁੰਦਾ ਹੈਗਾ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਣੇ ਜਿੰਨੇ ਵੀ ਜਿਹੜੇ ਦੁਨੀਆਂ ਭਰ ਦੇ ਦਰਸ਼ਕ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਆਪਾਂ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਕੇ ਉਹਨਾਂ ਨਾਲ ਇੱਕ ਪਿਆਰ ਦੀ ਸਾਂਝ ਪਾ ਸਕੀਏ
ਜੀ 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 ਬਿਲਕੁਲ, ਬਹੁਤ ਸਾਨੂੰ ਖੁਸ਼ੀ ਦੀ, ਸਾਡੇ ਲਈ ਖੁਸ਼ੀ ਦੀ ਗੱਲ ਆ, ਸੋ ਹਰਮਨ ਰੇਡੀਓ ਦੇ ਪੂਰੇ ਸਰੋਤਿਆਂ ਲਈ ਵੀ ਇਹ ਖੁਸ਼ੀ ਦੀ ਗੱਲ ਹੈਗੀ ਆ, ਤੇ ਮੈਨੂੰ ਸਾਂਝ ਪਾਉਂਦਿਆਂ ਖੁਸ਼ੀ ਹੋ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੇ ਜੋਤੀ ਜੀ ਅਸੀਂ ਕੁਛ ਨਾ ਕੁਛ ਨਵਾਂ ਤੁਹਾਡੇ ਲਈ ਉਲੀਕ ਕੇ ਲੈ ਕੇ ਆਉਂਦੇ ਰਹਾਂਗੇ, ਕੋਸ਼ਿਸ਼ ਕਰਾਂਗੇ, ਕਿਉਂਕਿ ਜ਼ਿੰਦਗੀ ਚ ਥੋੜੀਆਂ ਜਿਹੀਆਂ ਜਿਸ ਤਰ੍ਹਾਂ ਦੀਆਂ ਤਲਖੀਆਂ ਪੈਦਾ ਹੋਈਆਂ, ਅੱਜ ਦੇ ਹਾਲਾਤ ਚੱਲ ਰਹੇ ਆ, ਜਾਂ ਜ਼ਿੰਦਗੀ ਜਿਹੜੀ ਇਨਸਾਨ ਦੀ ਮਸ਼ੀਨਰੀ ਦੀ ਬਣ ਗਈ ਆ, ਚਾਹੁੰਦਾ ਇਨਸਾਨ ਕਿ ਦੋ ਪਲ ਬੈਠ ਕੇ ਕੁਛ ਪਿਆਰ ਮੁਹੱਬਤ ਦੀਆਂ ਕੁਛ ਸੋਹਣੀਆਂ ਜਿਹੀਆਂ ਗੱਲਾਂ ਕੀਤੀਆਂ ਜਾਣ, ਜਿਹੜੇ ਤੋਂ ਅਸੀਂ ਆਪਣੀ ਸਟ੍ਰੈਸ ਫ੍ਰੀ ਹੋ ਸਕੀਏ, ਸੋ ਸਾਡੀ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੀ ਕੋਸ਼ਿਸ਼ ਰਹੇਗੀ। ਸੋ ਜੱਸੀ ਜੀ ਤੁਹਾਡਾ ਅਸੀਂ ਸਵਾਗਤ ਤਾਂ ਅਸੀਂ ਕਰ ਲਿਆ, ਤੁਹਾਨੂੰ ਚਾਹ ਪਾਣੀ ਅਸੀਂ ਬਾਅਦ ਵਿੱਚ ਪਿਲਾਵਾਂਗੇ, ਪਹਿਲਾਂ ਤੁਸੀਂ ਜੀ ਇਹ ਚੱਲਦਾ ਨਾ ਸਾਡੇ ਮਹਿਮਾਨ ਨਵਾਜ਼ੀ ਘਰ ਆਇਆ ਤੇ ਚਾਹ ਪਾਣੀ ਪੀਣ ਆਇਆ, ਤੇ ਉਹ ਸਾਨੂੰ ਅਸੀਂ ਜਦੋਂ ਤੁਸੀਂ ਜਰਮਨ ਆਓਗੇ ਉਦੋਂ ਮੈਂ ਸਾਨੂੰ ਆਪਣੇ ਹੱਥ ਦੀ ਚਾਹ ਬਣਾ ਕੇ ਪਿਲਾਵਾਂਗੀ, ਪਰ ਅੱਜ ਜਿਹੜੀ ਮੈਂ ਤੁਹਾਡਾ ਧਿਆਨ ਉਸ ਮੁੱਦੇ ਵੱਲ ਦਵਾ ਰਹੀ ਹਾਂ ਜਿਹੜਾ ਮੁੱਦਾ ਧਿਆਨ ਮੰਗਦਾ ਹੈਗਾ, ਉਹ ਹੈਗਾ ਕੋਰੋਨਾ ਦਾ ਟਾਈਮ, ਕੋਵਿਡ-19 ਦਾ ਟਾਈਮ। ਤੁਸੀਂ ਉਦਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਹੈਗੇ ਆ, ਉਹ ਹਾਲਾਤ ਆਪਣੇ ਅੱਖੀਂ ਦੇਖ ਰਹੇ ਹੈਗੇ ਆ, ਅਸੀਂ ਰੋਜ਼ ਟੀਵੀ ਦੇ ਵਿੱਚ ਉਹ ਲਾਸ਼ਾਂ ਧੋਂਦੀਆਂ, ਲਾਸ਼ਾਂ ਸੜਕਾਂ ਤੇ ਪਈਆਂ, ਡਾਕਟਰਾਂ ਦੀ ਹਾਹਾਕਾਰ, ਮਰੀਜ਼ਾਂ ਦੀ ਹਾਹਾਕਾਰ, ਕਿਤੇ ਆਕਸੀਜਨ ਦੀ ਘਾਟ, ਸਾਰਾ ਕੁਛ ਚੱਲ ਰਿਹਾ ਹੈਗਾ। ਤੁਸੀਂ ਇਹਨਾਂ ਨੂੰ ਆਪ ਦੇਖ ਰਹੇ ਹੈਗੇ ਆ, ਕਿੱਦਾਂ ਦੇ ਅੱਜ ਦੇ ਹਾਲਾਤ ਹੈਗੇ ਆ ਪੰਜਾਬ ਦੇ, ਥੋੜਾ ਜਿਹਾ ਉਹਨਾਂ ਬਾਰੇ ਦੱਸੋ।
ਐਕਚੁਲੀ ਅੰਜੂ ਜੀ, ਹਾਲਾਤ ਪੰਜਾਬ ਦੇ ਤੇ ਇੰਡੀਆ ਦੇ ਬਹੁਤ ਹੀ ਜ਼ਿਆਦਾ ਮਾੜੇ ਆ, ਜਿਹੜੀ ਇਹ ਕੋਰੋਨਾ ਮਹਾਮਾਰੀ ਇਸ ਵੇਲੇ ਫੈਲੀ ਵੀ ਆ। ਸੋ ਅਕਤੂਬਰ ਦੇ ਵਿੱਚ ਮੈਂ ਵੀ ਆਪਣਾ ਮਤਲਬ ਇੱਕ ਵੱਡਾ ਭਰਾ ਹੈਗਾ, ਸਕਾ ਮੇਰੇ ਵੱਡੇ ਭਰਾ, ਉਹ ਮੈਂ ਇਸ ਮਹਾਂਬਿਮਾਰੀ ਦੀ ਉਹ ਭੇਟ ਚੜ ਗਏ, ਉਹ ਉਹਨਾਂ ਦੀ ਪਿਛਲੇ ਸਾਲ 6 ਅਕਤੂਬਰ ਨੂੰ ਡੈਥ ਹੋ ਗਈ ਸੀ। ਸੋ ਫਿਰ ਮੈਨੂੰ ਉਥੋਂ ਆਸਟ੍ਰੇਲੀਆ ਤੋਂ ਇੰਡੀਆ ਪੰਜਾਬ ਆਉਣਾ ਪਿਆ। ਸੋ ਉਸ ਵੇਲੇ ਆਸਟ੍ਰੇਲੀਆ ਦੇ ਜਿਹੜੇ ਹਾਲਾਤ ਵੀ ਆ ਉਹ ਵੀ ਚੰਗੇ ਨਹੀਂ ਸੀਗੇ, ਪਰ ਫਰਕ ਇਹ ਕੀ ਆ ਵੀ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਸੀਗੀ ਉਹਨਾਂ ਨੇ ਇਸ ਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਲਿਆ। ਉਦੋਂ ਮੈਨੂੰ ਯਾਦ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਬਾਰਡਰ ਸੀਗੇ, ਵਿਕਟੋਰੀਆ ਦੇ ਸਾਰੀਆਂ ਸਟੇਟਾਂ ਨਾਲੋਂ ਸੀਲ ਕੀਤੇ ਹੋਏ ਸੀ, ਕੋਈ ਵੀ ਬੰਦਾ ਵਿਕਟੋਰੀਆ ਚ ਨਹੀਂ ਸੀ ਆ ਜਾ ਸਕਦਾ। ਸੋ ਅੱਜ ਦੇਖੋ ਉਹਨਾਂ ਨੇ ਇੰਨਾ ਕੁ ਜ਼ਿਆਦਾ ਵਧੀਆ ਉੱਥੇ ਕਰ ਲਿਆ ਕਿ ਇਸ ਵੇਲੇ ਮਤਲਬ ਕੋਈ ਉੱਥੇ ਕੇਸ ਨਹੀਂ ਹੈਗਾ, ਜੇ ਕੋਈ 2-4 ਕੇਸ ਕਿਸੇ ਸਟੇਟ ਚ ਹੁੰਦੇ ਆ ਤਾਂ ਉਹ ਇਮੀਡੀਏਟਲੀ ਉਹਨੂੰ ਟਰੇਸ ਆਊਟ ਕਰਕੇ ਉਹਨੂੰ ਉਹ ਖਤਮ ਕਰਕੇ ਸਾਹ ਲੈਂਦੇ ਹੈਗੇ ਆ। ਸੋ ਅੱਜ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜੇ ਆਪਾਂ ਕਹੀਏ ਕਿ ਵਰਲਡ ਦੇ ਵਿੱਚੋਂ ਸਭ ਤੋਂ ਇਹਨਾਂ ਨੇ ਤੇਜ਼ੀ ਦੇ ਨਾਲ ਇਸ ਜਿਹੜੀ ਚੀਜ਼ ਨੂੰ ਮਹਾਮਾਰੀ ਨੂੰ ਉੱਥੇ ਆਪਦੇ ਫੈਲਣ ਤੋਂ ਬਚਾ ਕੀਤਾ ਹੈਗਾ। ਤੇ ਜਦੋਂ ਮੈਂ ਇੱਥੇ ਆਇਆ ਮੈਨੂੰ ਬੜੇ ਉਥੋਂ ਦੀਆਂ ਸਰਟੀਫਿਕੇਸ਼ਨ ਵਗੈਰਾ ਲੈ ਕੇ ਟੈਸਟ ਕਰਾ ਕੇ ਕਰਕੇ ਆਉਣਾ ਪਿਆ, ਤੇ ਬੜੀਆਂ ਮੈਂ ਪ੍ਰੀਕੋਸ਼ਨਸ ਯੂਜ਼ ਕੀਤੀਆਂ ਵੀ ਸੀ। ਜਦੋਂ ਮੈਂ ਅੰਮ੍ਰਿਤਸਰ ਜਹਾਜ਼ ਉਤਰਿਆ ਤੇ ਮੇਰੇ ਮਾਸਕ ਵਗੈਰਾ ਲਾਏ ਕਰੀ, ਜਿਵੇਂ ਆਪਾਂ ਯੂਜ਼ਲੀ ਇਹਨਾਂ ਕੰਟਰੀਜ਼ ਦੇ ਵਿੱਚ ਆਪਾਂ ਪ੍ਰੀਕੋਸ਼ਨਸ ਯੂਜ਼ ਕਰਦੇ ਆ। ਬਾਅਦ ਮੈਂ ਆ ਕੇ ਏਅਰਪੋਰਟ ਤੋਂ ਬਾਹਰ ਦੇਖਿਆ ਕੋਈ ਵਾਈ ਨੀ, ਕੋਈ ਧਾਈ ਨੀ, ਕੋਈ ਮਾਸਕ ਨੀ, ਕੋਈ ਕੁਛ ਨੀ, ਤੇ ਮਤਲਬ ਮੈਂ ਹੈਰਾਨ ਸੀ ਕਿ ਮਤਲਬ ਇਸ ਕੰਟਰੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਮਤਲਬ ਕੋਈ ਹੈ ਹੀ ਨੀ, ਕਿਸੇ ਨੂੰ ਕੋਈ ਫਿਕਰ ਫਾਕਾ ਹੀ ਨੀ। ਅੱਛਾ, ਹੈਰਾਨੀ ਦੀ ਗੱਲ ਇੱਕ ਹੋਰ ਦੇਖੋ ਵੀ ਹੋਇਆ ਕੀ, ਦੋ ਤਿੰਨ ਦਿਨ ਮੈਂ ਵੀ ਲਾਈ ਰੱਖੇ, ਦੋ ਤਿੰਨ ਦਿਨਾਂ ਮੈਨੂੰ ਦੇਖ ਦੂ ਕੇ ਵੀ ਮੈਂ ਵੀ ਹਟ ਗਿਆ। ਹਾਂ ਬਿਲਕੁਲ ਬਿਲਕੁਲ, ਸੋ ਕਹਿੰਦੇ ਜੈਸੀ ਮਤਲਬ ਸੰਗਤ ਹੈਗੀ ਆ, ਉਹ ਹਾਂਜੀ ਧਿਆਨ ਤਾਂ ਜ਼ਰੂਰ ਰੱਖਣਾ ਚਾਹੀਦਾ। ਤੇ ਹੁਣ ਫਿਰ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਇਹਦਾ ਪ੍ਰਕੋਪ ਹੈਗਾ ਜੀ, ਉਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਦੂਜੀਆਂ ਸਾਰੀਆਂ ਜਿੰਨੀਆਂ ਸਟੇਟਸ ਆ ਇੰਡੀਆ ਦੀਆਂ, ਮਤਲਬ ਬਹੁਤ ਹੀ ਜ਼ਿਆਦਾ ਭਿਆਨਕ ਹਾਲਾਤ ਹੋਏ ਦੇ ਹੈਗੇ ਆ। ਡਾਕਟਰ ਤੱਕ, ਲੋਕ ਤੱਕ, ਪੇਸ਼ੈਂਟ ਤੱਕ ਰੋ ਰਹੇ ਆ, ਮਤਲਬ ਕਿਸੇ ਨੂੰ ਕੁਝ ਦੇਖ ਨਹੀਂ ਰਿਹਾ, ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ। ਜਿਨ੍ਹਾਂ ਨੇ ਆਪਦੇ ਪਰਿਵਾਰ ਦੇ ਜੀ ਗਵਾ ਲਏ ਆ, ਉਹ ਇਸ ਮਹਾਮਾਰੀ ਦੀ ਭੇਟ ਚੜ ਗਏ, ਉਹਨਾਂ ਦੀ ਆਪਣੀ ਡੈਥ ਹੋ ਗਈ ਆ, ਉਹਨਾਂ ਦੇ ਕੋਲ ਵਿਚਾਰਿਆਂ ਦੇ ਕੋਲ ਉਹਨਾਂ ਦੀਆਂ ਡੈਡ ਬਾਡੀਜ਼ ਸੰਭਾਲਣ ਵਾਸਤੇ ਉਹਨਾਂ ਦੇ ਕੋਲ ਸਾਧਨ ਨਹੀਂ ਹੈਗੇ, ਕੋਈ ਜਿਹੜੇ ਪੇਸ਼ੈਂਟ ਹੈਗੇ ਆ ਉਹ ਹਸਪਤਾਲਾਂ ਦੇ ਵਿੱਚ ਤੜਫ ਰਹੇ ਆ, ਕਿਸੇ ਨੂੰ ਬੈੱਡ ਨੀ ਮਿਲ ਰਹੇ, ਕਿਸੇ ਨੂੰ ਦਵਾਈਆਂ ਨੀ ਮਿਲ ਰਹੀਆਂ।
ਤੁਸੀਂ ਇਹ ਨੀ ਸੋਚਦੇ ਹੈਗੇ, ਮੈਂ ਤੁਹਾਡੀ ਗੱਲ ਇੱਥੇ ਦੁਬਾਰਾ ਫੇਰ ਲੈ ਚਾਹੁੰਦੀ ਆ, ਜਦੋਂ ਅਸੀਂ ਕੁਛ ਦੇਖਦੇ ਹਾਂ ਕਿ ਆਕਸੀਜਨ ਦੀ ਘਾਟ ਆ ਰਹੀ ਆ, ਬੈਡ ਦੀ ਘਾਟ ਆ ਰਹੀ ਆ, ਡਾਕਟਰਾਂ ਦੀ, ਦਵਾਈਆਂ ਦੀ, ਹਰ ਚੀਜ਼ ਦੀ, ਜਿਹੜੀ ਇੱਕ ਮੁਲਕ ਨੂੰ ਜਿੱਦਾਂ ਆਪਾਂ ਕਹਿੰਦੇ ਆ ਤੇ ਘਰ ਦੇ ਵਿੱਚ ਸਾਡੀਆਂ ਜਿਹੜੀਆਂ ਬੇਸਿਕ ਲੋੜਾਂ ਆ ਉਹ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਰੋਟੀ, ਕੱਪੜਾ, ਮਕਾਨ ਇਨਸਾਨ ਦੀ ਇੱਕ ਬੇਸਿਕ ਲੋੜ ਹੈਗੀ ਆ
ਜੀ।
ਇਸੇ ਤਰ੍ਹਾਂ ਮੁਲਕ ਦੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਆ ਉਹ ਹਸਪਤਾਲ, ਡਾਕਟਰ, ਦਵਾਈਆਂ, ਕਿਉਂਕਿ ਬਿਮਾਰ ਬੁੱਢੇ ਨੇ ਵੀ ਹੋਣਾ, ਮਿਡਲ ਏਜ ਨੇ ਵੀ ਹੋਣਾ, ਬੱਚਿਆਂ ਨੇ ਵੀ ਹੋਣਾ, ਉਹਦੇ ਲਈ ਹਸਪਤਾਲ ਹੋਣੇ ਦੇਸ਼ ਦੇ ਵਿੱਚ ਜ਼ਰੂਰੀ ਆ। ਉਹਨੇ ਡਾਕਟਰ, ਦਵਾਈਆਂ, ਸਾਰਾ ਕੁਛ ਉਹਦਾ ਅਰੇਂਜਮੈਂਟ, ਪ੍ਰਬੰਧ ਹੋਣਾ ਜ਼ਰੂਰੀ ਆ। ਜਦੋਂ ਇਹ COVID-19 2019 ਦਾ ਸ਼ੁਰੂ ਹੋਇਆ ਆ, ਜਦੋਂ ਇਟਲੀ ਤੋਂ ਸ਼ੁਰੂ ਹੋਇਆ, ਯੂਰਪ ਦੀ ਲਪੇਟ ਦੇ ਵਿੱਚ ਆਇਆ, ਅਮੈਰੀਕਾ ਵੀ ਆਇਆ, ਉਦੋਂ ਇੰਡੀਆ ਵੀ ਸੀਗਾ, ਪਰ ਇੰਨਾ ਨਹੀਂ ਸੀ। ਸਾਨੂੰ ਨਹੀਂ ਲੱਗਦਾ ਕਿ ਜਿੱਥੇ ਜਿੱਥੇ ਸਾਰੇ ਮੁਲਕਾਂ ਨੇ ਆਪੋ ਆਪਣਾ ਅਰੇਂਜਮੈਂਟ ਕਰ ਲਿਆ, ਕੰਮ ਖੜੇ ਕਰ ਲਿਆ ਵੀ ਨਹੀਂ ਹੋਰ ਸਾਰਾ ਕੁਛ ਛੱਡ ਕੇ ਦਵਾਈਆਂ ਲਵੋ, ਮਾਸਕ ਲਵੋ, ਹਰ ਚੀਜ਼ ਦੀ ਲੋੜ ਆ, ਕਿਉਂਕਿ ਅਸੀਂ ਇੱਥੇ ਦੇ ਆਪਣੇ ਲੋਕਾਂ ਨੂੰ ਬਚਾਉਣਾ। ਸਿਰਫ ਇੰਡੀਆ ਦਾ ਉਹ ਫਰਜ਼ ਨਹੀਂ ਸੀਗਾ ਕਿ ਉਹ ਆਪਣੇ ਲਈ ਪੂਰਾ ਪ੍ਰਬੰਧ ਕਰਕੇ ਰੱਖਦਾ ਕਿ ਇਹ ਵੀ ਜਿਹੜਾ ਇਹਦਾ ਅਟੈਕ ਆ ਦੂਜੀ ਵਾਰ ਕਿਤੇ ਵੀ ਹੋ ਸਕਦਾ, ਸਾਡੇ ਵੱਲ ਜ਼ਿਆਦਾ ਹੋ ਸਕਦਾ, ਕਿ ਇੰਡੀਆ ਉੱਦਾਂ ਦੀ ਕੰਟਰੀ ਆ ਜਿਹਨੂੰ ਹਰ ਚੀਜ਼ ਦੀ, ਹਰ ਹੈਲਪ ਦੀ ਲੋੜ ਆ, ਪਰ ਫਿਰ ਵੀ ਉਹ ਹੱਥ ਤੇ ਹੱਥ ਰੱਖ ਕੇ ਕਿਸੇ ਦੇਵੀ ਦੇਵਤੇ ਦੀ ਆਪਣੀ ਵੇਟ ਕਰਦਾ ਰਿਹਾ ਕਿ ਵੀ ਸ਼ਾਇਦ ਉਹ ਆਵੇ, ਉਸ ਤੋਂ ਕੁਛ ਬਰਸਾਤ ਹੋਵੇ ਇਲਾਜ ਦੀ, ਤੇ ਅੱਜ ਜਿਹੜਾ ਕੁਛ ਉਹਦਾ ਹਸ਼ਰ ਦੁਨੀਆਂ ਦੇ ਸਾਹਮਣੇ ਹੋ ਰਿਹਾ ਹੈਗਾ ਆ, ਇਹ ਕਿਤੇ ਨਾ ਕਿਤੇ ਅਣਗਹਿਲੀ ਨੀ ਹੈਗੀ ਸਰਕਾਰ ਦੀ ਤੁਹਾਨੂੰ ਲੱਗ ਰਿਹਾ?
ਬਿਲਕੁਲ ਅੰਜੂ, ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਦੇਖੋ 2019 ਤੋਂ ਇਹ ਸਟਾਰਟ ਹੋਇਆ, ਤੇ ਸੋ ਮਤਲਬ 2019 ਤੋਂ ਮਗਰੋਂ 20 ਆ ਗਿਆ, ਤੇ 20 ਹੁਣ ਮਗਰੋਂ 21 ਸਾਲ ਚੜ ਗਿਆ ਹੈ ਨਾ ਜੀ। ਆਪਾਂ ਜੀ ਪਾਸੋਂ ਕਹੀਏ ਤਾਂ ਤੀਜਾ ਸਾਲ ਸ਼ੁਰੂ ਹੋ ਚੁੱਕਿਆ ਹੈਗਾ, ਸ਼ੁਰੂ ਕੀ ਅੱਧਾ ਸਾਲ ਲੰਘ ਗਿਆ। ਸੋ ਮਤਲਬ ਜਦੋਂ ਕਹਿ ਲੋ ਵੀ ਇੱਥੇ ਪਿਛਲੇ ਸਾਲ ਅਸੀਂ ਦੇਖਦੇ ਸੀਗੇ ਪੰਜਾਬ ਦੇ ਵਿੱਚ, ਤੇ ਉਦੋਂ ਲੋਕਾਂ ਦੇ ਕੁੱਟ ਕੁੱਟ ਕੇ ਪੁੜੇ, ਪੁਲਿਸ ਨੇ ਬੁਰਾ ਹਾਲ ਕਰਤਾ। ਚਾਹੇ ਚਲੋ ਮੈਂ ਇੱਥੇ ਸਾਰੀ ਪੁਲਿਸ ਨੂੰ ਵੀ ਗਲਤ ਨਹੀਂ ਕਹਿੰਦਾ ਹੈਗਾ, ਕਿਉਂਕਿ ਸਾਡੇ ਜਿਹੜੇ ਲੋਕ ਹੈ ਉਹ ਵੀ ਮਤਲਬ ਜਿਹੜੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ, ਪਰ ਇੱਕ ਚੀਜ਼ ਸੋਚ ਕੇ ਦੇਖੋ ਵੀ ਜਦੋਂ ਤਾਂ ਬਹੁਤ ਘੱਟ ਕੇਸ ਸੀ ਉਦੋਂ ਤਾਂ ਲੋਕਾਂ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰਤਾ, ਉਦੋਂ ਮਗਰੋਂ ਜਦੋਂ ਕੇਸ ਵੱਧ ਗਏ ਫਿਰ ਓਪਨ ਕਰਤਾ, ਠੀਕ ਹੈ। ਉਸ ਤੋਂ ਮਗਰੋਂ ਇਹ ਐਸ ਸਾਲ ਜੋ ਹੁਣ ਦੂਜੀ ਇਹਦੀ ਆਪਣੀ ਲਹਿਰ ਸ਼ੁਰੂ ਹੋਈ ਹੈ ਇਹਦੀ ਕੋਵਿਡ ਦੀ, ਕੋਰੋਨਾ ਦੀ, ਜਿਹੜੀ ਬਹੁਤ ਹੀ ਜ਼ਿਆਦਾ ਡੇਂਜਰਸ ਹੈਗੀ ਆ, ਹੁਣ ਇਸ ਸਮੇਂ ਦੇ ਦੌਰਾਨ ਸਰਕਾਰ ਨੂੰ, ਗੌਰਮੈਂਟ ਨੂੰ, ਚਾਹੇ ਸਟੇਟ ਗੌਰਮੈਂਟ ਹੈ ਚਾਹੇ ਸੈਂਟਰ ਗੌਰਮੈਂਟ ਹੈ, ਸਭ ਤੋਂ ਪਹਿਲਾਂ ਤਾਂ ਸੈਂਟਰ ਗੌਰਮੈਂਟ ਦੀ ਰਿਸਪੋਂਸੀਬਿਲਟੀ ਬਣਦੀ ਹੈ, ਦੈਨ ਸਟੇਟ ਗੌਰਮੈਂਟ ਦੀ ਰਿਸਪੋਂਸੀਬਿਲਟੀ ਬਣਦੀ ਹੈ। ਤੁਹਾਨੂੰ ਪਤਾ ਹੈ ਵੀ ਇਹ ਦੂਜੀ ਜਿਹੜੀ ਹੈਗੀ ਹੈ ਇਹਦੀ ਵੇਵ ਸ਼ੁਰੂ ਹੋਣ ਵਾਲੀ ਹੈ। ਸੋ ਜਦੋਂ ਆਪਾਂ ਨੂੰ ਪਤਾ ਹੈ, ਜੇ ਤਾਂ ਹੁਣ ਕੁਦਰਤੀ ਅਚਾਨਕ ਚੀਜ਼ ਹੋਈ ਹੋਵੇ ਫਿਰ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਚਲੋ ਸਾਨੂੰ ਪਤਾ ਨੀ ਲੱਗਿਆ ਕਰਿਆ, ਹਾਂਜੀ। ਸੋ ਕੋਈ ਹਾਸਪਿਟਲ ਦਾ ਮੀਨ ਟਾਈਮ ਅਰੇਂਜ ਨਹੀਂ ਕੀਤਾ ਗਿਆ। ਹੁਣ ਇਸ ਦੇ ਵਿੱਚ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਸਭ ਤੋਂ ਜ਼ਰੂਰੀ ਇਹਦੇ ਵਿੱਚ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ
ਪੇਸ਼ੈਂਟ,
ਹਾਂਜੀ। ਜੇ ਆਕਸੀਜਨ ਨਹੀਂ ਮਿਲਦੀ ਤਾਂ ਪੇਸ਼ੈਂਟ ਦੀ ਜਿਹੜੀ ਮੈਕਸੀਮਮ ਚਾਂਸਿਸ ਹੁੰਦੇ ਆ ਡੈਥ ਹੋਣ ਦੇ। ਹੁਣ ਤੁਸੀਂ ਦੇਖੋ ਵੀ ਇੱਥੇ ਆਕਸੀਜਨ, ਇੰਡੀਆ ਦੇ ਵਿੱਚ ਆਕਸੀਜਨ ਨਹੀਂ ਅਵੇਲੇਬਲ। ਸੋ ਸਾਡੀ ਕਿੱਡੀ ਬਦਕਿਸਮਤੀ ਆ ਵੀ ਅਸੀਂ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਕੇ, ਹਿੰਦੂ, ਮੁਸਲਿਮ ਇਹਨਾਂ ਨੂੰ ਪਾੜ ਕੇ, ਹਾਂਜੀ, ਇਹਨਾਂ ਦੇ ਨਾਂ ਤੇ ਅਸੀਂ ਵੱਧ ਤੋਂ ਵੱਧ ਵਖਰੀਵੇਂ ਪੈਦਾ ਕਰਕੇ ਜਾਂ ਪਾਕਿਸਤਾਨ ਨੂੰ ਨਿੰਦ ਕੇ, ਹੁਣ ਦੇਖੋ ਅੱਜ ਉਹੀ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਠੀਕ ਹੈ।
ਅਸੀਂ, ਮੈਂ ਤੁਹਾਡੀ ਗੱਲ ਕੱਟਦੀ ਆ, ਤੁਸੀਂ ਸ਼ਾਇਦ ਜੋਤੀ ਜੀ ਮੇਰੇ ਨਾਲ ਇਸ ਗੱਲ ਦੇ ਸਹਿਮਤ ਹੋਵੋਗੇ। ਹੁਣ 26 ਜਨਵਰੀ ਦੇ ਉੱਤੇ ਜਿਹੜਾ ਪ੍ਰਦਰਸ਼ਨ ਕਰਦੀ ਸਾਡੀ ਗੌਰਮੈਂਟ ਆਪਣੇ ਐਟਮੀ ਹਥਿਆਰਾਂ ਦਾ, ਔਰ ਪਾਕਿਸਤਾਨ ਵੱਲ ਉਂਗਲਾਂ ਪਾਰ ਕਰਕੇ ਦੱਸਦੀ ਹੈ ਜਾਂ ਦੁਨੀਆ ਨੂੰ, ਚਾਈਨਾ ਨੂੰ, ਦੁਨੀਆ ਨੂੰ ਦੱਸ ਰਹੀ ਕਿ ਮੇਰੇ ਕੋਲ ਆਰਮੀ ਕਿੰਨੀ, ਮੇਰੇ ਕੋਲ ਐਟਮੀ ਹਥਿਆਰ ਕਿੰਨੇ, ਮੈਂ ਦੁਨੀਆ ਨੂੰ ਇੰਨੇ ਤੋਂ ਇੰਨੇ ਮਿੰਟਾਂ ਦੇ ਵਿੱਚ ਤਬਾਹ ਕਰ ਸਕਦਾ। ਇਹਦੇ ਨਾਲ ਇਹ ਵਧੀਆ ਨਹੀਂ ਸੀਗਾ ਕਿ ਉਸ ਵੇਲੇ ਜੇ ਇਹਨਾਂ ਤੇ ਜਿਹੜਾ ਹੁਣ ਇੰਨਾ ਖਰਚਾ ਕੀਤਾ ਜਾਂਦਾ, ਜੇ ਕਿਤੇ ਅੱਜ ਦੇ ਟਾਈਮ ਦੇ ਵਿੱਚ ਆਪਣੇ ਹਸਪਤਾਲ ਹੋਏ ਹੁੰਦੇ, ਹਰ ਚੀਜ਼ ਦੀ ਜਿਹੜੀ ਅੱਜ ਮਨੁੱਖ ਨੂੰ ਲੋੜ ਪੈ ਰਹੀ ਆ, ਕਿਸੇ ਕੋਲ ਰੋਟੀ ਲਈ ਪੈਸਾ ਨਹੀਂ, ਕਿਸੇ ਕੋਲ ਕੱਪੜਾ ਨਹੀਂ, ਕਿਸੇ ਕੋਲ ਦਵਾਈਆਂ ਲਈ ਪੈਸਾ ਨਹੀਂ, ਤੇ ਜੇ ਉਹੀ ਪੈਸਾ ਦੁਨੀਆਂ ਦੇ ਉੱਤੇ ਆਪਣੇ ਮੁਲਕ ਦੀ ਕੌਮ ਦੇ ਉੱਤੇ ਖਰਚ ਕੀਤਾ ਹੁੰਦਾ, ਅੱਜ ਅਸੀਂ ਕਿਸੇ ਤੋਂ ਕਿਤੋਂ ਆਪਣਾ ਆਨੰਦ ਢੱਕ ਸਕਦੇ ਸੀ। ਹੁਣ ਤਾਂ ਹਿੰਦੁਸਤਾਨ ਪੂਰਾ ਕਹਿੰਦੇ ਕਿ ਅਲਸ ਨੰਗਾ ਹੋਇਆ ਪਿਆ ਦੁਨੀਆਂ ਦੇ ਸਾਹਮਣੇ, ਅਮੈਰੀਕਾ ਆ ਰਿਹਾ, ਇੰਗਲੈਂਡ ਆ ਰਿਹਾ, ਕੁਵੈਤ ਵਰਗੇ ਸਾਡੇ ਦੇਸ਼ ਦੀ ਮਦਦ ਕਰ ਰਹੇ ਹੈਗੇ ਆ, ਰੂਸ, ਫਰਾਂਸ, ਦੁਨੀਆਂ ਦਾ ਕਿਹੜਾ ਮੁਲਕ ਨੀ ਜਿਹਨੇ ਕਿ ਹਰ ਤਰ੍ਹਾਂ ਦੀ ਮਦਦ ਨਾ ਕੀਤੀ ਹੋਵੇ, ਪਾਕਿਸਤਾਨ ਨੇ ਸਾਡੀ ਮਦਦ ਕੀਤੀ ਆ। ਇੱਕ ਬਹੁਤ ਵੱਡੀ ਅਣਗਹਿਲੀ ਹੈਗੀ ਆ ਕਿ ਜਿਹੜੇ ਸਾਨੂੰ ਇਸ ਵੇਲੇ ਬਾਹਰ ਬੈਠਿਆਂ ਨੂੰ ਸਾਨੂੰ ਸ਼ਰਮਨਾਕ ਜਿਹੜਾ ਇਹ ਸੀਨ ਦੇਖ ਕੇ ਲੋਕਾਂ ਸਾਹਮਣੇ ਸਾਨੂੰ ਸ਼ਰਮ ਆਉਂਦੀ ਆ ਕਿ ਸਾਡੇ ਦੇਸ਼ ਨੂੰ ਉਹ ਕੀ ਕਹਿੰਦੇ ਹੋਣਗੇ। ਕਿ ਤੁਸੀਂ ਨੀ ਇਸ ਤਰ੍ਹਾਂ ਸੋਚਦੇ ਕਿ ਇਹ ਜੋ ਕੁਛ ਹੋ ਰਿਹਾ ਇਹ ਬਿਲਕੁਲ ਗਲਤ ਹੋ ਰਿਹਾ ਹੈਗਾ ਆ।
ਨਹੀਂ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ। ਅੱਜ ਇੰਡੀਆ ਦੀ ਮਦਦ ਤੇ ਸਾਰੇ ਕੰਟਰੀ ਆਏ ਹੋਏ ਆ। ਹੁਣ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਕਿ ਹਰ ਇੱਕ ਕੰਟਰੀ ਨੂੰ ਆਪਦੀ ਸਟਰੈਂਥ ਤੇ ਵੀਕਨੈਸ ਦਾ ਪਤਾ ਹੁੰਦਾ। ਜੇ ਅੱਜ ਆਪਣਾ ਘਰ ਹੈ ਨਾ ਜੀ, ਆਪਾਂ ਨੂੰ ਆਪਦੇ ਘਰੇ ਵੀ ਪਤਾ ਹੁੰਦਾ ਵੀ ਸਾਡੀ ਸਭ ਤੋਂ ਵੱਡੀ ਕਮੀ ਕੀ ਹੈਗੀ ਆ ਜਾਂ ਸਾਡੇ ਘਰ ਦੀ ਤਾਕਤ ਕੀ ਆ। ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਸਾਡੀ ਸਭ ਤੋਂ ਵੱਡੀ ਕਮੀ ਦਾ ਸਾਨੂੰ ਪਤਾ ਸੀ ਵੀ ਸਾਡੇ ਕੋਲ ਇੰਨੀ ਜ਼ਿਆਦਾ ਕਿ ਪਾਪੂਲੇਸ਼ਨ ਹੈਗੀ ਆ, ਇੰਨੀ ਜਨਸੰਖਿਆ ਹੈਗੀ ਆ ਕਿ ਰੱਬ ਨਾ ਕਰੇ ਕੱਲ ਨੂੰ ਕੋਈ ਇਹੋ ਜਿਹੀ ਬਿਮਾਰੀ ਸ਼ਮਾਰੀ ਆ ਜਾਂਦੀ ਆ ਤੇ ਅਸੀਂ ਚਾਹ ਕੇ ਵੀ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ ਉਹਦੇ ਅਕੋਰਡਿੰਗ ਨਾ ਤਾਂ ਹਾਸਪਿਟਲ ਤੇ ਨਾ ਇਨਫਰਾਸਟ੍ਰਕਚਰ ਸਾਡੇ ਕੋਲ ਹੈ ਹੀ ਨਹੀਂ ਗਾ। ਸੋ ਇੱਡੇ ਸਾਡੇ ਲੀਡਰ ਹੈ ਵੀ ਤੁਹਾਡੇ ਕੋਲ ਮੰਦਰ ਮਸਜਿਦਾਂ ਦੇ ਲੱਗਣ ਵਾਸਤੇ ਸਮਾਂ ਹੈ, ਤੁਹਾਡੇ ਕੋਲ ਆਪਦੇ ਜਿਹੜੇ ਜਲਸੇ ਕਰਨੇ ਆ, ਇਲੈਕਸ਼ਨਾਂ ਹੈਗੀਆਂ, ਰੈਲੀਆਂ ਕਰਨੀਆਂ ਤੁਹਾਡੇ ਕੋਲ, ਤੁਸੀਂ ਉਹ ਕਰ ਰਹੇ ਹੋ। ਸੋ ਤੁਸੀਂ ਉੱਥੇ ਤੁਸੀਂ ਇਸ ਚੀਜ਼ ਨੂੰ ਮੈਂ ਕਹਿਣਾ ਵੀ ਬੜਾਵਾ ਦੇ ਰਹੇ ਆ, ਠੀਕ ਆ। ਹੁਣ ਦੂਜੀ ਕੰਟਰੀ ਸਰ, ਜਿਵੇਂ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਹੈ, ਚਾਹੇ ਉਹ ਅਮੈਰੀਕਾ ਹੈ, ਚਾਹੇ ਕੈਨੇਡਾ, ਇੰਗਲੈਂਡ ਹੈ, ਪਾਕਿਸਤਾਨ ਹੈ, ਇਰਾਕ ਹੈ, ਉਹ ਸਾਰੇ ਕੰਟਰੀ ਸਾਡੀ ਮਦਦ ਕਰ ਰਹੇ ਆ। ਖਾਸ ਤੌਰ ਤੇ ਜੇ ਮੈਂ ਕਹਾਂ ਇਹਨਾਂ ਕੰਟਰੀਜ਼ ਦੇ ਨਾਲ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਹੈਗੀਆਂ, ਜਿਵੇਂ ਖਾਲਸਾ ਏਡ ਵਰਗੀਆਂ ਆਰਗੇਨਾਈਜੇਸ਼ਨ ਹੈਗੀਆਂ, ਜਿਨ੍ਹਾਂ ਨੂੰ ਕਿਸਾਨੀ ਮੋਰਚੇ ਦੇ ਵਿੱਚ ਆਪਾਂ ਥੋੜਾ ਚਿਰ ਪਹਿਲਾਂ ਦੇਖਦੇ ਸੀ ਇਹਨਾਂ ਨੂੰ ਸਿੱਖ ਅੱਤਵਾਦੀ ਸੰਗਠਨ ਯੇ ਵਾਹ ਕਿਹਾ ਜਾਂਦਾ ਸੀ, ਅੱਜ ਉਹੀ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ ਉੱਥੇ ਕੋਈ ਆਕਸੀਜਨ ਦੇ ਲੰਗਰ ਲਾ ਰਹੀਆਂ, ਕੋਈ ਦਵਾਈਆਂ ਵੰਡ ਰਹੀਆਂ, ਕੋਈ ਖਾਣ ਪੀਣ ਵਾਸਤੇ ਸਮੱਗਰੀ ਦੇ ਰਹੀਆਂ, ਖਾਣ ਪੀਣ ਦੇ ਲੰਗਰ ਲੱਗ ਰਹੇ ਆ। ਹੁਣ ਤੁਸੀਂ ਦੇਖੋ ਸਾਡੀ ਕਿੱਡੀ ਬਦਕਿਸਮਤੀ ਆ, ਅੱਜ ਉਹ ਜਿਹੜਾ ਮੀਡੀਆ ਜਿਹੜਾ ਇਹ ਕਹਿ ਕੇ ਭੰਡ ਰਿਹਾ ਸੀ ਵੀ ਕਿਸਾਨ ਮੋਰਚੇ ਦੇ ਵਿੱਚ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਆ, ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾ, ਇਹਨਾਂ ਨੂੰ ਬਾਹਰ ਦੇ ਵਿੱਚੋਂ ਬਾਹਰਲੇ ਕੰਟਰੀਜ਼ ਦੇ ਵਿੱਚੋਂ ਇਹਨਾਂ ਨੂੰ ਫੰਡਿੰਗ ਆਉਂਦੀ ਆ, ਕੱਲੇ ਕੱਲੇ ਬੰਦੇ, ਕੱਲੀ ਕੱਲੀ ਆਰਗੇਨਾਈਜੇਸ਼ਨ ਜਿਹੜੇ ਬੰਦੇ ਆ, ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਫਾਇੰਡ ਆਊਟ ਕਰਕੇ ਬੰਦਿਆਂ ਦੇ ਕੇਸ ਰਜਿਸਟਰ ਕੀਤੇ ਜਾ ਰਹੇ ਸੀਗੇ, ਇਹਨਾਂ ਨੂੰ ਬਾਹਰੋਂ ਪੈਸਾ ਕਿੱਥੋਂ ਆ ਰਿਹਾ, ਇਨਵੈਸਟਮੈਂਟ ਹੋ ਰਹੀਆਂ, ਤੇ ਹੁਣ ਪੁੱਛਣ ਵਾਲਾ ਹੋਵੇ ਵੀ ਹੁਣ ਵੀ ਪੁੱਛੋ ਹੁਣ ਉਹ ਫੰਡਿੰਗ ਕਿੱਥੋਂ ਆ ਰਹੀ ਹੈ, ਹਾਂਜੀ ਸਾਰਾ ਕੁਛ ਤਾਂ ਹੁਣ ਵੀ ਹੋ ਰਿਹਾ। ਸੋ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਜੀ, ਇਹ ਮਤਲਬ ਲੋਕਾਂ ਨੂੰ ਇੰਨੇ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਇਹਨਾਂ ਨੇ ਬੇਵਕੂਫ ਬਣਾਇਆ। ਅੱਜ ਇੰਡੀਆ ਦੀ ਇਹ ਹਾਲਤ ਹੋ ਚੁੱਕੀ ਹੈ, ਮੈਂ ਮਤਲਬ ਆਪ ਇੱਥੇ ਦੇਖ ਰਿਹਾ ਨਿੱਜੀ ਤੌਰ ਤੇ, ਮਤਲਬ ਇੰਨਾ ਭੈ ਭੀਤ ਹਰ ਇੱਕ ਬੰਦਾ ਹੋਇਆ ਪਿਆ, ਹਰ ਇੱਕ ਬੰਦੇ ਨੂੰ ਮੌਤ ਦਾ ਡਰ ਲੱਗ ਰਿਹਾ ਕਿ ਪਤਾ ਨੀ ਆਉਣ ਵਾਲੇ ਕੱਲ ਨੂੰ ਮੈਂ ਜਾਣਾ ਹੈ ਜਾਂ ਮਰਨਾ ਹੈ ਜਾਂ ਕਿੰਨੇ ਘੰਟਿਆਂ ਦੇ ਵਿੱਚ ਮੇਰੀ ਮੌਤ ਆ ਜਾਣੀ ਹੈ। ਹੁਣ ਤੁਸੀਂ ਦੇਖੋ ਉਹ ਜਿਹੜਾ ਸਹਿਮ ਦਾ ਮਾਹੌਲ ਹੈ, ਜਿਹੜਾ ਇੱਕ ਡਰ ਹੈ ਕਿਸੇ ਬੰਦੇ ਨੂੰ ਪਤਾ ਹੋਵੇ ਵੀ ਕੁਛ ਟਾਈਮ ਮਗਰੋਂ ਮੇਰੀ ਮੌਤ ਹੋ ਸਕਦੀ ਹੈ, ਮੇਰੇ ਘਰ ਦਾ ਕੋਈ ਬੰਦੇ ਦੇ ਜੀ ਦੀ ਮੌਤ ਹੋ ਸਕੇ, ਉਹ ਬੰਦੇ ਦਾ ਕੀ ਹਾਲ ਹੋ, ਉਹ ਕਿੰਨਾ ਸਹਿਮ ਦੇ ਵਿੱਚੋਂ ਉਹ ਬੰਦਾ ਗੁਜ਼ਰ ਰਿਹਾ ਹੋ, ਹਾਸੇ ਠੱਠੇ ਤਾਂ ਕਹਿ ਲਓ ਵੀ ਉਹ ਖਤਮ ਹੀ ਹੋ ਗਏ, ਹੈਨਾ, ਜਾਂ ਬੰਦਾ ਆਖੇ ਆਪਦਾ ਜਿਹੜਾ ਫਿਊਚਰ ਕੋਈ ਬੰਦੇ ਨੂੰ ਦਿਸਣਾ, ਬੱਚਿਆਂ ਦੀ ਪੜ੍ਹਾਈ ਲਿਖਾਈ ਸਕੂਲਾਂ ਕਾਲਜਾਂ ਦਾ, ਉਹ ਤਾਂ ਚੀਜ਼ਾਂ ਹੀ ਖਤਮ ਹੋ ਚੁੱਕੀਆਂ ਹੈਗੀਆਂ। ਅੱਜ ਤਾਂ ਇੱਕ ਵਾਰ ਇਹ ਸ਼ੁਰੂ ਹੋ ਚੁੱਕੀ ਹੈ ਕਿ ਮੈਂ ਜਿਉਂਗਾ ਅੱਗੇ ਕਿ ਨਹੀਂ, ਮੇਰਾ ਜੀਵਨ ਅੱਗੇ ਹੈਗਾ ਕਿ ਨਹੀਂ, ਮੇਰਾ ਪਰਿਵਾਰ ਬਚੂਗਾ ਕਿ ਨਹੀਂ। ਅੱਜ ਇੰਨਾ ਇਹ ਡਰ ਦਾ ਮਾਹੌਲ ਪੈਦਾ ਹੋਇਆ ਗਿਆ ਕਿ ਹਾਸੇ ਠੱਠੇ ਸਾਡੇ ਬਿਲਕੁਲ ਹੀ ਖਤਮ ਹੋ ਚੁੱਕੇ ਆ। ਸੋ ਇੱਥੇ ਮੈਂ ਅੰਜੂ ਜੀ ਕਹੂੰਗਾ ਤੁਹਾਨੂੰ, ਹੁਣ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਕਿ ਨਾਲ ਨਾਲ ਨਾ ਥੋੜਾ ਜਿਹਾ ਮਤਲਬ ਆਪਾਂ ਮਾਹੌਲ ਵੀ ਚੇਂਜ ਕਰੀਏ, ਮੈਂ ਵੀ ਥੋੜਾ ਜਿਹਾ ਭਾਵਕ ਹੋ ਗਿਆ।
ਭਾਵਕ ਨੇ ਜੀ ਜੀ ਬਿਲਕੁਲ, ਮੈਂ ਵੀ ਹੁਣ ਇਹ ਸੋਚ ਰਹੀ ਸੀਗੀ ਬਈ ਜਿਹੜਾ ਅਸੀਂ ਥੋੜਾ ਜਿਹਾ, ਕਿਉਂਕਿ ਸਵੇਰ ਦਾ ਟਾਈਮ ਆ ਆਸਟ੍ਰੇਲੀਆ ਦੇ 8 ਵਜੇ ਦਾ ਸਵੇਰ ਦਾ ਟਾਈਮ ਆ, ਕੰਮਾਂ ਕਾਰਾਂ ਤੇ ਜਾਣ ਦਾ ਟਾਈਮ ਹੈਗਾ ਆ ਸਾਰਿਆਂ ਦਾ, ਅਸੀਂ ਤੁਹਾਨੂੰ ਖੁਸ਼ ਤਬੀਅਤ ਕਰਕੇ ਤੁਹਾਨੂੰ ਖੁਸ਼ ਮਨ ਤੁਹਾਡੇ ਕੰਮਾਂ ਤੇ ਜ਼ਰੂਰ ਤੋਰਾਂਗੇ। ਸਾਡੇ ਜੋਤੀ ਜੀ ਕਹਿੰਦੇ ਆ ਕਿ ਖੂਬਸੂਰਤ ਗਾਣਾ ਸੁਣਾ ਦੋ, ਕਿ ਗੱਲਾਂ ਬਾਤਾਂ ਚੱਲ ਰਹੀਆਂ, ਗੱਲਾਂ ਬਾਤਾਂ ਦਾ ਨਾਲ ਸਿਲਸਿਲਾ ਚੱਲਦਾ ਰਹੇ। ਜੋਤੀ ਜੀ ਤੁਸੀਂ ਦੱਸੋ ਕਿ ਤੁਹਾਡਾ ਕਿਹੜਾ ਮਨਪਸੰਦ ਸਿੰਗਰ ਹੈਗਾ, ਮੈਂ ਕੋਸ਼ਿਸ਼ ਕਰੂੰਗੀ ਉਹੀ ਗਾਣਾ ਲਾਉਣ ਦੀ ਜੇ ਕਿਤੇ ਮੈਨੂੰ ਸਹੀ ਪਲੇ ਹੋ ਗਿਆ।
ਦੇਖੋ ਜੀ ਮੈਂ ਮੇਰਾ ਜਿਹੜਾ ਮਨਪਸੰਦ ਜੇ ਆਪਾਂ ਸਿੰਗਰ ਦੀ ਕਰੀਏ ਤਾਂ ਮੈਂ ਤਾਂ ਥੋੜੇ ਜੇ ਸੂਫੀਆਨਾ ਜਿਹੜੇ ਹੈਗੇ ਆ ਮੈਨੂੰ ਵਧੀਆ ਲੱਗਦੇ ਹੈਗੇ ਆ, ਪਰ ਅੱਜ ਜੇ ਆਪਾਂ ਗੱਲ ਕਰੀਏ ਤਾਂ ਅੱਜ ਮੈਂ ਚਾਹੂੰਗਾ ਕਿ ਗੁਰਦਾਸ ਮਾਨ ਦਾ ਕੋਈ ਵਧੀਆ ਜਿਹੜਾ ਗੀਤ ਹੈਗਾ ਉਹ ਸੁਣਾਇਆ ਜਾਵੇ। ਸੂਫੀਆਨਾ ਮਾਹੌਲ ਤੇ ਆਪਾਂ ਫਿਰ ਅੱਗੇ ਜਾ ਕੇ ਸੁਣਾਂਗੇ। ਤੁਸੀਂ ਕੋਈ ਵਧੀਆ ਜਿਹਾ ਗੁਰਦਾਸ ਮਾਨ ਦਾ ਗੀਤ ਸੁਣਾਓ ਤਾਂ ਜੋ ਆਪਾਂ ਗੱਲਾਂ ਬਾਤਾਂ ਦੇ ਨਾਲ ਜਿਹੜਾ ਗੀਤ ਸੰਗੀਤ ਦਾ ਵੀ ਜਿਹੜਾ ਆਨੰਦ ਆਪਾਂ ਵੀ ਲੈ ਸਕੀਏ ਤੇ ਆਪਣੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਵੀ ਆਪਾਂ ਦਵਾ ਸਕੀਏ।
ਜੀ ਲਓ ਜੀ, ਖੂਬਸੂਰਤ ਗੁਰਦਾਸ ਮਾਨ ਜੀ ਦਾ ਗੀਤ ਜੋਤੀ ਜੀ ਵੱਲੋਂ ਸਾਡੇ ਸਾਰਿਆਂ ਦੇ ਨਾਮ, ਸਾਡੀ ਮਨਪਸੰਦ ਦਾ ਗੀਤ ਗੁਰਦਾਸ ਮਾਨ ਜੀ ਨੂੰ ਅਸੀਂ ਸੁਣਦੇ ਹੈਗੇ ਆ ਤੇ ਥੋੜਾ ਜਿਹਾ ਤੁਸੀਂ ਆਪਣੇ ਮੂਡ ਨੂੰ ਸਰੋਤੇ ਕਰੋ ਠੀਕ ਤੇ ਨਾਲ ਪੀਓ ਚਾਹ ਦੀਆਂ ਚੁੱਕੀਆਂ ਭਰੋ ਤੇ ਅਸੀਂ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ। ਜੀ ਹਾਂ ਦੋਸਤੋ, ਅਸੀਂ ਦੁਬਾਰਾ ਫਿਰ ਤੁਹਾਡੇ ਨਾਲ ਸ਼ੁਰੂ ਹੋਏ ਹੈਗੇ ਆ। ਜਿਹੜੀ ਗੱਲ ਜੋਤੀ ਜੀ ਹੁਣੇ ਨਾਲ ਅਸੀਂ ਕਰਨ ਕਰ ਰਹੇ ਸੀਗੇ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਦੇ ਵਿੱਚ ਤੇ ਉਹਨਾਂ ਦਾ ਹੀ ਸਿਲਸਿਲਾ ਅੱਗੇ ਤੋਰਦੇ ਹੈਗੇ, ਗੱਲਬਾਤ ਉਹਨੂੰ ਅੱਗੇ ਤੋਰਦੇ ਆ ਤੇ ਜਿਹੜਾ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਹਾਲਾਤ ਡਾਕਟਰਾਂ ਦੇ ਹੈਗੇ ਆ, ਦੇਸ਼ ਦੇ ਹਾਲਾਤ ਮਤਲਬ ਕਿ ਹਰ ਪਾਸੇ ਹਰ ਐਂਗਲ ਤੋਂ ਦੇਖ ਲਈਏ ਅੱਜ ਸਾਨੂੰ ਆਪਣਾ ਦੇਸ਼ ਬਿਮਾਰ ਲਾਚਾਰ ਹਰ ਤਰ੍ਹਾਂ ਦਾ ਲੱਗ ਰਿਹਾ। ਜੋਤੀ ਜੀ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਦੀ ਹਾਂ, ਤੁਹਾਨੂੰ ਨਹੀਂ ਇਹ ਲੱਗ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਵੀ ਖਤਮ ਹੋ ਰਹੇ ਹੈਗੇ ਆ, ਜਿਸ ਤਰ੍ਹਾਂ ਲੋਕ ਆਪਣੇ ਘਰਦਿਆਂ ਦੀਆਂ ਲਾਸ਼ਾਂ ਛੱਡ ਛੱਡ ਕੇ ਜਾ ਰਹੇ ਆ ਔਰ ਇੱਕ ਡਾਕਟਰ ਰੋ ਰੋ ਕੇ ਕਹਿ ਰਿਹਾ ਕਿ ਘਰਦੇ ਕਹਿੰਦੇ ਕਿ ਨਹੀਂ ਤੁਸੀਂ ਇਹਨਾਂ ਦੇ ਸੰਸਕਾਰ ਕਰ ਦਿਓ, ਸਾਨੂੰ ਵੀਡੀਓ ਬਣਾ ਕੇ ਭੇਜ ਦਿਓ, ਇਹਨਾਂ ਦੇ ਜਿਹੜੇ ਆਸਤੇ ਆ ਉਹ ਵੀ ਤੁਸੀਂ ਕਿਤੇ ਇੱਥੇ ਰੱਖ ਲਈਓ, ਕਰ ਦਈਓ ਜੋ ਕੁਛ ਕਰਨਾ। ਲੋਕਾਂ ਦੇ ਅੰਦਰ ਕੋਰੋਨਾ ਨੂੰ ਲੈ ਕੇ ਡਰ ਆ ਗਿਆ ਜਾਂ ਉਹ ਆਪਣੇ ਘਰਦਿਆਂ ਦੀਆਂ ਜਿਹੜੀਆਂ ਮੌਤਾਂ ਉਹ ਦੇਖ ਦੇਖ ਕੇ ਥੱਕ ਗਏ ਆ ਜਾਂ ਰਿਸ਼ਤਿਆਂ ਦੇ ਵਿੱਚ ਕੁਛ ਏਦਾਂ ਆ ਗਿਆ ਕਿ ਉਹਨਾਂ ਨੂੰ ਸਾਰਾ ਕੁਛ ਬੋਝ ਜਿਹਾ ਲੱਗਣਾ ਸ਼ੁਰੂ ਹੋ ਗਿਆ ਇਨਸਾਨ ਨੂੰ।
ਦੇਖੋ ਜੀ ਅੰਜੂ, ਦੋਨੇ ਗੱਲਾਂ ਹੀ ਹੈਗੀਆਂ। ਇੱਕ ਤਾਂ ਜਿਵੇਂ ਹੁਣ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀਗੇ ਕਿ ਅੱਜ ਹਰ ਇੱਕ ਬੰਦੇ ਨੂੰ ਆਪਦੇ ਸਰਵਾਈਵਲ ਦੀ, ਆਪਦੇ ਜਿਉਣ ਦਾ ਡਰ ਲੱਗਿਆ ਹੋਇਆ ਹੈਗਾ। ਹਰ ਇੱਕ ਬੰਦੇ ਨੂੰ ਇਹ ਹੋਇਆ ਵੀ ਮੈਨੂੰ ਮੇਰਾ ਜਿਹੜਾ ਆਉਣ ਵਾਲਾ ਸਮਾਂ ਮੈਂ ਬਚ ਪਾਊਗਾ ਕਿ ਨਹੀਂ ਬਚ ਪਾਊਗਾ। ਇਸ ਕਸ਼ਮਕਸ਼ ਦੇ ਵਿੱਚ ਇਸ ਵੇਲੇ ਇੰਡੀਆ ਦਾ ਹਰ ਇੱਕ ਇਨਸਾਨ ਲੰਘ ਰਿਹਾ। ਹਰ ਇੱਕ ਇਨਸਾਨ ਨੂੰ ਕਿਤੇ ਨਾ ਕਿਤੇ ਜਾ ਕੇ ਆਪਣੀ ਮੌਤ ਦਿਸ ਰਹੀ ਹੈਗੀ ਹੈ ਕਿ ਕਿਤੇ ਦੂਜਾ ਨੰਬਰ ਕਿਤੇ ਮੇਰਾ ਨਾ ਹੋਵੇ। ਤੇ ਇਹਦੇ ਨਾਲ ਜਿਵੇਂ ਹੁਣ ਤੁਸੀਂ ਗੱਲ ਕੀਤੀ ਸੀ, ਕੁਛ ਕੁ ਆਪਾਂ ਇਹੋ ਜਿਹੇ ਕੇਸਿਸ ਵੀ ਆਏ ਆ ਕਿ ਕੁਛ ਕੁ ਪਰਿਵਾਰਾਂ ਨੇ, ਫੈਮਿਲੀਆਂ ਨੇ ਆਪਦੇ ਫੈਮਿਲੀ ਮੈਂਬਰ ਦੀ ਜਿਹੜੀ ਡੈਡ ਬਾਡੀ ਹੈਗੀ ਆ ਉਹ ਵੀ ਲੈਣ ਤੋਂ ਨਾ ਕਰਤੀ ਆ। ਉਹਦੇ ਪਿੱਛੇ ਵੀ ਕਹਿ ਲੋ ਇਹੀ ਕਾਰਨ ਨੂੰ ਇਹ ਹੈਗਾ ਕਿ ਇਹ ਨਾ ਹੋਵੇ ਵੀ ਅਸੀਂ ਟੱਚ ਕਰੀਏ ਜਾਂ ਸੰਸਕਾਰ ਕਰੀਏ ਤੇ ਸਾਨੂੰ ਕੋਰੋਨਾ ਨਾ ਹੋ ਜਾਏ ਤੇ ਅਸੀਂ ਵੀ ਸਾਡੀ ਵੀ ਕੱਲ ਨੂੰ ਇਸ ਬਿਮਾਰੀ ਦੇ ਨਾਲ ਜਿਹੜੀ ਹੈਗੀ ਆ ਅਸੀਂ ਪੀੜਤ ਨਾ ਹੋ ਜਾਈਏ। ਸੋ ਗੱਲਾਂ ਦੋਨੇ ਆ ਜੀ। ਦੇਖੋ ਕਈ ਇਹੋ ਜਿਹੇ ਬੱਚੇ ਜਾਂ ਮਾਂ ਬਾਪ ਜਾਂ ਭੈਣ ਭਰਾ ਵੀ ਹੁੰਦੇ ਆ ਜਿਹੜੇ ਆਪਦੇ ਭੈਣ ਭਰਾਵਾਂ ਜਾਂ ਮਾਂ ਬਾਪ ਆਪਣੇ ਬੱਚਿਆਂ ਪਿੱਛੇ ਤੇ ਜਾਂ ਬੱਚੇ ਆਪਣੇ ਮਾਂ ਬਾਪ ਦੇ ਪਿੱਛੇ ਆਪਣੀਆਂ ਜਾਨਾਂ ਵੀ ਦੇ ਦਿੰਦੇ ਹੈਗੇ, ਜਾਨ ਦੀ ਪਰਵਾਹ ਨੀ ਕਰਦੇ। ਤੇ ਕਈ ਇਹੋ ਜਿਹੇ ਵੀ ਹੁੰਦੇ ਆ ਕਹਿ ਲੋ ਵੀ ਜਿਹਨਾਂ ਨੂੰ ਸਿਰਫ ਆਪਦੀ ਜਾਨ ਹੀ ਪਿਆਰੀ ਹੁੰਦੀ ਆ। ਸੋ ਇੱਥੇ ਇਸ ਵੇਲੇ ਬਹੁਤ ਹੀ ਕਹਿ ਲੋ ਨਾ ਭਿਅੰਕਰ ਮਾਹੌਲ ਦੇ ਵਿੱਚੋਂ ਮਤਲਬ ਹਰ ਇੱਕ ਇਨਸਾਨ ਉਸ ਦੌਰ ਦੇ ਵਿੱਚੋਂ ਗੁਜ਼ਰਿਆ। ਪਿੱਛੇ ਤੁਹਾਨੂੰ ਮੈਂ ਗੱਲ ਸੁਣਾਉਣਾ ਹੈ ਵੀ ਹੁਣ ਤੁਸੀਂ ਸੋਚ ਕੇ ਦੇਖੋ ਵੀ ਇੱਕ ਪਰਿਵਾਰ ਆਪਣੀ ਫੈਮਿਲੀ ਦੀ ਡੈਡ ਬਾਡੀ ਨਹੀਂ ਲੈ ਰਿਹਾ ਸਿਰਫ ਇਸ ਕਾਰਨ ਕਰਕੇ ਕਿ ਸਾਨੂੰ ਕੋਰੋਨਾ ਨਾ ਹੋ ਜਾਵੇ। ਸੋ ਇੱਕ ਪਿੱਛੇ ਸ਼ਾਇਦ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਹੈ, ਲੁਧਿਆਣੇ ਦੀ ਕੋਈ ਲੇਡੀ ਸੀਗੀ ਤੇ ਉਹਦੇ ਪਤੀ ਦੀ ਡੈਥ ਹੋ ਗਈ। ਹੁਣ ਤੁਸੀਂ ਦੇਖੋ ਵੀ ਬੰਦਾ ਕਿਸ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰਿਆ ਹੁੰਦਾ ਜਦੋਂ ਤੁਹਾਡਾ ਕੋਈ ਸਾਥੀ ਵਿਛੜ ਜੇ ਜਾਂ ਘਰ ਦਾ ਪਰਿਵਾਰ ਦਾ ਮੈਂਬਰ ਵਿਛੜ ਜੇ। ਸੋ ਹੁਣ ਉਸ ਪੀੜਾ ਦੇ ਵਿੱਚੋਂ ਤਾਂ ਗੁਜ਼ਰ ਹੀ ਗਿਆ, ਉਹਨੂੰ ਪਤਾ ਲੱਗ ਗਿਆ ਦੀ ਮੌਤ ਹੋ ਗਈ, ਉਹਦੀ ਡੈਡ ਬਾਡੀ ਮੇਰੇ ਕੋਲ ਪਈ ਆ। ਉਦੋਂ ਵੱਡੀ ਪੀੜਾ ਚੋਂ ਇਹ ਗੁਜ਼ਰਿਆ ਕਿ ਉਹ ਡੈਡ ਬਾਡੀ ਲਿਜਾ ਹੀ ਨੀ ਸਕਦਾ, ਉਹਦੇ ਕੋਲ ਕੋਈ ਸਾਧਨ ਨੀ, ਉਹਨੂੰ ਕੋਈ ਐਂਬੂਲੈਂਸ ਨੀ ਮਿਲ ਰਹੀ, ਉਹਨੂੰ ਕੋਈ ਹੋਰ ਸਾਧਨ ਨੀ ਮਿਲ ਰਿਹਾ। ਸੋ ਉਹ ਲੇਡੀ ਨੇ ਆਪਣਾ ਬੱਚਾ ਅੱਗੇ ਬਿਠਾਇਆ ਹੋਇਆ ਸੀ ਤੇ ਨਾਲ ਆਦੋ ਤੇ ਆਪਦੇ ਡੈਡ ਬਾਡੀ ਆਪਦੇ ਪਤੀ ਦੀ ਜਿਹੜੀ ਸੀਗੀ। ਸੋ ਇੱਕ ਇੱਕ ਮੌਤ ਨੀ, ਇੱਥੇ ਬੰਦਾ ਕਿੰਨੀਆਂ ਕਿੰਨੀਆਂ ਮੌਤਾਂ ਐਟ ਏ ਟਾਈਮ ਮਰ ਰਿਹਾ, ਕਿੰਨੀਆਂ ਕਿੰਨੀਆਂ ਮੌਤਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ। ਸੋ ਮਤਲਬ
ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਜਦੋਂ ਅਸੀਂ ਨਾ ਕੋਈ ਸੀਨ ਜਾਂ ਵੀਡੀਓ ਜਾਂ ਕੋਈ ਫੋਟੋ ਦੇਖਦੇ ਆ, ਦਿਲ ਬਹੁਤ ਖਰਾਬ ਹੁੰਦਾ, ਉਦਾਸ ਹੁੰਦਾ ਤੇ ਫਿਰ ਸੋਚੀਦਾ ਕਿ ਇਹ ਉਹੀ ਮੁਲਕ ਆ ਜਿਹੜਾ ਕਿ ਸਾਨੂੰ ਇੱਕ ਧਰਮ ਦਾ ਢੰਡੋਰਾ ਪਿੱਟਦਾ, ਜਿਹੜਾ ਇੱਕ ਇਨਸਾਨੀਅਤ ਦੀ ਬਾਤ ਪਾਉਂਦਾ ਆ, ਜਿਹੜਾ ਕਹਿੰਦਾ ਕਿ ਮੇਰੇ ਦੇਸ਼ ਦਾ ਬੰਦਾ ਉਹ ਭਗਵਾਨ ਦੇ ਬਰਾਬਰ ਆ, ਇੱਥੇ ਅਸੀਂ ਉਹਦੀ ਖਿਦਮਤ ਕਰਦੇ ਆ, ਇੱਥੇ ਜਜ਼ਬਾਤਾਂ ਨੂੰ ਅਸੀਂ ਪਹਿਲ ਦਿੰਦੇ ਹਾਂ। ਸੋ ਅੱਜ ਜਿਹੜੇ ਇਨਸਾਨ ਦੀ ਇੰਨੀ ਬੇਕਦਰੀ, ਜਿਉਂਦੇ ਇਨਸਾਨ ਦੀ ਬੇਕਦਰੀ ਔਰ ਜਿਹੜੀ ਕਿ ਮਰਨ ਤੋਂ ਬਾਅਦ ਜਿਹੜੀ ਉਹਦੀ ਬੇਕਦਰੀ ਹੋ ਰਹੀ ਆ, ਉਹਨੂੰ ਦੇਖ ਦੇਖ ਕੇ ਮੇਰਾ ਖਿਆਲ ਕਿ ਜਿਹੜਾ ਉੱਪਰਲਾ ਭਗਵਾਨ ਆ ਉਹ ਵੀ ਜ਼ਰੂਰ ਰੋਂਦਾ ਹੋਵੇਗਾ ਕਿ ਧਰਤੀ ਦੇ ਉੱਤੇ, ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਜਿੱਥੇ ਹਰ ਨੁੱਕਰ ਹਰ ਗਲੀ ਦੇ ਵਿੱਚ ਰੱਬ ਦੇ ਨਾਂ ਦੇ ਘੜਿਆਲ ਵਜਾਏ ਜਾਂਦੇ ਆ, ਉਹਨੂੰ ਬੁਲਾਇਆ ਜਾਂਦਾ, ਪੁਕਾਰਿਆ ਜਾਂਦਾ ਸਵੇਰੇ ਸ਼ਾਮ, ਤੇ ਅੱਜ ਉਹਦੀ ਧਰਤੀ ਦੇ ਉੱਤੇ ਹੀ ਇਨਸਾਨ ਦਾ ਆਹ ਹਸ਼ਰ ਹੋ ਰਿਹਾ। ਜਦੋਂ ਜੀ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਹੋਰ ਆ ਰਹੀ ਆ, ਉਹਦੇ ਬਾਰੇ ਜੇ ਤੁਸੀਂ ਜ਼ਰੂਰ ਦੱਸੋ। ਹੁਣ ਜਿਸ ਤਰ੍ਹਾਂ ਕੋਰੋਨਾ ਚੱਲ ਰਿਹਾ ਹੈਗਾ ਆ, ਆਪਾਂ ਕਹਿੰਦੇ ਆ ਵੀ ਸਾਰੇ ਮਾਸਕ ਪਾਵੋ ਤੇ ਆਪਣਾ ਤੁਸੀਂ ਹਰ ਖੁਸ਼ੀਆਂ ਹਰ ਕਿਸੇ ਦੀਆਂ ਘਰੋਂ ਗਾਇਬ ਹੋਈਆਂ, ਸਾਡੇ ਜਿਹੜੇ ਜ਼ਰੂਰੀ ਕੰਮ ਆ ਉਹ ਦਿਮਾਗਾਂ ਦੇ ਵਿੱਚ ਨਿਕਲੇ ਹੋਏ ਆ, ਪਰ ਸਰਕਾਰ ਫਿਰ ਵੀ ਇਲੈਕਸ਼ਨ ਲੜ ਰਹੀ ਹੈ, ਕਿ ਇਸ ਟਾਈਮ ਦੇ ਵਿੱਚ ਇਲੈਕਸ਼ਨ ਉਹਦੇ ਲਈ ਜ਼ਰੂਰੀ ਸੀ?
ਹੁਣ ਤੁਸੀਂ ਹਾਂ ਬਹੁਤ ਹੀ ਵਧੀਆ ਜਿਹੜਾ ਸੀਗਾ ਆਪਣੀ ਗੱਲਬਾਤ ਕਰ ਰਹੇ ਹੋ, ਬੜਾ ਵਧੀਆ ਤੁਹਾਡਾ ਪੁਆਇੰਟ ਹੈ। ਹੁਣ ਤੁਸੀਂ ਇੱਕ ਚੀਜ਼ ਹੋਰ ਸੋਚ ਕੇ ਦੇਖੋ ਵੀ ਅੱਜ ਇਸ ਮਹਾਮਾਰੀ ਦੇ ਦੌਰਾਨ ਚਾਹੇ ਕਿਸੇ ਨੂੰ ਆਪਣੇ ਮਤਲਬ ਡੈਡ ਬਾਡੀ ਲਿਜਾਣ ਵਾਸਤੇ ਕਿਸੇ ਕੋਲ ਕੋਈ ਸਾਧਨ ਨਹੀਂ, ਕੋਈ ਰੇਹੜੀਆਂ ਤੇ ਡੈਡ ਬਾਡੀਆਂ ਜਾ ਰਹੀਆਂ ਜਾਂ ਇੱਕ ਗੱਡੀ ਦੇ ਵਿੱਚ ਪੰਜ ਪੰਜ ਦਸ ਦਸ ਡੈਡ ਬਾਡੀਜ਼ ਜਾ ਰਹੀਆਂ, ਠੀਕ ਹੈ ਜੀ, ਸੋ ਉਹਦਾ ਮੌਤਾਂ ਦੀ ਜਿਹੜੀ ਗਿਣਤੀ ਦੇਖੋ ਕਿੰਨੀ ਹੋ ਰਹੀ ਹੈ, ਤੇ ਉਹਦੇ ਨਾਲ ਕਿੰਨੇ ਪੇਸ਼ੈਂਟ ਇਹੋ ਜਿਹੇ ਜਿਹੜੇ ਦਵਾਈਆਂ ਪਿੱਛੇ ਜਿਹੜੇ ਬੈਡ ਲੈਣ ਪਿੱਛੇ ਰੋ ਕਰ ਲਾ ਰਹੇ ਵੀ ਸਾਨੂੰ ਹਾਸਪਿਟਲ ਦੇ ਵਿੱਚ ਬੈਡ ਮਿਲ ਜੇ, ਕੋਈ ਰੋ ਕਰ ਲਾ ਰਿਹਾ ਮੈਨੂੰ ਆਕਸੀਜਨ ਮਿਲ ਜੇ, ਸੋ ਲੋਕ ਤੜਪ ਤੜਪ ਕੇ ਮਰ ਰਹੇ ਆ। ਹੁਣ ਜਿਹੜੇ ਮੈਂ ਜਿਸ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਜਿਹੜਾ ਪੁਆਇੰਟ ਮਰ ਕੇ ਡਿਸਕਸ ਕਰਨਾ ਹੈਗਾ, ਹੁਣ ਸਾਡੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਾਰਟੀਆਂ ਅੱਜ ਰਾਜ ਕਰ ਰਹੀਆਂ ਜਾਂ ਜਿਹੜੀਆਂ ਪਾਰਟੀਆਂ ਅੱਗੇ ਰਾਜ ਨੂੰ ਲੈਣ ਵਾਸਤੇ ਮਤਲਬ ਉਹ ਤਤਪਰ ਹੋਈਆਂ ਵੀ ਆ, ਮੇਰਾ ਮਤਲਬ ਆਪੋਜੀਸ਼ਨ ਪਾਰਟੀਆਂ ਤੋਂ ਵਿਰੋਧੀ ਧਿਰਾਂ ਤੋਂ ਜਿਨ੍ਹਾਂ ਨੂੰ ਹੈਗਾ ਵੀ ਇਲੈਕਸ਼ਨ ਜਿੱਤਣੀ ਆ, ਅੱਜ ਆਪਾਂ ਨੂੰ ਕੋਈ ਲੀਡਰ ਦਿਸ ਰਿਹਾ ਇਸ ਕੰਮ ਦੇ ਵਿੱਚ ਜਿਹੜਾ ਹੈਗਾ ਕੋਈ ਸੇਵਾ ਕਰ ਰਿਹਾ ਹੋਵੇ, ਚਾਹੇ ਸਾਡੇ ਅੱਜ ਦੇ ਜਿਹੜੇ ਕੋਈ ਐਮ ਐਲ ਏ ਆ ਐਮ ਪੀ ਆ ਆਪਾਂ ਨੂੰ ਕਿਸੇ ਥਾਂ ਤੇ ਦਿਸ ਰਹੇ ਆ ਵੀ ਕੋਈ ਆਕਸੀਜਨ ਦੇ ਉਹ ਲੰਗਰ ਲਾ ਰਹੇ ਆ ਜਾਂ ਮੈਡੀਕਲ ਫੈਸਿਲਿਟੀਜ਼ ਦਵਾ ਰਹੇ ਆ ਜਾਂ ਕੋਈ ਹੋਰ ਇਹੋ ਜਿਹੇ ਸੇਵਾ ਕਾਰਜ ਕਰ ਰਹੇ ਆ, ਉਹ ਤੁਸੀਂ ਸ਼ਰਮ ਨਾਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਿਹੜੀਆਂ ਚੀਜ਼ਾਂ ਹੁਣ ਤੁਹਾਡੀਆਂ ਸੋਸ਼ਲ ਮੀਡੀਆ ਤੇ ਆ ਗਈਆਂ ਹੁਣ ਹੀ ਤੁਸੀਂ ਰੇਜ਼ ਕਰ ਲਓ, ਤੁਹਾਡੇ ਕੋਲ ਬੱਸਾਂ ਗੱਡੀਆਂ ਆਪਦੀਆਂ ਰੈਲੀਆਂ ਵਾਸਤੇ ਤੁਸੀਂ ਰੇਂਜ ਕਰ ਲੈਂਦੇ ਹੋ, ਹਜ਼ਾਰਾਂ ਬੱਸਾਂ ਤੁਸੀਂ ਅਰੇਂਜ ਕਰ ਲੈਂਦੇ ਹੋ, ਅੱਜ ਤੁਹਾਡੇ ਕੋਲ ਜਿਹੜੀ ਤੁਹਾਡੀ ਮੋਰਲ ਰਿਸਪੋਂਸੀਬਿਲਟੀ ਬਣਦੀ ਆ, ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਜਿਹੜੇ ਨਾਗਰਿਕ ਜਿੱਥੋਂ ਦੇ ਤੁਸੀਂ ਜਿੱਤੇ ਵੀ ਹੈਗੇ ਹੋ ਉੱਥੋਂ ਦੀ ਤੁਹਾਡੀ ਮੋਰਲ ਰਿਸਪੋਂਸੀਬਿਲਟੀ ਹੈ, ਪਰ ਤੁਸੀਂ ਨਹੀਂ। ਅੱਛਾ, ਜਿਹੜੇ ਦੂਜੇ ਵਿਰੋਧੀ ਦਲ ਇੱਕ ਵੀ ਲੀਡਰ ਅੱਜ ਦੀ ਤਰੀਕ ਦੇ ਵਿੱਚ ਕਿਸੇ ਥਾਂ ਤੇ ਨਹੀਂ ਦਿਸ ਰਿਹਾ, ਉਹ ਆਪਦੀ ਜਿਹੜੀ 2022 ਦੀ ਤਿਆਰੀ ਦੇ ਵਿੱਚ ਲੱਗੇ ਹੋਏ ਸਾਰੇ ਜਾਣੇ, ਹਾਂ ਅਜੇ ਵੀ ਮੈਨੂੰ ਲੱਗਦਾ ਲੋਕਾਂ ਨੂੰ ਸਮਝ ਜਾਣਾ ਚਾਹੀਦਾ, ਅਜੇ ਵੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ, ਸਿਆਣੇ ਹੋ ਜਾਣਾ ਚਾਹੀਦਾ ਬਾਹਰਲੇ ਮੁਲਕਾਂ ਨੂੰ, ਬਾਹਰ ਦਾ ਫਰਕ ਕੀ ਹੈ ਜੀ, ਮੈਨੂੰ ਲੱਗਦਾ ਵੀ ਸਾਰੇ ਮੁਲਕਾਂ ਤੋਂ ਜੇ ਵਧੀਆ ਕੰਟਰੀ ਆ ਤੋਂ ਇੰਡੀਆ, ਤੇ ਸਭ ਤੋਂ ਮਾੜਾ ਵਰਤ ਕੀ ਆ, ਸਾਡੀ ਮਾੜੀ ਲੀਡਰਸ਼ਿਪ, ਭ੍ਰਿਸ਼ਟਾਚਾਰੀ, ਜਿਹੜੀ ਇੱਥੇ ਕੋਈ ਰੂਲ ਰੈਗੂਲੇਸ਼ਨ ਨੀ, ਬਾਹਰਲੇ ਕੰਟਰੀ ਚ ਰੂਲ ਰੈਗੂਲੇਸ਼ਨ ਹੈ ਤਾਂ ਉਹ ਕੰਟਰੀ ਵਧੀਆ, ਲੋਕਾਂ ਚ ਅਵੇਅਰਨੈਸ ਹੈ, ਲੋਕ ਪੁੱਛਦੇ ਆ ਵੀ ਹਾਂ ਭਾਈ ਦੱਸੋ, ਹਰ ਇੱਕ ਬੰਦਾ ਕੋਈ ਜਵਾਬ ਲੈਂਦਾ, ਪਰ ਅੱਜ ਅਸੀਂ ਦੇਖਦੇ ਆ ਸਾਡੇ ਲੋਕ ਵੀ ਜਿਹੜੇ ਹੈਗੇ ਆ ਉਹ ਵੀ ਇਹਨਾਂ ਮਗਰ ਤੁਰੇ ਫਿਰਦੇ ਆ,
ਸਾਨੂੰ ਨਾ ਧਰਮਾਂ ਦੇ ਨਾਂ ਦੇ ਉੱਤੇ ਠੱਗਿਆ ਜਾਂਦਾ, ਸਾਡੇ ਜਜ਼ਬਾਤਾਂ ਨੂੰ ਖਰੀਦਿਆ ਜਾਂਦਾ, ਸਾਨੂੰ ਖਰੀਦਿਆ ਜਾਂਦਾ, ਕਿਉਂਕਿ ਸਾਡੀ ਕਮਜ਼ੋਰੀ ਧਰਮ ਆ ਜਾਂਦੀ ਹੈ, ਜਿਸ ਗੱਲ ਦੇ ਵਿੱਚ ਧਰਮ ਆ ਜਾਂਦਾ ਆ ਉੱਥੇ ਬੰਦਾ ਕਿਸੇ ਵੀ ਤਰ੍ਹਾਂ ਉਹ ਆਪਣਾ ਮੁੱਲ ਪਾਉਣ ਨੂੰ ਤਿਆਰ ਹੋ ਜਾਂਦਾ, ਕਿਉਂਕਿ ਧਰਮ ਦੇ ਮੋਹਰੇ ਅਸੀਂ ਗੋਡੇ ਟੇਕ ਦਿੰਦੇ ਹਾਂ, ਸਾਨੂੰ ਏਦਾਂ ਲੱਗਦਾ ਜੇ ਅਸੀਂ ਧਰਮ ਦੇ ਨਾਂ ਨੂੰ ਕੁਛ ਨਕਾਰ ਦਿੱਤਾ ਫਿਰ ਸਾਨੂੰ ਪਤਾ ਨੀ ਕਿਹੜੇ ਕੋਈ ਨਰਕ ਸਾਨੂੰ ਮਿਲ ਜਾਣਗੇ। ਸੋ ਹਿੰਦੁਸਤਾਨ ਦੀਆਂ ਚਾਲਾਂ ਜਿਹੜੀਆਂ ਅੱਜ ਤੱਕ ਚੱਲ ਰਹੀਆਂ ਹੈਗੀਆਂ ਜਾਂ ਮੌਜੂਦਾ ਸਰਕਾਰ ਦੀਆਂ, ਇਹੀ ਤਾਂ ਹੈ ਕਿ ਇੱਕ ਤਾਂ ਲੋਕਾਂ ਕੋਲ ਅਵੇਅਰਨੈਸ ਹੈ ਨੀ, ਦੂਸਰਾ ਲੋਕਾਂ ਦੇ ਅੰਦਰ ਪਾਪ ਪੁੰਨ ਦਾ ਡਰ ਜ਼ਿਆਦਾ ਹੈਗਾ, ਦੇਵੀ ਦੇਵਤਿਆਂ ਦਾ, ਭਗਵਾਨ ਦਾ, ਰੱਬ ਦਾ ਡਰ ਆ, ਤੇ ਤੁਸੀਂ ਉਹਨੂੰ ਨਾ ਮੰਨੋਗੇ ਤੇ ਤੁਹਾਨੂੰ ਆਹ ਹੋ ਜਾਊ। ਧਰਮ ਹੀ ਜਦੋਂ ਧਰਮ ਦਾ ਘੜਿਆਲ ਸਾਡੇ ਨਾ ਮੱਥਿਆਂ ਦੇ ਵਿੱਚ ਵੱਜਦਾ ਤੇ ਸਾਡੀਆਂ ਫਿਰ ਜਿਹੜੀਆਂ ਸੋਚਾਂ ਦਾ ਸੁਣ ਹੋਣਾ ਉਹ ਫਿਰ ਸੁਭਾਵਕ ਹੈ, ਸ਼ਾਇਦ ਅਸੀਂ ਜੋਤੀ ਜੀ ਆਪਣੇ ਹੀ ਕੀਤਾ ਫਲ ਪਾ ਰਹੇ ਹਾਂ ਕਿ ਜਿਹੜੀਆਂ ਅਸੀਂ ਵੋਟਾਂ ਦਾ ਗਲਤ ਇਸਤੇਮਾਲ ਕਰਕੇ ਸਰਕਾਰਾਂ ਗਲਤ ਚੁਣੀਆਂ ਹੈਗੀਆਂ, ਅੱਜ ਉਹ ਸਾਡੇ ਸਿਰਾਂ ਤੇ ਬਹਿ ਕੇ ਤਾਂਡਵ ਕਰ ਰਹੀਆਂ ਹੈਗੀਆਂ।
ਤੁਸੀਂ ਆਪਾਂ ਕਦੇ ਕਿਸੇ ਹੁਣ ਕਿਸੇ ਲੀਡਰ ਦਾ ਸੁਣਿਆ ਵੀ ਕਿਸੇ ਲੀਡਰ ਦਾ ਧੀ ਪੁੱਤ ਮਰ ਗਿਆ, ਜੇ ਕਿਸੇ ਲੀਡਰ ਦੇ ਮਾਂ ਪਿਓ ਨੂੰ ਆਹ ਕੁਛ ਹੋ ਗਿਆ ਜਾਂ ਕਿਸੇ ਭੈਣ ਭਰਾ ਨੂੰ ਹੋ ਗਿਆ, ਜੇ ਬਾਈ ਚਾਂਸ ਹੋਊ ਤਾਂ ਕੋਈ ਤੁਹਾਨੂੰ ਰੇਅਰ ਦਿਸੂਗਾ, ਮਰ ਕੇ ਕੌਣ ਰਿਹਾ, ਪੀੜਤ ਕੌਣ ਹੋ ਰਿਹਾ, ਸਾਡੇ ਜਿਹੜੇ ਇਨੋਸੈਂਟ ਸਾਡੀ ਜਿਹੜੀ ਪਬਲਿਕ ਹੈ ਉਹ ਹੋ ਰਹੀ ਹੈ। ਪਰ ਇਹਦੇ ਨਾਲ ਨਾਲ ਜੇ ਆਪਾਂ ਕੱਲੇ ਲੀਡਰਾਂ ਦੀ ਗੱਲ ਕਰੀਏ ਘੱਟ ਸਾਡੇ ਲੋਕ ਵੀ ਨੇ। ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਇੱਕ ਪਿੱਛੇ ਜੇ ਇੱਕ ਅੱਜ ਮੇਰੀ ਕਿਸੇ ਟੀਚਰ ਨਾਲ ਗੱਲ ਹੋ ਰਹੀ ਸੀ, ਉਹ ਨਰਸਿੰਗ ਦੇ ਪ੍ਰੋਫੈਸਰ ਹੈ, ਉਹ ਕਹਿੰਦੇ ਵੀ ਸਾਨੂੰ ਨਾ ਸ਼ਰਮ ਆ ਰਹੀ ਆ ਆਪਣੇ ਪ੍ਰੋਫੈਸ਼ਨ ਤੇ, ਸ਼ਰਮ ਆ ਰਹੀ ਆ ਵੀ ਇੱਥੋਂ ਦੀ ਨਾ ਜੀ ਇੱਕ ਨਰਸ ਨੇ ਕੀ ਕੀਤਾ ਵੀ ਜਿਹੜੇ ਕੋਰੋਨਾ ਦੇ ਇੰਜੈਕਸ਼ਨ ਲਾਏ ਜਾਂਦੇ ਆ ਨਾ ਜੀ, ਉਹਨੇ ਉਹ ਖਾਲੀ ਜਿਹੜੀਆਂ ਸ਼ੀਸ਼ੀਆਂ ਸੀਗੀਆਂ ਉਹ ਕਹਿੰਦੇ ਨਾ ਉਹਨੇ ਆਪਦੇ ਭਰਾ ਨੂੰ ਦੇ ਤੀਆਂ। ਅੱਛਾ, ਉਹਨੇ ਉਹਦੇ ਭਰਾ ਨੇ ਉਹਨਾਂ ਦੇ ਵਿੱਚ ਪਾਣੀ ਭਰ ਕੇ ਉਹ ਗਾਂ ਉਹਨਾਂ ਨੂੰ ਵੇਚੀ ਜਾਂਦੇ ਆ। ਇਹਨਾਂ ਲੋਕਾਂ ਦਾ, ਇਹਨਾਂ ਲੋਕਾਂ ਨੂੰ ਉਹ ਮਤਲਬ ਇਸ ਸਮੇਂ ਦੇ ਦੌਰਾਨ ਕਿੱਥੇ ਤਾਂ ਲੋਕ ਦਵਾਈਆਂ ਵੰਡੀ ਜਾਂਦੇ ਆ, ਹਾਹਾਕਾਰ ਮੱਚੀ ਪਈ ਆ, ਮੌਤ ਦਾ ਕਹਿਰ ਵਰਤੀ ਜਾਂਦਾ, ਦੂਜੇ ਪਾਸੇ ਇਹ ਜਿਹੜੀ ਉਹ ਨਰਸਿੰਗ ਪ੍ਰੋਫੈਸ਼ਨਲ ਲੇਡੀ ਆ ਉਹ ਆਪਦੇ ਭਰਾ ਨੂੰ ਦੇ ਕੇ ਉਹ ਆਪਦੇ ਪੈਸੇ ਕਮਾਉਣ ਤੇ ਲੱਗੇ ਹੋਏ ਆ। ਹਾਂਜੀ, ਦੋ ਤਿੰਨ ਦਿਨ ਹੋ ਗਏ, ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਵੀ ਕੋਈ ਕੋਰੋਨਾ ਦਾ ਇੰਜੈਕਸ਼ਨ ਦੀ ਜ਼ਰੂਰਤ ਸੀ, ਕੋਈ ਪਰਟੀਕੁਲਰ ਮੈਂ ਹੁਣ ਨਾ ਭੁੱਲ ਗਿਆ, ਉਹ ਕਹਿੰਦਾ ਯਾਰ ਉਹ ਇੰਜੈਕਸ਼ਨ ਚਾਹੀਦਾ ਤੇ ਉਹ ਅਰੇਂਜ ਕਰਕੇ ਦੇ, ਮਿਲ ਨਹੀਂ ਰਿਹਾ। ਤੇ ਮੈਂ ਪਤਾ ਕੀਤਾ ਕਿ ਉਹ ਨਹੀਂ ਮੈਨੇਜ ਅਰੇਂਜ ਨਹੀਂ ਹੋਇਆ, ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹਦੀ ਜਿਹੜੀ ਕੀਮਤ ਹੈ, ਪ੍ਰਾਈਸ ਹੈ ਉਹ 300 ਰੁਪਈਆ ਤੇ ਮਾਰਕੀਟ ਦੇ ਵਿੱਚ 30,000 ਦਾ ਸੇਲ ਹੋ ਰਿਹਾ ਉਹ। ਹੁਣ ਤੁਸੀਂ ਇਹ ਲੋਕ ਏਡੇ ਨਿਰਦਈ ਲੋਕ ਅੱਜ ਜਿੱਥੇ ਮੌਤ ਦਾ ਕਹਿਰ ਵਰਤ ਰਿਹਾ, ਅੱਜ 300 ਦੀ ਚੀਜ਼ 30,000 ਦੇ ਵਿੱਚ ਸੇਲ ਕਰ ਰਿਹਾ, ਤੁਹਾਡਾ ਕਿੱਥੇ ਭਲਾ ਹੋਊ, ਤੁਹਾਡਾ ਕਿੱਥੇ ਭਲਾ ਹੋਊ। ਰੱਬ
ਬਿਲਕੁਲ,
ਹਾਂਜੀ ਪਰਮਾਤਮਾ ਨਾ ਜੀ ਅੱਜ ਇਹਨਾਂ ਨੂੰ ਪ੍ਰਤੱਖ ਦਿਖਾ ਰਿਹਾ, ਪਰ ਸਾਡੇ ਲੋਕਾਂ ਚ ਫਿਰ ਕੋਈ ਦਿਸਣਗੇ ਉਹਨਾਂ ਚ, ਉਹ ਫਿਰ ਅੱਜ ਵੀ ਪੈਸੇ ਦੌੜ ਦੇ ਵਿੱਚ ਲੱਗੇ ਹੋਏ ਆ। ਚਲੋ ਅੰਜੂ ਜੀ,
ਆਪਾਂ ਸੋਚਦੇ ਆ ਜੀ ਵੀ ਇਹੀ ਸੋਚਦੇ ਕਿ ਇਨਸਾਨੀਅਤ ਖਤਮ ਹੋ ਗਈ ਹੈਗੀ ਆ ਤੇ ਹੋ ਗਿਆ, ਆਪਾਂ ਉਹੀ ਤੁਹਾਡੇ ਕਹਿਣ ਵਾਂਗ ਮੈਨੂੰ ਪਤਾ ਲੱਗ ਗਿਆ ਕਿ ਤੁਹਾਡਾ ਹੁਣ ਫੇਰ ਦਿਲ ਕਰਦਾ ਕੁਛ ਖੂਬਸੂਰਤ ਗਾਣਾ ਸੁਣਨ ਨੂੰ।
ਤੁਸੀਂ ਨਾ ਮੇਰੇ ਕੱਟਤੀ ਤੇ ਮੈਂ ਤੁਹਾਨੂੰ ਇਹੀ ਕਹਿਣ ਲੱਗਿਆ ਸੀ ਵੀ ਉਹ ਫੇਰ ਮੈਂ ਨਾ ਉਹ ਫੇਰ ਭਾਵੁਕ ਜਿਹਾ ਹੋ ਜਾਂਦਾ ਤੇ ਤੁਸੀਂ ਐ ਕਰੋ।
ਨਹੀਂ ਨਹੀਂ, ਅਸੀਂ ਤੁਹਾਨੂੰ ਭਾਵੁਕ ਨਹੀਂ, ਅਸੀਂ ਤੁਹਾਨੂੰ ਹੋਣ ਦੇਣਾ, ਅਸੀਂ ਕਿਸੇ ਨੂੰ ਭਾਵੁਕ ਨਹੀਂ ਹੋਣ ਦੇਣਾ। ਸਾਡਾ ਹਰਗਿਜ਼ ਇਹ ਸਾਡਾ ਸੋਚ ਨੀ ਕਿ ਅਸੀਂ ਭਾਵੁਕ ਹੋਈਏ। ਜਿਹੜਾ ਹਰਮਨ ਰੇਡੀਓ ਸਾਰਿਆਂ ਦਾ ਹਰਮਨ ਰੇਡੀਓ ਆ ਤੇ ਦਿਲਾਂ ਚ ਖੁਸ਼ੀਆਂ ਪੈਦਾ ਕਰਨ ਵਾਲਾ, ਪਰ ਇੱਕ ਜਿਹੜਾ ਅਸਲੀਅਤ ਆ, ਜੱਸੀ ਅਸਲੀਅਤ ਥੋੜੇ ਜਿਹੇ ਉਹਦੀ ਝਾਤ ਮਾਰੀ ਆ। ਹਾਂਜੀ, ਅਗਲਾ ਗਾਣਾ ਵੀ ਅੱਜ ਤੁਸੀਂ ਪਹਿਲੀ ਵਾਰ ਸਾਡੇ ਨਾਲ ਸਾਂਝ ਪਾ ਰਿਹਾ ਤੇ ਹਮੇਸ਼ਾ ਸਾਂਝ ਪਾਉਂਦੇ ਰਹਿਣੇ, ਇਸ ਕਰਕੇ ਅੱਜ ਮੈਂ ਜਿਹੜੇ ਵੀ ਗਾਣੇ ਲਾਉਂਗੀ ਹੁਣ ਵੀ ਆਪਣੇ ਪ੍ਰੋਗਰਾਮ ਚ ਤੁਹਾਡੀ ਪਸੰਦ ਆਉਣਗੇ ਜੋਤੀ ਜੀ। ਹੁਣ ਤੁਸੀਂ ਮੈਨੂੰ ਅਗਲਾ ਗਾਣਾ ਦੱਸ ਸਕਦੇ ਆ ਤੇ ਮੈਂ ਫਿਰ।
ਜੇ ਆਪਾਂ ਸ਼ੁਰੂਆਤ ਕੀਤੀ ਹੈ ਨਾ ਜੀ ਮਾਨ ਸਾਹਿਬ ਤੋਂ ਤੇ ਅਗਲਾ ਵੀ ਤੁਸੀਂ ਫਿਰ ਹਰਭਜਨ ਮਾਨ ਦਾ ਹੀ ਆਉਣ ਦਿਓ। ਕਹਿੰਦੇ ਜਿਵੇਂ ਕਹਿੰਦੇ ਨਾ ਵੀ ਉਹ ਬਾਲੀਵੁੱਡ ਦੇ ਵਿੱਚ ਜਿਹੜੇ ਖਾਨ ਹੈਗੇ ਆ, ਚਾਹੇ ਉਹ ਅਮੀਰ ਖਾਨ ਹੈ, ਸ਼ਾਹਰੁਖ ਖਾਨ ਹੈ ਤੇ ਚਾਹੇ ਕੋਈ ਹੋਸਟਲ ਖਾਨ ਹੈ, ਉਵੇ ਪੰਜਾਬੀ ਸਿੰਗਰਾਂ ਦੇ ਵਿੱਚ ਮਾਨਾਂ ਦੀ ਬੜੀ ਚੜ੍ਹਾਈ ਹੈ।
ਅੱਜ ਅੱਜ ਫਿਰ ਮਾਨ ਨੂੰ ਹੀ ਅਸੀਂ ਚੱਲਦੇ ਚੱਲਣ ਦਿੰਦੇ ਆ। ਹਰਭਜਨ ਮਾਨ ਹੁਣੀ ਦਾ ਖੂਬਸੂਰਤ ਇਹ ਗੀਤ ਆਪਾਂ ਸਾਰੇ ਸੁਣਦੇ ਆ, ਇੰਜੋਏ ਕਰੋ ਤੇ ਉਸ ਤੋਂ ਬਾਅਦ ਜੋਤੀ ਜੀ ਹੁਣੇ ਨਾਲ ਇਸੇ ਤਰ੍ਹਾਂ ਦੁਬਾਰਾ ਫੇਰ ਸਾਂਝ ਪਾਉਂਦੇ ਆ ਜੀ। ਇਹ ਗਾਣਾ ਹਰਭਜਨ ਮਾਨ ਦਾ ਤੁਹਾਡੇ ਸਭ ਦੇ ਨਾਮ। ਸੋ ਦੋਸਤੋ, ਪ੍ਰੋਗਰਾਮ ਦੇ ਆਪਾਂ ਅਖੀਰ ਤੱਕ, ਇਸ ਵਾਰ ਦੇ ਅਖੀਰ ਤੱਕ ਪਹੁੰਚ ਗਏ ਹੈਗੇ ਆ। ਜੋਤੀ ਜੀ ਹੁਣੇ ਨੇ ਅੱਜ ਸਾਡੇ ਲਈ ਸਮਾਂ ਕੱਢਿਆ, ਹਮੇਸ਼ਾ ਕੱਢਦੇ ਰਹਿਣਗੇ, ਸਾਂਝ ਪਾਉਂਦੇ ਰਹਿਣਗੇ ਉਹਨਾਂ ਦੇ ਨਾਲ। ਜੋਤੀ ਜੀ, ਚਲੋ ਇਹ ਤਾਂ ਹੋ ਗਏ ਹਾਲਾਤ ਪੰਜਾਬ ਦੇ ਜਿਹੜੇ ਕਿ ਕੁਛ ਵਧੀਆ ਨਹੀਂ ਹੈਗੇ, ਜਿਹੜੇ ਦਿਲ ਨੂੰ ਉਦਾਸ ਕਰਨ ਵਾਲੇ ਹੈਗੇ ਆ। ਤੇ ਇਸ ਦੇ ਨਾਲ ਨਾਲ ਮੈਂ ਤੁਹਾਡੇ ਤੋਂ ਪੁੱਛੂਗੀ ਕਿ ਹੁਣ ਇੰਡੀਆ ਦੇ ਵਿੱਚ ਗਰਮੀ ਦਾ ਮੌਸਮ ਕਿੱਦਾਂ ਚੱਲ ਰਿਹਾ, ਕਿ ਗਰਮੀ ਸ਼ੁਰੂ ਹੋ ਗਈ ਆ ਤੇ ਕਿੱਦਾਂ ਦਾ ਹੈਗਾ ਆ?
ਤੁਸੀਂ, ਮੈਨੂੰ ਲੱਗਦਾ ਤੁਸੀਂ ਮੇਰੇ ਨਾ ਜ਼ਖਮਾਂ ਤੇ ਲੂਣ ਛਿੜਕ ਰਹੇ ਹੋ। ਮੌਸਮ
ਤੋਂ ਤੁਸੀਂ ਨਵੇਂ ਨਵੇਂ ਆਏ ਆ ਨਾ, ਅੱਜ ਤੁਹਾਨੂੰ ਚਾਹ ਵੀ ਪਾ ਕੇ ਗਾਣੇ ਸੁਣਾ ਰਹੇ ਆ, ਚਾਹੇ ਖੰਡ ਪਾ ਰਹੇ ਤੁਹਾਡੇ ਜ਼ਖਮਾਂ ਦੇ, ਚਾਹੇ ਲੂਣ ਪਾ ਰਹੇ, ਤੁਹਾਡਾ ਸਵਾਗਤ ਕਰ ਰਹੇ ਹਾਂ ਅਸੀਂ।
ਚਲੋ ਫਿਰ ਤੁਸੀਂ, ਤੁਹਾਨੂੰ ਇਹ ਵੀ ਦੱਸ ਦਿੰਦੇ ਆ, ਐਕਚੁਲੀ ਗੱਲ ਇਹ ਹੈ ਜੀ ਵੀ ਮੈਂ ਹੈਗਾ ਸਾਧਕ ਪਿੰਡ ਆਪਦੇ ਤੇ ਸਾਡੇ ਨਾ ਇੱਥੇ ਮਾੜੀ ਜੀ ਕੋਈ ਹਵਾ, ਮਾੜੀ ਜੀ ਹਨੇਰੀ ਆ ਗਈ ਨਾ, ਜਾਂ ਚਾਰ ਸਿੱਟਾ ਰੱਬ ਮੀਂਹ ਨੇ ਸੁੱਟ ਦੇ ਤੇ ਬਿਜਲੀ ਬੋਰਡ ਆ ਉਹਦਾ ਨਾਲ ਦੀ ਨਾਲ ਹੀ ਲਾਈਟ ਬੰਦ ਕਰ ਦਿੰਦੇ ਆ। ਤੇ ਰਾਤ ਗਰਮੀ ਕਹਿੰਦੀ ਸੀ ਵੀ ਮੈਂ ਆ ਤੇ ਉਧਰੋਂ ਬਿਜਲੀ ਬੋਰਡ ਨੇ ਲਾਈਟ ਬੰਦ ਕਰਤੀ ਜੀ, ਤੇ ਸਾਰੀ ਰਾਤ ਮੱਛਰ ਜੇ ਕਮਰੇ ਚ ਅੰਦਰ ਪਾਵਾਂ ਤਾਂ ਮੱਛਰ ਅੰਦਰ ਕਿਤੇ ਗੋਡੇ ਵੱਡੇ, ਤੇ ਜੇ ਬਾਹਰ ਮੰਜੇ ਤੇ ਪਾਵਾਂ ਤੇ ਬਾਹਰ ਮੱਛਰ ਦਿੰਦੇ ਆ ਵੱਡੇ। ਸਾਰੀ ਰਾਤ ਮੇਰੀ ਆਈ ਗੇੜੇ ਮਾਰਦੀ, ਸਾਰੀ ਰਾਤ ਲੰਘ ਗਈ ਕਰ ਗਈ ਤੇ ਸਵੇਰੇ 5 ਵਜੇ ਉੱਠ ਕੇ ਮਾਤਾ ਦੇ ਨਾਲ ਫਿਰ ਮੈਂ ਚਾਹ ਪੀਤੀ, ਸੁੱਤਾ ਮੈਂ ਹੈ ਨੀ। ਸੋ ਇਹ ਤੁਹਾਨੂੰ ਮੈਂ ਜਿਹੜੀ ਇੱਥੋਂ ਦੀ ਗਰਮੀ ਦਾ ਹਾਲ ਸੁਣਾ ਦਾ, ਤੇ ਮੈਨੂੰ ਫਿਰ ਆਸਟ੍ਰੇਲੀਆ ਬਹੁਤ ਯਾਦ ਆ ਰਿਹਾ ਸੀ ਯਾਰ ਉੱਥੇ ਵੀ ਕਿਆ ਬਾਤ
ਉੱਥੇ ਕੰਮ ਦੇ ਕੰਮ ਏਦਾਂ ਕੰਮ ਉੱਥੇ। ਅੱਛਾ ਆਸਟ੍ਰੇਲੀਆ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਕਿੱਦਾਂ ਦਾ ਮੌਸਮ ਹੁੰਦਾ ਆ?
ਇਸ ਵੇਲੇ ਉੱਥੇ ਠੰਡ ਸ਼ੁਰੂ ਹੋ ਗਈ ਜੀ, ਮੈਲਬਰਨ ਵਿੱਚ ਬੜਾ ਸੋਹਣਾ ਮੌਸਮ ਹੈ। ਵੈਸੇ ਵੀ ਜੇ ਆਪਾਂ ਮੈਲਬਰਨ ਦੀ ਗੱਲ ਕਰੀਏ ਨਾ ਜੀ, ਓਵਰਆਲ ਉੱਥੇ ਵੈਦਰ ਬੜਾ ਵਧੀਆ ਹੁੰਦਾ, ਬਾਰਿਸ਼ ਗਰਮੀਆਂ ਦੇ ਵਿੱਚ ਵੀ ਮਤਲਬ ਤੀਜੇ ਚੌਥੇ ਦਿਨ ਬਾਰਿਸ਼ ਵਗੈਰਾ ਹੁੰਦੀ ਰਹਿੰਦੀ ਹੈ, ਤੇ ਬਹੁਤ ਮੈਨੂੰ ਤਾਂ ਖੈਰ ਮਤਲਬ ਬਹੁਤ ਵਧੀਆ ਵੈਦਰ ਲੱਗਦਾ ਮੈਲਬਰਨ ਦਾ। ਤੇ ਸੋ ਵਧੀਆ
ਜਿਹੜਾ ਗਰਮੀ ਦਾ ਮੌਸਮ ਆ ਉਹ ਕਿਹੜੇ ਮਹੀਨੇ ਦੇ ਵਿੱਚ ਸ਼ੁਰੂ ਹੁੰਦਾ ਆ?
ਆਪਣੇ ਨਾਲੋਂ ਪੁੱਠਾ ਜੀ, ਇੰਡੀਆ ਨਾਲੋਂ ਕਹਿ ਲੋ ਵੀ ਮੇਰਾ ਤਾਂ ਖੈਰ ਬੜਾ ਵਧੀਆ ਲੋਟ ਆਇਆ ਵਾ ਕੰਮ, ਜਦੋਂ ਸਰਦੀਆਂ ਇੱਧਰ ਸ਼ੁਰੂ ਹੁੰਦੀਆਂ ਤੇ ਮੈਂ ਨਵੰਬਰ ਚ ਜਹਾਜ਼ ਚੜ ਕੇ ਇੱਧਰ ਨੂੰ ਆ ਜਾਂਦਾ, ਤੇ ਜਦੋਂ ਜੇ ਗਰਮੀਆਂ ਹੁੰਦੀਆਂ ਸੀਗੀਆਂ ਮਤਲਬ ਕਹਿ ਲੋ ਵੀ ਅਪ੍ਰੈਲ ਜੇ, ਤੇ ਮੈਂ ਉਧਰੋਂ ਚਲਾ ਜਾਂਦਾ ਸੀ ਤੇ ਐਤਕੀ ਇਹਨਾਂ ਨੇ ਫਸਾ ਲਿਆ, ਕਹਿੰਦੇ ਵੀ ਐਤਕੀ ਨੇ ਕਾਕਾ ਤੈਨੂੰ ਅਸੀਂ ਜਾਣ ਦਿੰਦੇ, ਤੇ ਮੈਂ ਹੋ ਗਿਆ
ਸਟਾਰਟ। ਗਰਮੀ ਤੇ ਮੱਛਰ, ਮੱਛਰ ਨੂੰ ਉਹਦਾ ਮਿਊਜ਼ਿਕ ਪੂਰਾ ਸੁਣ ਕੇ ਜਾਵੋ ਔਰ ਮੱਛਰ ਨੂੰ ਪੂਰਾ ਇੰਜੋਏ ਕਰਕੇ ਜਾਓ ਹੈ, ਜਿਹੜਾ ਕਿ ਕਾਫੀ ਦੇਰ ਮੱਛਰ ਦਾ। ਬਾਕੀ ਗਰਮੀਆਂ ਦੇ ਵਿੱਚ ਉਹ ਵੀ ਦਿਨ ਸੀਗੇ ਤੇ ਜਦੋਂ ਅਸੀਂ ਕੀ ਕਹਿੰਦੇ ਹੁੰਦੇ ਆ ਜਿਹੜੀ ਆਪਣੀ ਇੱਕ ਦਵਾਈ ਮਿਲਦੀ ਹੁੰਦੀ ਸੀਗੀ, ਆਪਣੇ ਆਪ ਲਾਉਂਦੇ ਹੁੰਦੇ ਸੀ ਬੋਡੀ ਤੇ, ਮੈਨੂੰ ਉਹਦਾ ਨਾਮ ਯਾਦ ਭੁੱਲ ਗਿਆ, ਜਿਹੜੀ ਆਪਾਂ ਮੱਛਰਾਂ ਵਾਲੀ ਸੀਗੀ
ਉਹ
ਲਾ, ਹਾਂਜੀ ਆਡੋਮਸ, ਹਾਂਜੀ ਜਾਂ ਕੁਛ ਏਦਾਂ, ਤੇ ਉਹ ਲਾ ਕੇ ਵੀ ਪੈ ਜਾਣਾ ਤੇ ਮੱਛਰ ਨੇ ਵੀ ਦੰਦੀਆਂ ਵੱਢੀ ਜਾਣਾ ਤੇ ਰਾਤ ਨੂੰ ਨੀਂਦ ਵੀ ਆਈ ਹੋਣੀ, ਤੇ ਬਸ ਉਹ ਦਿਨ ਹੀ ਏਦਾਂ ਦੇ ਸੀਗੇ। ਤੇ ਹੁਣ ਸੋਚਦੇ ਵੀ ਅਸੀਂ ਉਹ ਦਿਨ ਕੱਟੇ ਕਿੱਦਾਂ ਆ,
ਹਨਾ ਵੀ ਉਹ ਆਪਣੇ ਸਰੀਰ ਵੀ ਸੋਹਲ ਹੋ ਗਏ। ਤੇ ਥੋੜਾ ਜਿਹਾ ਉਦੋਂ ਇਹ ਸੀਗਾ ਵੀ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਉਦੋਂ ਗਰਮੀ ਵੀ ਘੱਟ ਹੁੰਦੀ ਸੀ, ਦਰਖਤ ਜ਼ਿਆਦਾ ਹੁੰਦੇ ਸੀ, ਪੋਲੂਸ਼ਨ ਜਿਵੇਂ ਏਸੀਆਂ ਦੇ ਹੋ ਗਏ, ਗੱਡੀਆਂ ਦੇ ਹੋ ਗਏ, ਹੋਰ ਇਹਨਾਂ ਚੀਜ਼ਾਂ ਦੇ ਪੋਲੂਸ਼ਨ ਘੱਟ ਹੁੰਦਾ ਸੀਗਾ। ਸੋ ਮਤਲਬ ਮੈਨੂੰ ਲੱਗ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਤਕਰੀਬਨ 40 ਡਿਗਰੀ ਤੱਕ ਟੈਂਪਰੇਚਰ ਹੁੰਦਾ ਸੀ, ਤੇ ਥੋੜੇ ਜਿਹੇ ਸਰੀਰ ਉਹ ਜਿਹੇ ਦਰਖਤ ਦਰੁਖਤਾਂ ਥੱਲੇ ਪਏ ਰਹੀਦਾ ਸੀਗਾ, ਤੇ ਵਧੀਆ ਨਜ਼ਾਰੇ ਸੀ। ਮੈਂ ਤਾਂ ਕਹਿੰਦਾ ਵੀ ਬਹੁਤ ਹੀ ਵਧੀਆ ਖੂਬਸੂਰਤ ਸਮਾਂ ਸੀ ਉਹ, ਤੇ ਉਹ ਤਾਂ ਸ਼ਾਇਦ
ਬਿਲਕੁਲ ਉਹ ਸਮਾਂ ਕਦੇ ਨੀ ਸੋਚਣ ਚ ਰਹਿ ਗਿਆ। ਜੋਤੀ ਜੀ, ਅੱਜ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਹਾਡੇ ਨਾਲ ਪਹਿਲੀ ਮੁਲਾਕਾਤ ਹੋਈ ਆ, ਤੇ ਇਹ ਮੁਲਾਕਾਤ ਹੁਣ ਹੁੰਦੀ ਰਹਿਣੀ ਆ, ਸਾਂਝ ਸਾਡੀ ਪੈਂਦੀ ਰਹਿਣੀ ਹੈਗੀ ਆ ਹਰਮਨ ਰੇਡੀਓ ਦੇ ਉੱਤੇ ਇਸੇ ਦਿਨ ਇਸੇ ਸਮੇਂ ਤੇ। ਸੋ ਦਰਸ਼ਕੋ, ਤੁਸੀਂ ਜੋਤੀ ਜੀ ਹੁਣੀ ਦਾ ਇੰਤਜ਼ਾਰ ਕਰਿਆ ਕਰੋ, ਨਵੇਂ ਨਵੇਂ ਇਹ ਪ੍ਰੋਗਰਾਮ ਦੀ ਸਾਡੇ ਨਾਲ ਸਾਂਝ ਪਾਇਆ ਕਰਨਗੇ, ਨਵੀਂ ਨਵੀਂ ਜਾਣਕਾਰੀ ਦਿਆ ਕਰਨਗੇ, ਪੰਜਾਬ ਚ ਵੀ ਜਿੱਦਾਂ ਵੀ ਹੋਏਗਾ ਕੁਛ ਨਾ ਕੁਛ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਜੋਤੀ ਜੀ, ਮੈਂ ਤੁਹਾਡਾ ਇਸੇ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ, ਸਾਂਝ ਪਾਈ ਗੱਲਾਂ ਬਾਤਾਂ ਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਾਨੂੰ ਤੁਹਾਡੀ ਉਡੀਕ ਰਹੇਗੀ
ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ
ਜੀ, ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖਿਓ
ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ
skillful education hasil karo. Griffin College. Ethe students nu ditta janda hai healthy te harmonious studying environment. Latest technology, online study te affordable fees, qualified trainers, student support services. Aaj hi join karo Griffin College. L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਜੀ ਹਾਂ ਦੋਸਤੋ ਸ਼ਿਵ ਕੁਮਾਰ ਬਟਾਲਵੀ ਬਿਰਹਾ ਤੋਂ ਸੁਲਤਾਨ ਜਿਹਨੇ ਅੱਤ ਦਾ ਬਿਰਹੋਂ ਹੰਡਾਇਆ ਤੇ ਜਿਸ ਨੇ ਬੇਹੱਦ ਮੁਹੱਬਤ ਹੰਡਾਈ ਜਿਸਨੇ ਸਮਾਜ ਨੂੰ ਆਪਣੀ ਸੋਚ ਦੀ ਕਸਵੱਟੀ ਤੇ ਰੱਖ ਕੇ ਦੇਖਿਆ ਪਰਖਿਆ ਤੇ ਆਪਣੀਆਂ ਲਿਖਤਾਂ ਚ ਉਸ ਨੂੰ ਵਿਚਾਰਿਆ ਜਿਸ ਦੇ ਬੋਲਾਂ ਦੇ ਵਿੱਚ ਸਰਗਮ ਸੀ ਸ਼ਬਦਾਂ ਦੇ ਵਿੱਚ ਸਰਗਮ ਸੀ ਤੇ ਅੱਜ ਵੀ ਆ ਉਹਨਾਂ ਦੇ ਅਲਫਾਜ਼ ਅੱਜ ਵੀ ਸਾਡੇ ਵਿੱਚ ਜਿੰਦਾ ਨੇ ਉਹਨਾਂ ਦੇ ਸ਼ਬਦ ਅੱਜ ਵੀ ਸਾਡੇ ਵਿੱਚ ਜਿੰਦਾ ਉਹਨਾਂ ਦੀ ਸ਼ਾਇਰੀ ਸਾਡੀਆਂ ਜ਼ੁਬਾਨਾਂ ਤੇ ਅੱਜ ਵੀ ਇਸੇ ਤਰ੍ਹਾਂ ਪੜ੍ਹੀ ਜਾ ਰਹੀ ਹੈ ਸੋ ਸ਼ਿਵ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਬੇਸ਼ੱਕ ਉਹ ਸਰੀਰਕ ਤੌਰ ਤੇ ਇਸ ਦੁਨੀਆਂ 'ਚ ਨਹੀਂ ਪਰ ਹਰ ਸ਼ਾਇਰ ਦੀ ਜ਼ੁਬਾਨ ਦੇ ਉੱਤੇ ਸ਼ਿਵ ਬੋਲਦਾ ਹਰ ਘਰ ਦੇ ਵਿੱਚ ਸ਼ਿਵ ਦੀ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਕਿਤਾਬ ਜਾਂ ਫਿਰ ਉਸ ਦੀਆਂ ਨਜ਼ਮਾਂ ਸਾਨੂੰ ਮਿਲ ਹੀ ਜਾਂਦੀਆਂ ਨੇ ਸ਼ਿਵ ਕੁਮਾਰ ਬਟਾਲਵੀ ਜਿਸ ਦਾ ਜਨਮ 23 ਜੁਲਾਈ 1936 ਨੂੰ ਪਿੰਡ ਗੁਰਦਾਸਪੁਰ ਤਹਿਸੀਲ ਸ਼ੱਕਰਗੜ੍ਹ ਦੇ ਪਿੰਡ ਲੋਹਟੀਆਂ ਦੇ ਪੰਡਿਤ ਕਿਸ਼ਨ ਗੋਪਾਲ ਜੀ ਦੇ ਘਰ ਹੋਇਆ ਸੀ ਸ਼ਿਵ ਕੁਮਾਰ ਦਾ ਨਾਂ ਸ਼ਿਵ ਦੀ ਮਾਂ ਨੇ ਰੱਖਿਆ ਸੀ ਸ਼ਿਵ ਪਰ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਸ਼ਿਵ ਭਗਵਾਨ ਸ਼ਿਵ ਦੀ ਤਰ੍ਹਾਂ ਇਸ ਨੂੰ ਸਾਗਰ ਦਾ ਮੰਥਨ ਕਰਨਾ ਪਵੇਗਾ ਤੇ ਜ਼ਹਿਰ ਇਕੱਲੇ ਨੂੰ ਪੀਣੀ ਪਵੇਗੀ ਸ਼ਿਵ ਹਿਜ਼ਰਾਂ ਦੇ ਜ਼ਹਿਰ ਨਾਲ ਨੱਕੋ ਨੱਕ ਭਰਿਆ ਪਿਆਲਾ ਸੀ ਤੇ ਉਹ ਜ਼ਿੰਦਗੀ ਭਰ ਆਪਣੇ ਬਿਰਹੋਂ ਦੇ ਵਿੱਚ ਤੜਫਦਾ ਰਿਹਾ ਤੇ ਉਸ ਨੂੰ ਹੰਡਾਉਂਦਾ ਰਿਹਾ ਜਿਵੇਂ ਹਿਜ਼ਰ ਦੇ ਦਰਦ ਦੇ ਸਾਹਾਂ ਦੀ ਨਦੀ ਸ਼ਿਵ ਅੰਦਰ ਵਗਦੀ ਹੋਵੇ ਜਿਵੇਂ ਸੋਗ ਦਾ ਮਹਿਤਾਬ ਹੋਵੇ ਅਮਰਤਾ ਪ੍ਰੀਤਮ ਜੀ ਦਾ ਸ਼ਿਵ ਕੁਮਾਰ ਬਾਰੇ ਕਹਿਣਾ ਸੀਗਾ ਕਿ ਜਿਵੇਂ ਦਮੋਦਰ ਕਵੀ ਨੇ ਕਿਹਾ ਕਿ ਝੰਗ ਸਿਆਲਾਂ ਦੀ ਹੀਰ ਜਦੋਂ ਜੰਮੀ ਸੀ ਤਾਂ ਦਾਈ ਨੇ ਉਸ ਨੂੰ ਗੁੜ ਦੀ ਥਾਂ ਤੇ ਇਸ਼ਕ ਦੀ ਘੁੱਟੀ ਪਿਲਾ ਦਿੱਤੀ ਸੀ ਤੇ ਇਹ ਵੀ ਗੱਲ ਸੱਚੀ ਆ ਕਿ ਜਦੋਂ ਸ਼ਿਵ ਕੁਮਾਰ ਵਿਸਾਖੀ ਵਾਲੇ ਦਿਨ ਜੰਮਿਆ ਸੀ ਤਾਂ ਉਹਦੀ ਮਾਂ ਨੇ ਅੱਗ ਦੀ ਨਦੀ ਵਿੱਚੋਂ ਪਾਣੀ ਲਿਆ ਆਪਣੇ ਪੁੱਤ ਨੂੰ ਚਖਾਇਆ ਇਹ ਬਸੰਤਰ ਨਦੀ ਇਸ ਪਿੰਡ ਦੀ ਬੱਖੀ ਵਿੱਚ ਵਗਦੀ ਹੈ ਸ਼ਿਵ ਕੁਮਾਰ ਛੋਟੇ ਹੁੰਦਿਆਂ ਉਸ ਨਦੀ ਤੇ ਉੱਕੇ ਕਾਈਆਂ ਦੇ ਬੂਟਿਆਂ ਵਿੱਚ ਕੱਕੜੀ ਦੇ ਫੰਬੇ ਅੜਾਉਂਦਾ ਤੇ ਸਾਰਾ ਦਿਨ ਉਸ ਕੁੜੀ ਨੂੰ ਲੱਭਦਾ ਫਿਰਦਾ ਰਹਿੰਦਾ ਜਿਹੜੀ ਕੁੜੀ ਰਾਤੀ ਸੁਪਨੇ ਵਿੱਚ ਦਿਸਦੀ ਹੁੰਦੀ ਸੀ ਇਸ ਤੜਫ ਨੇ ਸ਼ਿਵ ਨੂੰ ਦਰਦਾਂ ਦੀਆਂ ਪੀੜਾਂ ਨਾਲ ਬੰਨ ਦਿੱਤਾ ਸੀ ਵੈਸੇ ਸ਼ਿਵ ਕੁਮਾਰ ਪੜਾਈ ਵਿਚ ਬਹੁਤ ਹੁਸ਼ਿਆਰ ਸੀ। ਚੌਥੀ ਕਲਾਸ ਵਿਚ ਵਜੀਫਾ ਵੀ ਜਿੱਤਿਆ ਸੀ, ਪਰ ਪਤਾ ਹੀ ਨੀ ਲੱਗਾ ਕਦ ਤੇ ਕਿੱਦਾਂ ਨਿਕੜੀ ਉਮਰੇ ਇਸ਼ਕ ਦਾ ਅਵਲੜਾ ਰੋਗ ਲਾ ਬੈਠਾ। ਓਹਦੀ ਜ਼ਿੰਦਗੀ ਵਿਚ ਇਕ ਕਿੱਛੀ ਨਾਂ ਦੀ ਕੁੜੀ ਆਈ, ਉਸ ਨਾਲ ਠੀਕਰੀਆਂ ਦੀ ਖੇਡ ਖੇਡਦਾ ਸ਼ਿਵ ਉਸ ਕੁੜੀ ਨਾਲ ਦਿਲਾਂ ਦੀ ਸਾਂਝ ਪਾ ਬੈਠਾ। ਤੇ ਫੇਰ ਇਕ ਵਾਰੀ ਆਪਣੇ ਤੋਂ 12 ਵਰੇ ਵੱਡੀ ਬੀਰੋ ਨਾਲ ਉਸ ਦਾ ਮੋਹ ਪੈ ਗਿਆ। ਓਹਦੀ ਇਕ ਝਲਕ ਦੇਖਣ ਲਈ ਸਾਰਾ ਦਿਨ ਉਹ ਉਡੀਕਦਾ ਰਹਿੰਦਾ। ਪੜ੍ਹਾਈ ਵਿਚੋਂ ਓਹਦੀ ਦਿਲਚਸਪੀ ਘਟਦੀ ਗਈ ਤੇ ਉਹ ਮੇਲਿਆਂ ਰਾਸਾਂ ਤੇ ਤਮਾਸ਼ਵੀਨਾਂ ਦਾ ਸ਼ੌਕੀਨ ਹੋ ਗਿਆ। ਸਾਰਾ ਦਿਨ ਬਾਹਰ ਘੁੰਮਣ ਫਿਰਨ ਤੋਂ ਮਗਰੋਂ ਤਰਕਾਲਾਂ ਢਲਣ ਪਿੱਛੋਂ ਘਰ ਮੁੜਦਾ ਤੇ ਬਾਪ ਤੋਂ ਝਿੜਕਾਂ ਖਾਂਦਾ। ਕਿੱਛੀ ਤੇ ਬੀਰੋ ਪ੍ਰਤੀ ਉਸਦਾ ਮੋਹ ਬਾਲ ਬਰੇਸੇ ਸੀ। ਇਸ਼ਕੇ ਦਾ ਅਸਲ ਤੀਰ ਉਸਦੇ ਸੀਨੇ ਦੇ ਆਰ ਪਾਰ ਉਦੋਂ ਧੱਸਿਆ ਜਦ ਹਿਮਾਚਲ ਪ੍ਰਦੇਸ਼ ਦੇ ਮੇਲੇ ਵਿਚ ਉਸਨੂੰ ਮੀਨਾ ਨਾਂ ਦੀ ਇਕ ਕੁੜੀ ਮਿਲੀ। ਉਹ ਕਿੰਨਾ ਹੀ ਚਿਰ ਉਸਨੂੰ ਤੱਕਦਾ ਰਿਹਾ। ਪਹਿਲੀ ਨਜ਼ਰ ਦਾ ਪਿਆਰ ਕੱਚੀ ਤੰਦ ਵਾਲਾ ਨਹੀਂ ਸੀ ਨਿਕਲਿਆ, ਸਗੋਂ ਪਿਆਰ ਦੀਆਂ ਗੰਢਾਂ ਦਿਨੋ ਦਿਨ ਪੀੜੀਆਂ ਹੁੰਦੀਆਂ ਗਈਆਂ, ਖਤੋ ਖਤਾਬ ਹੋਣ ਲੱਗ ਪਈ, ਉਮਰਾਂ ਦੇ ਵਾਅਦੇ ਤੇ ਸਾਂਝ ਪੈਣ ਲੱਗ ਪਈ। ਪਰ ਸ਼ਿਵ ਨੇ ਤਾਂ ਬਿਰਹਾ ਦਾ ਸੁਲਤਾਨ ਬਣਨਾ ਸੀ, ਉਸਦਾ ਇਸ਼ਕ ਭਲਾ ਕਿੰਝ ਪ੍ਰਵਾਨ ਚੜ ਸਕਦਾ ਸੀ। ਹੱਸਦੀ ਖੇਡਦੀ ਮੀਨਾ ਨੂੰ ਇਕ ਦਿਨ ਮਿਆਦੀ ਬੁਖਾਰ ਨੇ ਆ ਕੇ ਰਿਹਾ। ਸ਼ਿਵ ਨੂੰ ਉਮਰ ਭਰ ਦਾ ਗਮ ਦੇ ਕੇ ਉਹ ਕੁਝ ਦਿਨਾਂ ਮਗਰੋਂ ਇਸ ਜਹਾਨ ਤੋਂ ਸਦਾ ਲਈ ਟੁਰ ਗਈ। ਸ਼ਿਵ ਦੇ ਕਾਲਜੇ ਦਾ ਰੁੱਗ ਭਰਿਆ ਗਿਆ, ਉਹ ਤਿੜਕ ਗਿਆ, ਉਹ ਟੁੱਟ ਗਿਆ। ਖੁਸ਼ੀਆਂ ਦੇ ਹਾਸੇ ਉਸਦੀ ਜ਼ਿੰਦਗੀ ਚੋਂ ਸਦਾ ਲਈ ਮਨਫੀ ਹੋ ਗਏ ਤੇ ਗਮ ਉਹਦੇ ਅਜਿਹੇ ਸਾਥੀ ਹੋ ਨਿਬੜੇ ਜਿਨ੍ਹਾਂ ਨੇ ਅੰਤਲੇ ਸਾਹਾਂ ਤੱਕ ਉਸਦਾ ਸਾਥ ਨਿਭਾਇਆ। ਉਸਨੇ ਲਿਖਿਆ ਸੀ, ਤਾਪਤ ਰਹੀਏ ਫਿਕਰਾਂ ਦੇ ਨੇ, ਮਾਰ ਮੁਕਾਈ ਜਿੰਦੜੀ ਨੀ, ਲੂਸ ਗਿਆ ਹਰ ਹਸਰਤ ਮੇਰੀ, ਲੱਗਿਆ ਹਿਜ਼ਰ ਚੁਮਾਸਾ ਨੀ। ਕਹਿੰਦੇ ਆ ਕਿ ਫੇਰ ਸੰਨ 1949 ਵਿਚ ਸ਼ਿਵ ਦੇ ਪਿਤਾ ਜੀ ਜਿਹੜੇ ਕਿ ਪਟਵਾਰੀ ਸੀ, ਉਹਨਾਂ ਦੀ ਬਦਲੀ ਬਟਾਲਾ ਵਿਖੇ ਹੋ ਗਈ ਤੇ ਸ਼ਿਵ ਪਰਿਵਾਰ ਸਮੇਤ ਇੱਥੇ ਆ ਕੇ ਰਹਿਣ ਲੱਗ ਪਏ। ਸ਼ਾਇਰੀ ਦੀ ਚੇਟਕ ਤਾਂ ਸ਼ਿਵ ਨੂੰ ਅੱਲੜ ਬਰੇਸ ਵਿਚ ਹੀ ਲੱਗ ਚੁੱਕੀ ਸੀ। ਇੱਥੇ ਆ ਕੇ ਉਸਨੇ ਬਟਾਲਾ ਸ਼ਹਿਰ ਦੇ ਨਾਮਵਰ ਸ਼ਾਇਰ ਪੰਡਿਤ ਬਰਕਤ ਰਾਮ ਨੂੰ ਆਪਣਾ ਉਸਤਾਦ ਬਣਾ ਲਿਆ ਸੀ। ਸ਼ਿਵ ਨੂੰ ਭਾਵੇਂ ਪਟਵਾਰੀ ਦੀ ਨੌਕਰੀ ਮਿਲ ਗਈ ਸੀ, ਪਰ ਕੋਈ ਕੀ ਦੱਸੇ ਕਿ ਟੁੱਟੇ ਦਿਲ, ਜ਼ਖਮੀ ਰੂਹ ਅਤੇ ਬਲੂੰਦਰੀਆਂ ਖੁਆਹਿਸ਼ਾਂ ਵਾਲਾ ਸ਼ਿਵ ਭਲਾ ਜ਼ਮੀਨ ਦੀਆਂ ਗਿਣਤੀਆਂ ਮਿਣਤੀਆਂ ਕਿੰਨਾ ਕੁ ਚਿਰ ਕਰ ਸਕਦਾ ਸੀ। ਸੋ ਆਖਰ ਸ਼ਿਵ ਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ ਤੇ ਫੇਰ ਉਸਨੇ ਨਾਭਾ ਕਾਲਜ ਵਿਖੇ ਪ੍ਰੈਪ ਵਿਚ ਦਾਖਲਾ ਲੈ ਲਿਆ ਤੇ ਉਥੇ ਉਹ ਮਸਤ ਮੌਲਾ ਸ਼ਾਇਰ ਵਜੋਂ ਮਕਬੂਲ ਹੋ ਗਿਆ। ਛੇਤੀ ਹੀ ਸ਼ਿਵ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਕੁੜੀਆਂ ਤਾਂਘ ਕੇ ਉਸ ਨੂੰ ਮਿਲਦੀਆਂ, ਆਪਣੀਆਂ ਕਾਪੀਆਂ ਉੱਤੇ ਉਸਦੇ ਗੀਤ ਲਿਖਦੀਆਂ। ਸ਼ਿਵ ਕੁਮਾਰ ਹਰ ਕੁੜੀ ਦਾ ਖਾਬ ਸੀ, ਸ਼ਿਵ ਦੇ ਗੀਤਾਂ ਨੂੰ ਕੁੜੀਆਂ ਗਾਉਂਦੀਆਂ। ਇਸਦੇ ਗੀਤਾਂ ਨੂੰ ਛਦੈਣ ਇਕ ਕੁੜੀ ਨੇ ਕੱਪੜੇ ਉੱਤੇ ਰੰਗ ਬਿਰੰਗੇ ਧਾਗਿਆਂ ਨਾਲ ਸ਼ਿਵ ਦੇ ਗੀਤਾਂ ਦੀਆਂ ਸਤਰਾਂ ਕੱਢੀਆਂ ਤੇ ਸ਼ਿਵ ਨੂੰ ਦਿਖਾਈਆਂ। ਹੈ ਨਾ ਦੀਵਾਨਗੀ ਸ਼ਿਵ ਪ੍ਰਤੀ ਅੱਜ ਵੀ।
ਖਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਵੇਲ ਜਦ ਵੀ ਮਿਲੀ ਪਰ ਵੇਲ ਜਦ ਵੀ ਮਿਲੀ ਫਰਜ਼ਾਂ ਤੋਂ ਤੇਰੇ ਮੁਖ ਦੀ ਕਿਤਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਮੈਨੂੰ ਜਦ ਵੀ ਤੁਸੀਂ ਯਾਦ ਆਏ ਮੈਨੂੰ ਜਦ ਵੀ ਤੁਸੀਂ ਯਾਦ ਆਏ ਦਿਨ ਦਿਹਾੜੇ ਸ਼ਰਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੂੰ ਇਹੋ ਹਿਸਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਸ਼ਿਵ ਨੂੰ ਇੱਕ ਗਮ ਤੇਹੀ ਪਰੋਸਾ ਸੀ ਸ਼ਿਵ ਨੂੰ ਇੱਕ ਗਮ ਤੇਹੀ ਪਰੋਸਾ ਸੀ ਗਮ ਤੋਂ ਕੋਰਾ ਜਵਾਬ ਲੈ ਬੈਠਾ ਮੈਨੂੰ ਤੇਰਾ ਜਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ
ਜਦ ਉਸ ਸ਼ਦੈਣ ਕੁੜੀ ਨੇ ਕੱਪੜੇ ਉੱਤੇ ਰੰਗ ਬਿਰੰਗੇ ਧਾਗਿਆਂ ਨਾਲ ਕੱਢੀਆਂ ਸ਼ਿਵ ਦੇ ਗੀਤਾਂ ਦੀਆਂ ਸਤਰਾਂ ਸ਼ਿਵ ਨੂੰ ਦਿਖਾਈਆਂ ਤਾਂ ਸ਼ਿਵ ਨੇ ਉਸ ਕੁੜੀ ਦੀ ਹੁਨਰਕਾਰੀ ਦੇਖੀ ਤੇ ਉਸਦੇ ਨਾਜ਼ੁਕ ਤੇ ਖੂਬਸੂਰਤ ਹੱਥਾਂ ਨੂੰ ਦੇਖਿਆ ਤੇ ਦੇਖਦੇ ਸਾਰ ਹੀ ਉਹ ਕੁੜੀ ਤੋਂ ਪਿਛਾਂ ਹਟ ਗਿਆ। ਉਸ ਕੁੜੀ ਦੇ ਹੱਥਾਂ ਨੂੰ ਛੋਣ ਤੋਂ ਸ਼ਿਵ ਡਰ ਗਿਆ ਕਿ ਕਿਤੇ ਮੇਰੇ ਗਮਾਂ ਦੀ ਝਰੇਟ ਇਹਦੇ ਕੋਲੇ ਤੇ ਖੂਬਸੂਰਤ ਹੱਥਾਂ ਤੇ ਨਾ ਜਾਵੇ। ਸ਼ਿਵ ਖੂਬਸੂਰਤੀ ਦਾ ਦੀਵਾਨਾ ਸੀ। ਉਹ ਕਿਸੇ ਕੁੜੀ ਦੇ ਬਾਲਾਂ ਨੂੰ ਪਿਆਰ ਕਰਦਾ, ਕਿਸੇ ਦੇ ਨੈਣ ਨਕਸ਼ਾਂ ਨੂੰ ਪਿਆਰ ਕਰਦਾ, ਕਿਸੇ ਦੇ ਪਿਆਰ ਨੂੰ ਪਿਆਰ ਕਰਦਾ, ਕਿਸੇ ਦੇ ਬੁੱਲਾਂ ਨੂੰ ਪਿਆਰ ਕਰਦਾ ਤੇ ਕਿਸੇ ਦੇ ਬੋਲਾਂ ਨੂੰ ਪਿਆਰ ਕਰਦਾ। ਸ਼ਿਵ ਦੀਆਂ ਲਿਖਤਾਂ ਨੂੰ ਬੇਸ਼ੁਮਾਰ ਸ਼ੋਹਰਤ ਮਿਲੀ, ਪਿਆਰ ਮਿਲਿਆ, ਪਰ ਦਿਲ ਦਾ ਸਕੂਨ ਨਾ ਮਿਲ ਸਕਿਆ ਤੇ ਆਖਰ ਉਸਨੇ ਪੜ੍ਹਾਈ ਅਧਵੱਟਿਓਂ ਹੀ ਛੱਡ ਦਿੱਤੀ। ਦਰਅਸਲ ਸ਼ਿਵ ਆਪਣੀ ਵਿਛੜੀ ਮਹਿਬੂਬਾ ਨੂੰ ਤਲਾਸ਼ਦਾ ਫਿਰਦਾ ਸੀ ਤੇ ਦਰ ਬਦਰ ਭਟਕਦਿਆਂ ਫਿਰਦਿਆਂ ਗਾਉਂਦਾ ਰਹਿੰਦਾ ਸੀ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ। ਇਹ ਬਿਰਹਾ ਦੀ ਵੇਦਨਾ ਵੀ ਨਾ ਬਸ ਇੰਨੀ ਪ੍ਰਬਲ ਹੁੰਦੀ ਏ ਕਿ ਇਸ ਤੋਂ ਛੁਟਕਾਰਾ ਪਾਉਣਾ ਬੰਦੇ ਦੇ ਹੱਥ ਵੱਸ ਨਹੀਂ ਹੁੰਦਾ ਤੇ ਕੋਈ ਇਸ ਨੂੰ ਆਪਣੇ ਤਨ ਦਾ ਲਿਬਾਸ ਬਣਾ ਕੇ ਵੀਰਾਨਗੀ ਵਿੱਚ ਜ਼ਿੰਦਗੀ ਗੁਜ਼ਾਰ ਦਿੰਦਾ ਹੈ ਬਿਰਹਾ ਮਨ ਦੀਆਂ ਬੇਹੱਦ ਅਸਧਾਰਨ ਹਾਲਾਤਾਂ ਦਾ ਨਾਂ ਹੈ। ਅੰਗਰੇਜ਼ੀ ਦਾ ਇੱਕ ਕਵੀ ਵਿਲੀਅਮ ਵਰਡਸਵਰਥ ਨੇ ਵਿਰਹਾ ਨੂੰ ਜਿੰਦਾ ਇਨਸਾਨ ਦੀ ਕਬਰ ਉੱਤੇ ਉੱਗੇ ਘਾਹ ਦਾ ਲਕਬ ਕਿਹਾ ਹੈ ਤੇ ਇੱਕ ਸ਼ਾਇਰ ਲਈ ਇਸ ਅੱਗ ਜਿਹੇ ਹਾਲਾਤਾਂ ਤੋਂ ਫਾਸਲਾ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਸ਼ਿਵ ਕੁਮਾਰ ਬਟਾਲਵੀ ਦਾ ਨਾਂ ਲੈਂਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾ। ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਸੀ ਪਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਨੇ ਇਨ੍ਹਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ। ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਜਿੰਨੀਆਂ ਵੀ ਰਚਨਾਵਾਂ ਜਿੰਨੀਆਂ ਵੀ ਲਿਖਤਾਂ ਨੇ ਉਹ ਇਨਸਾਨ ਦੀ ਜ਼ਿੰਦਗੀ ਦੇ ਆਲ ਦੁਆਲ ਨੇ, ਉਹ ਇਨਸਾਨ ਦੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂਹਦੀਆਂ ਨੇ। ਉਹਨਾਂ ਨੇ ਰੁੱਖਾਂ ਉੱਤੇ, ਧੀਆਂ ਉੱਤੇ, ਔਰਤ ਉੱਤੇ, ਵਧੀਕੀਆਂ ਉੱਤੇ, ਸਮਾਜ ਉੱਤੇ, ਬੁਰਾਈਆਂ ਉੱਤੇ, ਵਿਰਹਾਂ ਉੱਤੇ, ਤੜਫ ਉੱਤੇ, ਉਹਨਾਂ ਨੇ ਆਤਮਾ ਪਰਮਾਤਮਾ ਹਰ ਬਿੰਦੂ ਹਰ ਕੇਂਦਰ ਦੀ ਉਹਨਾਂ ਨੇ ਗੱਲ ਕੀਤੀ ਆ। ਸ਼ਿਵ ਨੂੰ ਪੰਜਾਬੀ ਦਾ ਸ਼ੈਲੇ ਵੀ ਕਿਹਾ ਜਾਂਦਾ ਹੈ। ਸ਼ਿਵ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਤੇ ਉਹਨਾਂ ਨਾਲ ਅਜਿਹੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ ਗਜ਼ਲਾਂ ਲਿਖਦਾ ਜਿਵੇਂ ਪੂਰੇ ਸੰਸਾਰ ਦਾ ਗਮ ਉਹਨੇ ਆਪਣੇ ਵਿੱਚ ਸਮਾ ਲਿਆ ਹੋਵੇ। ਸ਼ਿਵ ਕੁਮਾਰ ਬਟਾਲਵੀ ਨੂੰ ਅਸੀਂ ਕਿਸੇ ਫਰੇਮ ਵਿੱਚ ਕੈਦ ਨਹੀਂ ਕਰ ਸਕਦੇ ਹਾਂ। ਉਹਦੀ ਸ਼ਾਇਰੀ ਵਿਚਲੇ ਬਿੰਬਾਂ ਨੂੰ ਸਮਝਣ ਵਿੱਚ ਉਮਰ ਲੱਗ ਸਕਦੀ ਹੈ। ਉਹਦੀ ਸ਼ਾਇਰੀ ਦੀ ਉਡਾਨ ਤੱਕ ਪਹੁੰਚਣ ਲਈ ਸਾਨੂੰ ਉਹਦੇ ਪੱਧਰ ਦੀ ਕੈਫੀਅਤ ਚਾਹੀਦੀ ਆ। ਸ਼ਾਇਦ ਉਹ ਤਾਂ ਹੀ ਆਖ ਰਿਹਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸੀਂ ਭਰੇ ਭਰਾਏ, ਹਿਜ਼ਰ ਤੇਰੇ ਦੀ ਕਰ ਪਰਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ। ਇਹ ਬਿਰਹਾ ਇਨਸਾਨ ਨੂੰ ਆਪਣੇ ਨਾਲ ਬਹਾ ਕੇ ਲੈ ਜਾਂਦੀ ਆ। ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਦਿਲ ਵਿੱਚ ਵਸਣ ਵਾਲਾ ਕੋਲ ਨਾ ਹੋਵੇ, ਉਹਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਫੈਲ ਜਾਵੇ ਤੇ ਉਹ ਆਪਣੇ ਪਿਆਰੇ ਦੀ ਤੜਫ ਵਿੱਚ ਤੜਫ ਜਾਵੇ। ਫਿਰ ਉਹ ਜਿਨ੍ਹਾਂ ਪਲਾਂ ਨੂੰ ਹੰਡਾਉਂਦਾ ਆ ਉਹਨਾਂ ਪਲਾਂ ਦਾ ਨਾਂ ਕਰਨ ਬਿਰਹੋਂ ਆ। ਇਸੇ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਕੁੜੀ ਆਈ ਜਿਸ ਦਾ ਨਾਂ ਸੀ ਪਰਮਜੀਤ ਕੌਰ ਨਿੱਜਰ, ਜਿਸ ਨੇ ਸ਼ਿਵ ਦੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕੀਤੇ। ਉਸਨੇ ਸ਼ਿਵ ਬਾਰੇ ਦੱਸਿਆ ਕਿ ਸ਼ਿਵ ਦਾ ਇੱਕ ਗੀਤ, ਇਹ ਕਿਸ ਦੀ ਅੱਜ ਯਾਦ ਹੈ ਆਈ ਚੰਨ ਦਾ ਲੌਂਗ ਬੁਰਜੀਆਂ ਵਾਲਾ, ਪਾ ਕੇ ਨੱਕ ਵਿੱਚ ਰਾਤ ਹੈ ਆਈ ਇਹ ਕਿਸ ਦੀ ਅੱਜ ਯਾਦ ਹੈ ਆਈ। ਪਰਮਜੀਤ ਦਾ ਕਹਿਣਾ ਹੈ ਕਿ ਇਹ ਗੀਤ ਸ਼ਿਵ ਨੇ ਮੇਰੀ ਅਮੜੀ ਦੇ ਵਿਹੜੇ ਵਿੱਚ ਬੈਠ ਕੇ ਗਾਇਆ ਸੀ। ਗਾਉਂਦੇ ਵਕਤ ਸ਼ਿਵ ਦਾ ਖੱਬਾ ਹੱਥ ਸੀਨੇ ਤੇ ਸੀ ਤੇ ਸੱਜਾ ਹੱਥ ਮੱਥੇ ਤੇ ਸੀ ਤੇ ਇੱਕ ਬਰੀਕ ਜਿਹੀ ਹੰਝੂਆਂ ਦੀ ਲੀਕ ਉਹਦੀਆਂ ਪਲਕਾਂ ਦੀ ਕੈਦ ਚੋਂ ਨਿਕਲ ਕੇ ਉਹਦੀ ਨੱਕ ਨੂੰ ਸਿੱਲੀ ਕਰਦੀ ਉਹਦੇ ਹੋਂਠਾਂ ਵਿੱਚ ਸਮਾ ਗਈ। ਸਭ ਤੋਂ ਪਹਿਲਾਂ ਮੇਰੀ ਮਾਂ ਦਾ ਦਿਲ ਪਿੱਸਿਆ ਗਿਆ ਜੋ ਸ਼ਿਵ ਦੇ ਸਾਹਮਣੇ ਬੈਠੀ ਸੀ ਤੇ ਬੈਠ ਨਾ ਸਕੀ। ਤੇ ਫਿਰ ਅੱਗੇ ਜਾ ਕੇ ਪਰਮਜੀਤ ਜੀ ਕਹਿੰਦੇ ਹਨ के शिव कुमार बटालवी जिसने अपनी उमर दी तिखड़ दोपहर वेले जून 1968 दी तपती रुते मोगे शहर विच पैर पाया। उस दिन दी सुरमई शाम डीएम कॉलेज मोगे दी पहली शाम सी जद उसने एक भरमे इकट्ठ विच मिर्चां दे पत्तर दी पेशकारी कीती। तरन्नम ते आवाज दी सोज ने नौजवान दिलां दी धड़कन तेज कर दित्ती। अल्लड़ कवारियां दे सीनियां विच्चों हौके उठन लग पए। बिरहू कुठे नैणा दे कोए सिले होन लग पए। स्टेज ते बैठे सिरमौर कवि विधाता सिंह तीर करतार सिंह बलगन नंद लाल नूरपुरी ओदे मुंह वल वेख दे भविख विच उठन वाली लहर तो हैरान परेशान हो गए। उस दिन स्टेज तो स्रोते किसे होर कवि नू सुनन लई तैयार ही नहीं सन। बार बार शिव दी फरमाइश हो रही सी। उस समय सब तो ज्यादा खुश बरकत राम सी जो शिव दा उस्ताद सी। मोगे शहर दियां झलियां कुड़ियां ने उसनू मोह ते अपनत भरियां चिट्ठियां लिखियां ते अपने दिल दी खाहिश दसी ते लिखिया वीरे तेरियां झलियां भैणा तेरे नाल मिल बैठन ले तरसदियां ने ते खत दे थले लिखिया तेरियां उड़ीकां विच सतिंदर ते हरजीत। अगे जाके परमजीत कौर जी कहंदे हन कि सतिंदर मेरी भैण सी ते सतिंदर दी सहेली हरजीत सी। इन्हां दोनां ने शिव नूं चिट्ठी लिखी ते चिट्ठी मिलदियां ही झलियां भैणा दा उदों भी बद झला वीर शिव कुमार मुड़दी डाके आपे मिलन आ गया। परमजीत जी अपनियां यादां नूं सांझियां करदियां आखदी है कि जून 1968 दी इक भखती दोपहर सी जद ओ साडे पिंड मिलन आया। शिव दे नाल शिव दा इक दोस्त भी सी। दोवें इको जहे लम सलमे दोवां ने ही चिट्टे लंबे बंगाली कुर्ते ते खुले जहे चिट्टे पजामे पहने हुए सी। जद ओ घर पहुंचे ता असी बड़े ही निग नाल उन्हां दा स्वागत कीता। वेखदिया वेखदिया साडा घर कालज दियां कुड़ियां नाल टहकण लग पिया। कमरे विच बिछी तरपाल ते कुड़ियां दे विचकार बैठा शिव बहुत खुश सी। वीरे वीरे दियां आवाजां नाल कमरा गूंज उठिया। बखो बखरियां फरमाइशां होण लगियां। किसे कुड़ी दे हाथ पानी दा गलास किसे दे हाथ चाह दी केतली किसे दे हाथ बिस्कुटां दी प्लेट। इस शोर शराबे विच शिव सब कुछ भुलिया बैठा सी। बहुत खुश सी अंतां दा खुश सी ते मैं सोच रही सी कि कुड़ियां तां कहंदियां सन कि ओह गम दे गीत गाउंदा ऐ आप भी रोंदा ते दूजिआं नूं भी रवाउंदा ऐ। मैं महसूस किया कि गम ता शिव दे नेड़े तेड़े भी नहीं है। ओ एक नखरोलो नार वांग हर एक नूं लुभा रहा सी। पता नहीं क्यों मैनू चंगा नहीं सी लग रहा ते मैं उस महल महफिल चों परां दी रही। तीन चार घंटे बाद उन्हां जाण दी तैयारी कर ली। कुड़ियां ने उसदे ऑटोग्राफ लै जान वेले ओ मेरे सामने आके खड़ गया ते कहन लगा थानू मेरे ऑटोग्राफ नहीं चाहिदे। मैं मुस्करा पई ते अपनी छोटी भैण दी ऑटोग्राफ बुक उसते अगे कर दिती। उसने उपर लिखिया तू चुप दा सागर है पर डाढा स्वाद है तेरी चुप विच। थले लिखिया सी शिव ਆਟੋ ਬੁੱਕ ਮੈਨੂੰ ਮੋੜਦਾ ਸ਼ਿਵ ਕਾਤਲਾਨਾ ਅਦਾ ਨਾਲ ਮੁਸਕਰਾ ਪਿਆ। ਉਸ ਦਿਨ ਮੋਗੇ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਸੀ ਜੋ ਮੋਹ ਤੇ ਅਪਣੱਤ ਨਾਲ ਭਰਿਆ ਹੋਇਆ ਸੀ, ਜੋ ਉਸ ਨੂੰ ਮਿਲੇ ਪਿਆਰ ਸਤਿਕਾਰ ਤੇ ਅਪਣੱਤ ਦਾ ਪ੍ਰਤੀਕ ਸੀ। ਮੋਗਾ ਸ਼ਹਿਰ ਉਸ ਬਾਜੋਂ ਜਿਉ ਨਹੀਂ ਸੀ ਸਕਦਾ। ਹਰ ਸਮਾਗਮ ਵਿਚ ਸ਼ਿਵ ਦੀ ਹਾਜ਼ਰੀ ਜ਼ਰੂਰ ਹੁੰਦੀ ਸੀ। ਬੇਸ਼ੁਮਾਰ ਲੋਕਾਂ ਦਾ ਇਕੱਠ ਉਹਨੂੰ ਸਿਰ ਤੇ ਚੁੱਕ ਲੈਂਦਾ। ਹਰ ਵਾਰ ਉਹ ਸਾਡੇ ਘਰ ਜ਼ਰੂਰ ਆਉਂਦਾ। ਕੁੜੀਆਂ ਨੂੰ ਪਤਾ ਨਹੀਂ ਕਿਵੇਂ ਸੂਹ ਲੱਗ ਜਾਂਦੀ ਤੇ ਉਹ ਮਿੰਟਾਂ ਸਕਿੰਟਾਂ ਵਿਚ ਉਹਦੇ ਆਲ ਦੁਆਲ ਇਕੱਠੀਆਂ ਹੋ ਕੇ ਛੀ ਛੀ ਕਰਦੀਆਂ। ਇੱਕ ਵਾਰ ਸ਼ਿਵ ਨੇ ਮੈਨੂੰ ਕਿਹਾ, ਪਰਮ ਇਹ ਮੇਰੇ ਦੁਆਲਿਓ ਕਦੇ ਪਰਾਂ ਹੋਣਗੀਆਂ, ਛੀ ਛੀ ਕਰਕੇ ਮੇਰਾ ਸਿਰ ਖਾ ਜਾਂਦੀਆਂ ਨੇ। ਤੇ ਫਿਰ ਮੈਂ ਬੋਲੀ, ਇਹ ਕੁੜੀਆਂ ਤਾਂ ਚਿੜੀਆਂ ਨੇ, ਤੇਰੇ ਗੀਤਾਂ ਦਾ ਚੋਗਾ ਚੁਗਣ ਆਉਂਦੀਆਂ ਨੇ, ਚੋਗਾ ਖਾ ਕੇ ਉੜ ਜਾਣਗੀਆਂ। ਤਾਂ ਫਿਰ ਸ਼ਿਵ ਨੇ ਕਿਹਾ, ਇਹ ਕੁੜੀਆਂ ਤਾਂ ਮੇਰੇ ਯਾਰ ਨੇ, ਨਿਰੀਆਂ ਆਟੇ ਦੀਆਂ ਚਿੜੀਆਂ। ਮੈਂ ਇਹ ਨਜ਼ਮ ਮੋਗੇ ਦੀਆਂ ਕੁੜੀਆਂ ਤੇ ਲਿਖਾਂਗਾ। ਸੋ ਉਸਨੇ ਪੂਰੀ ਕਿਤਾਬ ਹੀ ਆਟੇ ਦੀਆਂ ਚਿੜੀਆਂ ਮੋਗੇ ਦੀਆਂ ਕੁੜੀਆਂ ਦੇ ਨਾਂ ਤੇ ਲਿਖ ਦਿੱਤੀ। ਪਰਮਜੀਤ ਦਾ ਕਹਿਣਾ ਸੀ ਕਿ ਉਸਦੀ ਕਿਤਾਬ ਪੀੜਾਂ ਦਾ ਪਰਾਗਾ, ਇਹ ਪਹਿਲੀ ਕਿਤਾਬ ਉਸਨੇ ਆਪਣੀ ਪਹਿਲੀ ਪ੍ਰੇਮਿਕਾ ਮੀਨਾ ਨਾਮ ਦੀ ਕੁੜੀ ਨੂੰ ਸਮਰਪਿਤ ਕੀਤੀ ਸੀ, ਜੋ ਛੇਤੀ ਹੀ ਉਸਦੇ ਜੀਵਨ ਤੋਂ ਤੁਰ ਕੇ ਰੱਬ ਦੇ ਘਰ ਚਲੇ ਗਈ ਸੀ। ਪਰਮਜੀਤ ਦਾ ਕਹਿਣਾ ਸੀ ਕਿ ਮੈਂ ਸ਼ਿਵ ਦੀ ਹਾਨਣ ਸਾਂ, ਮੇਰੀ ਤੇ ਉਹਦੀ ਦੁੱਖ ਸੁੱਖ ਦੀ ਸਾਂਝ ਸੀ, ਇੱਕ ਭਾਵੁਕ ਜਿਹਾ ਰਿਸ਼ਤਾ ਸੀ। ਕਦੇ ਕਦੇ ਜਦ ਉਹ ਉਦਾਸ ਹੁੰਦਾ ਤਾਂ ਮੇਰੇ ਮੋਢੇ ਤੇ ਸਿਰ ਰੱਖ ਕੇ ਗੀਤ ਗਾਉਂਦਾ। ਅਨੇਕਾਂ ਹੀ ਉਹਦੇ ਸਿਰਜਣਾਤਮਕ ਪਲਾਂ ਵਿੱਚ ਮੈਂ ਉਹਦੇ ਕੋਲ ਹੁੰਦੀ। ਮੇਰੇ ਸ਼ਹਿਰ ਦੇ ਕੁਝ ਲੋਕਾਂ ਨੂੰ ਉਸਦਾ ਸਾਡੇ ਘਰ ਆਉਣਾ ਗਵਾਰਾ ਨਹੀਂ ਸੀ। ਇੱਕ ਵਾਰ ਕਿਸੇ ਸਿਰ ਫਿਰੇ ਨੇ ਉਸਦੀ ਤਾੜਨਾ ਕੀਤੀ ਤੇ ਕਿਹਾ ਕਿ ਉਹ ਉਹਨਾਂ ਦੇ ਸ਼ਹਿਰ ਨਾ ਆਵੇ। ਪਰ ਸ਼ਿਵ ਕਦੋਂ ਕਿਸੇ ਦੀ ਧੌਂਸ ਸਹਿਣ ਵਾਲਾ ਸੀ। ਉਸਨੇ ਕਿਹਾ, ਕੋਈ ਮਾਈ ਦਾ ਲਾਲ ਮੈਨੂੰ ਰੋਕ ਨਹੀਂ ਸਕਦਾ, ਉਹ ਆਵੇਗਾ ਤੇ ਜ਼ਰੂਰ ਆਵੇਗਾ। ਉਹ ਕੇਵਲ ਆਇਆ ਹੀ ਨਹੀਂ, ਸਗੋਂ ਉਸਨੇ ਮੈਨੂੰ ਆਪਣੇ ਘਰ ਦੇ ਇੱਕ ਸਮਾਗਮ ਤੇ ਵੀ ਬੁਲਾਇਆ। ਉਹਦੀ ਮਾਂ ਦੀ ਨਿੱਘੀ ਬੁੱਕਲ ਦਾ ਪਿਆਰ ਅੱਜ ਵੀ ਮੇਰੇ ਰੋਮ ਰੋਮ ਵਿੱਚ ਰਚਿਆ ਹੋਇਆ ਹੈ। ਤੇ ਸ਼ਿਵ ਨੇ ਜਿਹੜਾ ਇੱਕ ਗੀਤ ਲਿਖਿਆ ਸੀ ਕਿ ਤੂੰ ਆਈ ਮੇਰੇ ਘਰਾਂ, ਹੋਰ ਗੂੜੀ ਹੋ ਗਈ ਮੇਰਿਆਂ ਬੋੜਾਂ ਦੀ ਛਾਂ। ਇਹ ਗੀਤ ਸ਼ਿਵ ਨੇ ਉਸ ਵੇਲੇ ਲਿਖਿਆ ਸੀ ਜਦ ਮੈਂ ਉਸਦੇ ਘਰਾਂ ਗਈ ਸੀ। ਸ਼ਿਵ ਦੀ ਜ਼ਿੰਦਗੀ ਬੜੀ ਤਲਕ ਸੀ, ਤੱਤੀ ਸੀ। ਜਿਸਨੇ ਵੀ ਫੂਕਾਂ ਮਾਰਨ ਦੀ ਕੋਸ਼ਿਸ਼ ਕੀਤੀ ਉਸਦੇ ਬੁੱਲ ਸੜ ਗਏ। ਉਹ ਜੋ ਵੀ ਵਾਅਦਾ ਕਰਦਾ ਉਹ ਉਸਦੇ ਸਿਗਰਟ ਦੇ ਧੂੰਏ ਵਾਂਗ ਉੜ ਜਾਂਦਾ। ਉਹ ਆਪਣੇ ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਸੀ। ਪੈਸੇ ਦੀ ਘਾਟ ਉਸਨੂੰ ਹਮੇਸ਼ਾ ਰਹਿੰਦੀ, ਜਿੰਨੇ ਵੀ ਪੈਸੇ ਜੇਬ ਵਿਚ ਹੁੰਦੇ ਉਡਾ ਦਿੰਦਾ। ਉਸਨੂੰ ਭਵਿੱਖ ਦੀ ਕੋਈ ਚਿੰਤਾ ਨਾ ਹੁੰਦੀ, ਇਹੀ ਕਹਿੰਦਾ ਰਹਿੰਦਾ ਕਿ ਉਹਨੇ ਛੇਤੀ ਤੁਰ ਜਾਣਾ ਏ। ਉਹਨੂੰ ਟੀਵੀ ਹੈ, ਉਹਦੇ ਫੇਫੜੇ ਛੱਲਣੀ ਹਨ, ਉਹਨੇ ਸੈਨੀਟੋਰੀਅਮ ਬਣ ਜਾਣਾ ਹੈ। ਇੱਕ ਵਾਰ ਮੈਂ ਸ਼ਿਵ ਨੂੰ ਝਿੜਕਿਆ ਤੇ ਕਿਹਾ, ਜੇ ਉਹ ਇਸ ਤਰ੍ਹਾਂ ਹੀ ਡਰਾਮੇਬਾਜ ਰਿਹਾ ਤੇ ਲੋਕਾਂ ਨੇ ਉਸਦੇ ਨੇੜੇ ਹੋਣ ਦੀ ਬਜਾਏ ਉਸ ਤੋਂ ਦੂਰ ਹੋ ਜਾਣਾ, ਤੇ ਉਹ ਦੂਰੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ ਸੀ। ਇਸ ਗੱਲ ਦਾ ਅਹਿਸਾਸ ਉਸ ਨੂੰ ਬਾਅਦ ਵਿਚ ਹੋਇਆ। ਉਦੋਂ ਉਸ ਨੇ ਸਿਰਫ ਆਪਣੀ ਕਵਿਤਾ ਬਾਰੇ ਡੂੰਘਾਈ ਨਾਲ ਸੋਚਣਾ ਸ਼ੁਰੂ ਕੀਤਾ। ਇਥੋਂ ਤੱਕ ਕਿ ਉਸਨੇ ਆਪਣੇ ਨਾਮ ਨਾਲੋਂ ਤਖੱਲਸ ਨਾ ਬਟਾਲਵੀ ਲਿਖਣਾ ਵੀ ਹਟ ਗਿਆ ਸੀ। 1962 ਵਿਚ ਮੁੜ ਉਸਨੇ ਕਾਲਜ ਨਾਭਾ ਵਿਖੇ ਦਾਖਲਾ ਲੈ ਲਿਆ। ਪਰਮਜੀਤ ਜੀ ਆਪਣੀਆਂ ਯਾਦਾਂ ਦਾ ਅਗਲਾ ਪਰਚਾ ਫਰੋਲਦਿਆਂ ਆਖਦੀ ਹੈ ਕਿ ਦਸੰਬਰ 1962 ਵਿਚ ਮੇਰੀ ਸ਼ਾਦੀ ਹੋ ਗਈ। ਸ਼ਿਵ ਮੇਰੇ ਪਤੀ ਨੂੰ ਜਾਣਦਾ ਸੀ। ਉਸਨੇ ਮੈਨੂੰ ਲਿਖਿਆ, ਤੇਰੇ ਹੋਣ ਵਾਲਾ ਪਤੀ ਸੋਹਣਾ ਸੁਨੱਖਾ ਤੇ ਜ਼ਹੀਨ ਹੈ, ਆਸ ਹੈ ਤੂੰ ਉਹਦੇ ਨਾਲ ਬਹੁਤ ਖੁਸ਼ ਰਹੇਂਗੀ। ਮੇਰੇ ਪਤੀ ਰਾਮਗੜੀਆ ਕਾਲਜ ਫਗਵਾੜੇ ਵਿਖੇ ਪ੍ਰੋਫੈਸਰ ਸਨ। ਮੇਰੇ ਵਿਆਹ ਵੇਲੇ ਸ਼ਿਵ ਆਪਣੇ ਦੋਸਤ ਸਰਦਾਰ ਦਲੀਪ ਸਿੰਘ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਨਾਲ ਸਾਡੇ ਘਰ ਆਏ। ਮੇਰਾ ਉਸਦਾ ਸਾਹਮਣਾ ਨਾ ਹੋਇਆ, ਪਰ ਮੈਂ ਮਹਿਸੂਸ ਕੀਤਾ ਕਿ ਸ਼ਿਵ ਉਸ ਦਿਨ ਬਹੁਤ ਉਦਾਸ ਸੀ। ਤਕਰੀਬਨ ਅੱਧਾ ਘੰਟਾ ਠਹਿਰਿਆ, ਚਾਹ ਪਾਣੀ ਪੀਤੀ, ਮੇਰੀ ਮਾਂ ਨੂੰ ਸ਼ਗਨ ਫੜਾਇਆ ਤੇ ਤੁਰ ਗਿਆ। ਉਸ ਰਾਤ ਉਹ ਮੇਰੇ ਸ਼ਹਿਰ ਵਿਚ ਹੀ ਸੀ। ਉਸਦੇ ਮੇਜ਼ਬਾਨ ਨੇ ਮੈਨੂੰ ਕਈ ਸਾਲਾਂ ਬਾਅਦ ਦੱਸਿਆ ਕਿ ਉਹ ਉਸ ਦਿਨ ਬਹੁਤ ਰੋਇਆ ਕਿ ਇੱਕ ਨਜ਼ਮ ਮੇਰੇ ਸ਼ਹਿਰ ਦੇ ਨਾਂ ਲਿਖੀ, ਜਿਸ ਵਿਚ ਉਸਨੇ ਲਿਖਿਆ, ਅੱਜ ਅਸੀਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਿਲ ਇੱਕ ਦੱਬਣ ਆਏ। ਸ਼ਿਵ ਨਾਲ ਪਤਾ ਨਹੀਂ ਮੇਰਾ ਕੀ ਰਿਸ਼ਤਾ ਸੀ। ਉਹ ਆਖਦਾ ਹੁੰਦਾ ਸੀ, ਪਰਮ ਤੂੰ ਮੇਰੀ ਮਾਂ ਵੀ ਏ, ਧੀ ਵੀ ਏ, ਦੋਸਤ ਵੀ ਏ ਤੇ ਮਹਿਰਮ ਵੀ ਏ। ਫਿਰ ਉਸ ਤੋਂ ਬਾਅਦ ਉਹ ਮੋਗੇ ਸ਼ਹਿਰ ਨਹੀਂ ਗਿਆ। ਸੋ ਦੋਸਤੋ, ਸੁਣਦੇ ਆ ਖੂਬਸੂਰਤ ਰਚਨਾ ਸ਼ਿਵ ਕੁਮਾਰ ਹੁਣਾ ਜੀ ਦੀ ਲਿਖੀ ਹੋਈ, ਤੇ ਉਸ ਤੋਂ ਬਾਅਦ ਕਹਾਣੀ ਤੇ ਉਹਨਾਂ ਦੀ ਯਾਦ ਦੇ ਆਪਣੇ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਦ ਪੈਣ ਇੱਕ ਪਾਹੀ ਫੁੱਲ ਵੇ, ਸਾਨੂੰ ਔਰਤ ਲੈ ਦੇਈ ਮੁੱਲ ਵੇ। ਜਦ ਪੈਣ ਇੱਕ ਪਾਹੀ ਫੁੱਲ ਵੇ, ਸਾਨੂੰ ਔਰਤ ਲੈ ਦੇਈ ਮੁੱਲ ਵੇ। ਵੇ ਧਰਮੀ ਬਾਬਲਾ, ਵੇ ਧਰਮੀ ਬਾਬਲਾ, ਜਦ ਪੈਣ ਇੱਕ ਪਾਹੀ ਫੁੱਲ ਵੇ, ਸਾਨੂੰ रुते मेरा गीत गवाचा जी दे गल फिर हो दी गानी मुख ते किल गवा दे ओ दे नैनी उजड़े जगीरा चेतियां कुमलाइयां केड़े कम तेरे मान सरोवर हंसणियां तरहाइयां केड़े कम खिलारी तेरी चोग मोतियां तुलवे धर्मी बाबुला धर्मी बाबुला जद पैण कपाही फुलवे
अगे जाके परमजीत हुणी जी दसदे आ कि 1965 तक साडा इसे तरह मुलाकातां दा सिलसिला जारी रहा। इस दौरान ओ बंबई फिल्म इंडस्ट्री विच चले गए ते उथे उना ने एक दो फिल्मा विच गीत भी गाए। हुण शिव नू रजेवे मिल गए सन ते फिर एक दिन खबर आई कि उसका ब्याह हो गया। ओ उसते भटक दे मन लई बहुत जरूरी सी। सब ने सोचा कि हुण शिव टिक जावेगा ते छेती तुर जाण दी गल छड देवेगा। जिंदगी मेहरबान सी खूबसूरत बीवी मिली ते दो प्यारे बच्चे भी मिल गए पर ए सब कुछ भी उसनो रिझा ना सकिया। घर गृहस्थी दिया जिम्मेवारियां उसदे बिरहों दे सेक नो मठिया ना कर सके। परमजीत जी दसते हन के मरण तो पहला मेनू शिव ने एक छोटा जिहा पोस्ट कार्ड लिखिया जिस विच लिखिया सी के जिंदगी हथा चो किर रही है चंद दिना दा मेहमान हा तुसी सारे सुखी बसो ए मेरी दुआ है तेरा शिव। इस तरह शिव दे जानकार शिव दे हम बैठक दसते हन के शिव नू भावे बिरहां दा कवि दस्या जांदा है परंतु जारा दोस्तां विच बैठ के लतीफ गोई दे समय ओ हस हस के दोहरा हो जांदा सी। अपनी मौत तो 3 साल पहला बीबीसी लंदन नूं दित्ते एक इंटरव्यू विच उसने अपने निजी फलसफे नूं कुछ इस तरह बयान किया अते कविता बारे इस तरह कहा कि कविता हादसे तो पैदा नहीं हुंदी। कुछ लोकां दा ख्याल है कि शायद कविता मुहब्बत तो पैदा हुंदी है ते कुछ लोकां दा ख्याल है कि कविता जिंदगी ते उदासी विचों पैदा हुंदी है। मेरा ख्याल है कि मेरे विचों कविता पैदा हुई है। शिव ते विच सब कुछ सी ते अगे जाके शिव उसे इंटरव्यू विच कहंदे हन कि हिंदुस्तानी जिंदगी हिंदुस्तानी जिंदगियां श्रेणियां विच बंडियां होईयां ने। कोई लोअर क्लास का है, कोई मिडल क्लास का है, उन्हां दा अपना दुखांत है। हर आदमी हर मां बाप एक जुए की तरह अपने बच्चे नू पढ़ाते हैं, अते 10 साल बाद वो सोचते हैं कि उन्हां नू सब रिटर्न मिलेगा, ये सब वापस मिलेगा। मेरा बाप तहसीलदार सी ते उसनों भी मेरे तो यही उम्मीद सी। मैनू नहीं पता कि मैं शायर किंज बनिया। मैनू कदे भी जिंदगी विच मोहब्बत की कमी नहीं रही। हजारा औरतां जिंदगी विच आईया, उन्हां नू स्वीकार नहीं किता। मैनू मोहब्बत जां किसे होर गल नाल कोई किला शिकवा कोई दुख नहीं। जिन्नी मोहब्बत मैनू मिली है शायद पंजाब दे किसे शायर नू ना मिली होवे। शिव ने इस इंटरव्यू विच अपनी अंदरली मोहब्बत नू खुल के बयान किता। ते फिर शिव 37 वर्यां दी निक्की जही उमरे जुगा दा काम मुका जान वाले शिव ने पीड़ा दा परागा लाज बनती आटे दियां चिड़िया मैनू विदा करो बिरहा तू सुल्तान लूणा मैं ते मैं आरती बिरहड़ा असा ता जोवन रुकते मरना अते अलविदा आद ला मिसाल काव्य संग्रह रचे ते बा कमाल शायरी नाल पाठकां दा कासा भर दिता। एना कुछ पंजाबी साहित दी झोली पा के अखीर शिव कुमार जोवन रुते आकाश विच ध्रुव तारा बन के टिक गया। शिव दा शरीर चला गया पर ओ तारा बन के अज भी आकाश विच टिमटमा रहा है। उसकी अमर हस्ती अते पाएदार शायरी दियां बातां जमाना रहिंदा दुनिया तक पौंदा रहेगा। शायद इसे करके शिव ने मरण तो पहला आप ही आख दिता सी जिथे भज्या भी ना मिलू दीवा सोयो मेरा मजार होवेगा। बछोड़े दी तड़फ बिरहा दी अगन ते इकलापे दी पीड़ नाल उमर भर सहकदा रहन वाला शिव पंजाबी दा सब तो लाडला ते सब तो बद प्रसिद्धि खटन वाला शायर सी ते है ते सदा रहेगा। ओ पौली पखड़े ते कंडियालिया थोरां दे गीत गाउंदा अथरे न्याणे वांग
तू विदा हो हो ओ मेरे दिल ते उदासी छा गई पीड़ दिल दी बूंद बनती पीड़ दिल दी बूंद बन के अखियां विच आ गई तू विदा हो उदासी छा गई दिल ते उदासी छा गई ਮੇਰੀ ਪੈਰ ਰਾਹਾਂ ਦੀ ਮਿੱਟੀ ਖਾ ਗਈ ਤੂੰ ਵਿਦਾ ਹੋਇਓ ਮੇਰੇ ਦਿਲ ਤੇ ਉਦਾਸੀ ਛਾ ਗਈ
ਤੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਜਿਸ ਦੇ ਵਿਚ ਅਸੀਂ ਸਾਂਝ ਪਾਈ ਯਾਦ ਕੀਤਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਤੇ ਨਾਲ ਹੀ ਨਾਲ ਜੋਤੀ ਸਿੱਖੋ ਜੀ ਹੁਣਾਂ ਦੇ ਨਾਲ ਅੱਜ ਦੀ ਗੱਲਬਾਤ ਹੋਈ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਗਿਆ ਕਿ ਆਉਣ ਵਾਲੇ ਸਮੇਂ ਦੇ ਵਿਚ ਇਸੇ ਤਰ੍ਹਾਂ ਸਾਡੀ ਉਨ੍ਹਾਂ ਦੇ ਨਾਲ ਸਾਂਝ ਪੈਂਦੀ ਰਹੇਗੀ ਸੋ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਤੇ ਅਗਲੇ ਹਫ਼ਤੇ ਆਪਾਂ ਫੇਰ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਆਵਾਂਗੇ ਨਵੀਂ ਗੱਲਬਾਤ ਹੋਵੇਗੀ ਜ਼ਿੰਦਗੀ ਦਾ ਨਵਾਂ ਪੰਨਾ ਖੋਲਾਂਗੇ ਸੋ ਦੋਸਤੋ ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਖੁਸ਼ ਰਿਹਾ ਕਰੋ ਖੁਸ਼ੀਆਂ ਦੇ ਵਿਚ ਹੀ ਸਭ ਕੁਛ ਬਰਕਰਾਰ ਹੈ ਹਾਂ ਇਨਸਾਨੀਅਤ ਜਿਹੜੀ ਆ ਉਹਨੂੰ ਅੰਦਰੋਂ ਆਪਣੇ ਜਗਾਉਂਦੇ ਰਿਹਾ ਕਰੋ ਕਹਿੰਦੇ ਆ ਕਿ ਜਦੋਂ ਸਾਡੇ ਅੰਦਰ ਦਾ ਜਿਹੜਾ ਇਨਸਾਨ ਆ ਜਦੋਂ ਉਹ ਥੋੜਾ ਜਿਹਾ ਸੌਣਾ ਸ਼ੁਰੂ ਕਰ ਜਾਂਦਾ ਆ ਤੇ ਫਿਰ ਜਿਹੜੀ ਸਾਡੀਆਂ ਸੋਚਾਂ ਆ ਉਹ ਵੀ ਉਂਗਲੀਆਂ ਸ਼ੁਰੂ ਕਰ ਦਿੰਦੀਆਂ ਆ ਸੋ ਜਾਗਦੇ ਰਿਹਾ ਕਰੋ ਅੰਦਰਲੇ ਇਨਸਾਨ ਨੂੰ ਜਗਾਉਂਦੇ ਰਿਹਾ ਕਰੋ ਮੈਂ ਵੀ ਤੇ ਤੁਸੀਂ ਵੀ ਸਾਡਾ ਇਹ ਫਰਜ਼ ਬਣਦਾ ਆ ਕਿ ਅਸੀਂ ਆਪਣੇ ਅੰਦਰਲੇ ਇਨਸਾਨ ਨੂੰ ਜਗਾਉਂਦੇ ਰਹੀਏ ਉਹਦੇ ਨਾਲ ਗੱਲਬਾਤ ਕਰਦੇ ਰਹੀਏ ਉਹ ਅੰਦਰਲਾ ਇਨਸਾਨ ਆ ਉਹ ਸਾਰੇ ਹਾਲਾਤਾਂ ਤੋਂ ਜਾਣੂ ਹੁੰਦਾ ਸਾਡੇ ਆਪਣੇ ਹਾਲਾਤਾਂ ਤੋਂ ਤੇ ਬਾਹਰਲੇ ਹਾਲਾਤਾਂ ਤੋਂ ਵੀ ਅਸੀਂ ਕੀ ਕਰਨਾ ਹੁੰਦਾ ਅਸੀਂ ਸਿਰਫ ਉਹਨੂੰ ਨੌਕ ਦੇਣੀ ਹੁੰਦੀ ਆ ਉਹਨੂੰ ਉਠਾਲਣਾ ਹੁੰਦਾ ਜਗਾਉਣਾ ਹੁੰਦਾ ਆ ਤੇ ਜਦੋਂ ਅਸੀਂ ਜਗਾ ਦਿੰਨੇ ਆ ਤੇ ਫਿਰ ਉਹ ਸਾਨੂੰ ਨਾਲ ਲੈ ਕੇ ਤੁਰ ਪੈਂਦਾ ਸਮਾਜ ਦਾ ਸੁਧਾਰ ਕਰਨ ਦੇ ਲਈ ਸੁਧਾਰ ਸਮਾਜ ਦੇ ਵਿਚ ਕੁਛ ਵਧੀਆ ਕਾਰਜ ਕਰਨ ਦੇ ਲਈ ਜਿੰਨਾ ਹੋ ਸਕੇ ਓਨਾ ਆਪਣੇ ਬਿੱਤ ਮੁਤਾਬਕ ਆਪਣੇ ਜਿੰਨਾ ਕੁ ਤੁਸੀਂ ਕਰ ਸਕਦੇ ਆ ਜਰੂਰ ਕਿਸੇ ਦਾ ਫਾਇਦਾ ਕਰੋ ਭਲਾ ਕਰੋ ਜਿੰਨਾ ਹੋ ਸਕੇ ਅਫਸੋਸ ਦੀ ਗੱਲ ਅੱਜ ਦੇ ਹਾਲਾਤਾਂ ਦੇ ਮੁਤਾਬਕ ਇਨਸਾਨ ਦਾ ਦਿਲ ਇਨਸਾਨ ਤੋਂ ਇਸ ਕਰਕੇ ਚਾਟ ਹੋ ਰਿਹਾ ਕਿ ਅਸੀਂ ਜਿਹੜਾ ਕੋਈ ਪੈਸਾ ਦਾਨ ਪੁੰਨਾ ਜੇ ਅਸੀਂ ਆਪਣੇ ਪੰਜਾਬ ਦੇਸ਼ ਨੂੰ ਭੇਜਦੇ ਆ ਤੇ ਉਹ ਸਹੀ ਥਾਂ ਤੇ ਵਰਤਿਆ ਨਹੀਂ ਜਾਂਦਾ ਮਿਸਯੂਜ਼ ਕੀਤਾ ਜਾਂਦਾ ਤੁਹਾਡਾ ਭੇਜਿਆ ਹੋਇਆ ਪੈਸਾ ਤੁਸੀਂ ਕੁਛ ਹੋਰ ਮਕਸਦ ਲਈ ਭੇਜਦੇ ਹੈਗੇ ਆ ਲੇਕਿਨ ਬਾਅਦ ਵਿਚ ਪਤਾ ਲੱਗਦਾ ਕਿ ਉਹ ਕਿਸੇ ਹੋਰ ਮਕਸਦ ਲਈ ਵਰਤਿਆ ਗਿਆ ਉਹ ਕਿਸੇ ਦੀਆਂ ਹੋਰ ਇੱਛਾਵਾਂ ਪੂਰੀਆਂ ਕੀਤੀਆਂ ਗਈਆਂ ਸੋ ਉਦੋਂ ਇਨਸਾਨ ਦਾ ਇਨਸਾਨ ਤੋਂ ਭਰੋਸਾ ਉੱਠ ਜਾਂਦਾ ਸਭ ਤੋਂ ਵਧੀਆ ਤਰੀਕਾ ਆਪਣੇ ਹੱਥੀ ਕੁਛ ਵੀ ਕਾਰਜ ਕਰਦੇ ਆ ਆਪਣੇ ਹੱਥੀ ਉਹ ਕਾਰਜ ਕਰੋ ਜਿੱਥੇ ਵੀ ਤੁਸੀਂ ਜਾਂਦੇ ਆ ਸੋ ਇਸ ਪੂਰੀ ਦੁਨੀਆਂ ਦੇ ਵਿਚ ਹਰ ਬੰਦੇ ਨੂੰ ਹਰ ਕਿਸੇ ਦੀ ਲੋੜ ਆ ਜ਼ਰੂਰਤ ਆ ਰੱਬ ਦੇ ਨਾਂ ਦਾ ਅਸੀਂ ਕੁਛ ਵੀ ਦਾਨ ਪੁੰਨ ਕਰਨਾ ਚਾਹੁੰਦੇ ਆ ਜ਼ਰੂਰੀ ਨਹੀਂ ਕਿ ਰੱਬ ਸਿਰਫ ਹਿੰਦੁਸਤਾਨ ਦੇ ਵਿਚ ਹੀ ਵਸਦਾ ਆ ਰੱਬ ਹਰ ਥਾਂ ਤੇ ਆ ਤੁਹਾਨੂੰ ਜਿੱਥੇ ਵੀ ਕਿਤੇ ਉਹਦੀ ਲੋੜ ਪੈਂਦੀ ਆ ਜ਼ਰੂਰਤ ਕਿਸੇ ਦੀ ਦਿਸਦੀ ਆ ਤੇ ਆਪਣੇ ਹੱਥੀ ਉਹਦਾ ਦਾਨ ਕਰਨਾ ਜਾਂ ਉਹਦੀ ਹੈਲਪ ਕਰਨੀ ਸਾਡੇ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਜੋ ਅਸੀਂ ਆਪਣੇ ਹੱਥੀ ਕੀਤਾ ਹੁੰਦਾ ਆਪਣੇ ਆਲ ਦੁਆਲ ਦੇ ਨਾਲ ਬਣ ਬਣਾ ਕੇ ਰੱਖੋ ਆਪਣੇ ਗੁਆਂਢੀਆਂ ਦੇ ਨਾਲ ਕਿਉਂਕਿ ਰਿਸ਼ਤੇਦਾਰਾਂ ਤੋਂ ਪਹਿਲਾਂ ਸਾਨੂੰ ਆਪਣੇ ਗੁਆਂਢੀ ਦੀ ਲੋੜ ਹੁੰਦੀ ਆ ਸਾਡੇ ਦੁੱਖ ਸੁੱਖ ਵੇਲੇ ਸਾਡੇ ਨਾਲ ਉਹੀ ਮਿਲਣ ਵਰਤਣ ਵਾਲੇ ਹੁੰਦੇ ਆ ਆਪਣੇ ਗੁਆਂਢੀਆਂ ਦੇ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰੋ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਨਾਲ ਕਰਦੇ ਹੈਗੇ ਆ ਆਲੇ ਦੁਆਲੇ ਦੀ ਸਫਾਈ ਰੱਖੋ ਚਾਹੇ ਤੁਸੀਂ ਕਿਤੇ ਵੀ ਰਹਿੰਦੇ ਆ ਗਾਰਡਨ ਦਾ ਮੌਸਮ ਹੈਗਾ ਆ ਗਰਮੀਆਂ ਦੇ ਮੌਸਮ ਆ ਰਹੇ ਨੇ ਆਪਣੇ ਗਾਰਡਨ ਨੂੰ ਸੋਹਣਾ ਸਾਜ ਸਜਾ ਕੇ ਰੱਖੋ ਫੁੱਲ ਬੂਟੇ ਲਾਓ ਕਿਉਂਕਿ ਮਨ ਨੂੰ ਖੁਸ਼ੀ ਇਹੀ ਆਖਰ ਚ ਦਿੰਦੇ ਆ ਜਦ ਅਸੀਂ ਇਨ੍ਹਾਂ ਦੇ ਲਾਗੇ ਪੈਂਦੇ ਆ ਰੰਗ ਬਿਰੰਗੇ ਫੁੱਲ ਬਾਗ ਬਗੀਚੇ ਵਿਚ ਲੱਗੇ ਮਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਣਾਅ ਭਰੀਆਂ ਸੋਚਾਂ ਆ ਉਨ੍ਹਾਂ ਨੂੰ ਦੂਰ ਕਰਦੇ ਆ ਚਾਹ ਦੀਆਂ ਚੁਸਕੀਆਂ ਤੁਸੀਂ ਭਰ ਰਹੇ ਹੋ ਆਸਟ੍ਰੇਲੀਆ ਵਾਲੇ ਕਿਉਂਕਿ ਤੁਸੀਂ ਕੰਮਾਂ ਤੇ ਜਾਣਾ ਆ ਕੰਮਾਂ ਤੋਂ ਆ ਰਹੇ ਹੋ ਜੋ ਵੀ ਤੁਸੀਂ ਕਰ ਰਹੇ ਹੋ ਤੁਹਾਡਾ ਦਿਨ ਬਹੁਤ ਵਧੀਆ ਹੋਵੇ ਤੁਸੀਂ ਜੋ ਵੀ ਅੱਜ ਜ਼ਿੰਦਗੀ ਦੇ ਵਿਚ ਆਪਣੇ ਦਿਨ ਦੇ ਵਿਚ ਆਪਣੇ ਲਈ ਜੋ ਵੀ ਕੁਛ ਸੋਚਿਆ ਹੋਇਆ ਉਹ ਤੁਹਾਡਾ ਪੂਰਾ ਹੋਵੇ ਤੇ ਪਰਮਾਤਮਾ ਅੱਜ ਤੁਹਾਡਾ ਹਰ ਮਨ ਹਰ ਇੱਛਾ ਤੁਹਾਡੀ ਪੂਰਾ ਕਰੇ ਤੁਹਾਡੇ ਮਨ ਦੀ ਮੁਰਾਦ ਪੂਰੀ ਕਰੇ ਹਮੇਸ਼ਾ ਕਰੇ ਹਰ ਦਿਨ ਕਰੇ ਹਰ ਘੜੀ ਕਰੇ ਹਰ ਪਹਿਰ ਕਰੇ ਤੰਦਰੁਸਤੀਆਂ ਦੇਵੇ ਤੁਹਾਡੇ ਲਈ ਅਸੀਂ ਇਹ ਇਸ਼ਾਵਾਂ ਸ਼ੁਭ ਇਸ਼ਾਵਾਂ ਭੇਜਦੇ ਹਾਂ ਤੇ ਅਰਦਾਸਾਂ ਤੇ ਪ੍ਰਾਰਥਨਾ ਕਰਦੇ ਹਾਂ ਸੋ ਦੋਸਤੋ ਹਰਮਨ ਰੇਡੀਓ ਸੁਣਿਆ ਕਰੋ ਦੂਸਰਿਆਂ ਨੂੰ ਵੀ ਦੱਸਿਆ ਕਰੋ ਕਿਉਂਕਿ ਹਰ ਪ੍ਰੈਜੈਂਟਰ ਜਿੰਨੇ ਵੀ ਸਾਡੇ ਹੈਗੇ ਆ ਖੂਬਸੂਰਤ ਪ੍ਰੋਗਰਾਮ ਤੁਹਾਡੇ ਲਈ ਤੁਹਾਡੀ ਇੰਟਰਟੇਨਮੈਂਟ ਦੇ ਲਈ ਕਿ ਤੁਹਾਡਾ ਦਿਲ ਲੱਗੇ ਤੁਸੀਂ ਜਿੱਥੇ ਵੀ ਬੈਠੇ ਆ ਉਹ ਉਲੀਕ ਕੇ ਲੈ ਕੇ ਆਉਂਦੇ ਆ ਇਨ੍ਹਾਂ ਦੇ ਪਿੱਛੇ ਮਿਹਨਤਾਂ ਲੱਗੀਆਂ ਹੁੰਦੀਆਂ ਨੇ ਆਏ ਕੁਛ ਨਾ ਕੁਛ ਨਵਾਂ ਉਲੀਕਣ ਦੇ ਲਈ ਹਰ ਕੰਮ ਦੇ ਵਿਚ ਮਿਹਨਤ ਲੱਗਦੀ ਆ ਸੋ ਸੁਣਿਆ ਕਰੋ ਦੂਸਰਿਆਂ ਨੂੰ ਸੁਣਾਇਆ ਕਰੋ ਤੇ ਅਗਲੇ ਹਫ਼ਤੇ ਮੈਂ ਤੁਹਾਨੂੰ ਇਸੇ ਦਿਨ ਇਸੇ ਥਾਂ ਤੇ ਇਸੇ ਸਮੇਂ ਤੇ ਦੁਬਾਰਾ ਫੇਰ ਮਿਲਾਂਗੀ ਤਦ ਤੱਕ ਹਮੇਸ਼ਾ ਜਿਸ ਤਰ੍ਹਾਂ ਕਹਿੰਦੀ ਹੁੰਦੀ ਆ ਤੁਸੀਂ ਰੱਖਿਓ ਆਪਣਾ ਖਿਆਲ ਅਸੀਂ ਰੱਖਾਂਗੇ ਆਪਣਾ ਖਿਆਲ ਤੇ ਖਿਆਲਾਂ ਖਿਆਲਾਂ ਦੇ ਵਿੱਚ ਰੱਖਾਂਗੇ ਅਸੀਂ ਇੱਕ ਦੂਜੇ ਦਾ ਖਿਆਲ। ਸੋ ਦੋਸਤੋ ਹਮੇਸ਼ਾ ਖੁਸ਼ ਰਹੋ, ਜ਼ਿੰਦਗੀ ਜ਼ਿੰਦਾਬਾਦ। ਖੂਬਸੂਰਤ ਗੀਤ ਤੁਹਾਡੇ ਸਾਡੇ ਨਾਲ।
ਆਈ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸੁਦਾਇਆ ਚਾਕੇ ਆਈ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਸੁਬਾ ਸਵੇਰੇ ਸਵੇਰੇ ਉੱਠ ਨਦੀਏ ਜਾ ਜਾਨੀਆਂ ਮਲ ਮਲ ਦਈ ਦੀਆਂ ਫੁੱਟੀਆਂ ਨਹਾਣੀਆਂ ਨੀ ਉਹਦੇ ਪਾਣੀ ਚ ਸੁਣੀ ਮਣ ਹਾਸੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਸਵੇਰੇ ਉੱਠ ਖੂਏ ਤੇ ਜਾਨੀਆਂ ਸੁਆ ਸੁਆ ਕੜਾ ਜਦ ਟਾਕੇ ਮਲਾਨੀਆਂ ਨੀਓ ਲੱਗਾ ਮੇਰੀ ਵੱਖੀ ਸੰਗ ਜਾਪੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਸਾਹਾਂ ਦੀ ਸੁਗੰਧ ਆਉਂਦੀ ਜਾਪੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸੁਦਾਇਆ ਚਾਕੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ